ਚੰਗੀਆਂ ਕਿਤਾਬਾਂ ਕੋਲ ਹੋਣ ਨਾਲ ਸਾਨੂੰ ਚੰਗੇ ਮਿੱਤਰਾਂ ਦੇ ਨਾਲ ਨਾ ਰਹਿਣ ਦੀ ਕਮੀ ਮਹਿਸੂਸ ਨਹੀਂ ਹੁੰਦੀ। ਇਹ ਵਿਚਾਰ ਹੈ ਮਹਾਤਮਾ ਗਾਂਧੀ ਦਾ।
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ। ਹਰਮਨ ਰੇਡੀਓ ਦੇ ਸੰਗ ਤੁਸੀਂ ਜੁੜ ਬੈਠੇ ਹੋ। ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਇੱਕ ਵਾਰੀ ਫੇਰ ਹਾਜ਼ਰ ਹਾਂ ਜੀ ਤੁਹਾਡੇ ਦਰਮਿਆਨ। ਤੇ ਦੋਸਤੋ, ਅੱਜ 16 ਵਿਸਾਖ ਦਾ ਦਿਨ ਹੋ ਚੁੱਕਾ ਜੀ, ਵੀਰਵਾਰ ਦਾ ਦਿਨ ਆ। ਬਹੁਤ ਵਧੀਆ ਸਵੇਰ ਬ੍ਰਿਸਬੇਨ ਦੇ ਵਿੱਚ ਨਿਕਲ ਚੁੱਕੀ ਹੈ, ਬਹੁਤ ਵਧੀਆ ਮੌਸਮ ਆ। ਇੰਜੋਏ ਦੋਸਤ ਕਰ ਰਹੇ ਹੋਣਗੇ, ਜਿਹੜੇ ਵੀ ਦੋਸਤ ਕੰਮਾਂ ਕਾਰਾਂ ਤੇ ਆ ਉਹ ਕੰਮਾਂ ਕਾਰਾਂ ਦੇ ਵਿੱਚ ਰੁੱਝ ਗਏ ਹੋਣਗੇ। ਜਿਹੜੇ ਦੋਸਤ ਕੰਮ ਵੀ ਕਰਦੇ ਆ ਤੇ ਨਾਲ ਦੀ ਨਾਲ ਸੁਣ ਵੀ ਰਹੇ ਆ, ਉਹਨਾਂ ਦੋਸਤਾਂ ਨੂੰ ਵੀ ਗੁਜ਼ਾਰਿਸ਼ ਆ ਵੀ ਕੰਮ ਵੱਲ ਵੀ ਥੋੜਾ ਜਿਹਾ ਖਿਆਲ ਰੱਖਣਾ ਤੇ ਨਾਲ ਨਾਲ ਪ੍ਰੋਗਰਾਮ ਦੇ ਵਿੱਚ ਵੀ। ਤੇ ਦੋਸਤੋ, ਆਪਾਂ ਇਸ ਪ੍ਰੋਗਰਾਮ ਦੇ ਵਿੱਚ ਜਿੱਦਾਂ ਸ਼ੁਰੂਆਤ ਜਿਹੜੀ ਕਰਦੇ ਹੁੰਦੇ ਆ ਥੋੜੇ ਜਿਹੇ ਸੁਨੇਹੇ ਤੋਂ ਆਪਾਂ ਕਰਦੇ ਹੁੰਦੇ ਆ, ਤੇ ਅੱਜ ਵੀ ਆਪਾਂ ਸੁਨੇਹਾ ਇੱਕ ਲੈ ਕੇ ਆਏ ਆ ਨਰਿੰਦਰ ਸਿੰਘ ਕਪੂਰ ਜੀ ਹੋਣਾ ਦਾ। ਉਹਨਾਂ ਨੇ ਕੀ ਕਿਹਾ ਕਿ ਉਹ ਕਹਿੰਦੇ ਆ ਕਿ ਬੱਚਿਆਂ ਨੂੰ ਪੁਸਤਕਾਂ ਪੜ੍ਹਨ ਲਈ ਮਜਬੂਰ ਨਾ ਕਰੋ, ਆਪ ਪੁਸਤਕਾਂ ਪੜ੍ਹੋ ਅਤੇ ਬੱਚਿਆਂ ਦੀ ਹਾਜ਼ਰੀ ਵਿੱਚ ਪੁਸਤਕਾਂ ਦੀ ਸਿਫਤ ਕਰੋ। ਉਹ ਪੁਸਤਕਾਂ ਲੱਭ ਲੱਭ ਕੇ ਪੜ੍ਹਨਗੇ। ਜਿਨ੍ਹਾਂ ਨੂੰ ਪੁਸਤਕਾਂ ਪੜ੍ਹਨ ਦੀ ਆਦਤ ਨਹੀਂ ਹੁੰਦੀ, ਉਹਨਾਂ ਵਿੱਚ ਕੋਈ ਪਛਾਣਨ ਯੋਗ ਯੋਗਤਾ ਵੀ ਨਹੀਂ ਉਸਰਦੀ। ਪੁਸਤਕਾਂ ਸਾਡੇ ਵਿੱਚ ਜ਼ਿੰਮੇਵਾਰੀ ਦੀ ਭਾਵਨਾ ਸਿਰਜਦੀਆਂ ਹਨ। ਇਹ ਸਰਬੱਤ ਦਾ ਭਲਾ ਸੋਚਣਾ ਸਿਖਾਉਂਦੀਆਂ ਹਨ। ਤੁਹਾਨੂੰ ਮਹੱਤਵ ਉਦੋਂ ਹੀ ਮਿਲੇਗਾ ਜਦੋਂ ਕੋਈ ਜ਼ਿੰਮੇਵਾਰੀ ਮਿਲੇਗੀ। ਜੇ ਜ਼ਿੰਮੇਵਾਰੀ ਨਹੀਂ ਮਿਲ ਰਹੀ ਤਾਂ ਆਪ ਹੀ ਕੋਈ ਜ਼ਿੰਮੇਵਾਰੀ ਲੈ ਲਵੋ। ਬੱਚਿਆਂ ਨੂੰ ਜਿਤਨੀਆਂ ਮਰਜ਼ੀ ਆਦਤਾਂ ਸਿਖਾਉਣ ਦੀ ਯਤਨ ਕਰੋ, ਉਹ ਕਰਨਗੇ ਉਵੇਂ ਹੀ ਜਿਵੇਂ ਉਹਨਾਂ ਦੇ ਮਾਪੇ ਕਰਦੇ ਹਨ। ਚੰਗੀਆਂ ਉਦਾਹਰਨਾਂ ਨਾਲ ਬੱਚਿਆਂ ਨੂੰ ਆਸ਼ਾਵਾਦੀ ਬਣਾਓ, ਉਹਨਾਂ ਵਿੱਚ ਜ਼ਿੰਦਗੀ ਦੀ ਹਾਂ ਭਰੋ, ਨਹੀਂ ਤਾਂ ਉਹ ਨਿਰਾਸ਼ਾਵਾਦੀ ਹੋ ਨਿਬੜਨਗੇ। ਜ਼ਿੰਦਗੀ ਦੀ ਇੱਕ ਹੋਰ ਝਾਕੀ ਵਿੱਚ ਇੱਕ ਹਾਦਸੇ ਵਿੱਚ ਇੱਕ ਵਿਅਕਤੀ ਫੱਟੜ ਹੋ ਗਏ ਸਨ, ਜਿਸ ਨੂੰ ਸਭ ਤੋਂ ਵੱਧ ਸੱਟਾਂ ਲੱਗੀਆਂ ਸਨ। ਉਹ ਬਾਕੀਆਂ ਨੂੰ ਕਹਿ ਰਿਹਾ ਸੀ, ਘਬਰਾਓ ਨਾ, ਆਪਾਂ ਸਭ ਠੀਕ ਹੋ ਜਾਵਾਂਗੇ। ਆਸ਼ਾਵਾਦੀ ਉਸ ਰੋਸ਼ਨੀ ਨੂੰ ਵੀ ਦੇਖ ਲੈਂਦਾ ਹੈ ਜਿਹੜੀ ਉੱਥੇ ਹੁੰਦੀ ਹੀ ਨਹੀਂ। ਜਿਨ੍ਹਾਂ ਨੂੰ ਕੁਝ ਕਰਨ ਦਾ ਚਾਅ ਹੁੰਦਾ ਹੈ ਉਹ ਜਿਹੜਾ ਵੀ ਅਫਸਰ ਮਿਲੇ ਉਸ ਨੂੰ ਘੁੱਟ ਕੇ ਜੱਫੀ ਪਾ ਲੈਂਦੇ ਹਨ। ਅਫਸਰ ਮਾਨਣ ਵਾਸਤੇ ਸਵੇਰੇ ਜਲਦੀ ਉੱਠਣਾ ਪਵੇਗਾ। ਜੋ ਸਵੇਰੇ ਜਲਦੀ ਉੱਠਣਗੇ ਉਹਨਾਂ ਦੀ ਸੋਚ ਹਾਂ ਪੱਖੀ ਹੋ ਜਾਵੇਗੀ। ਜੀਵਨ ਵਿੱਚ ਦ੍ਰਿੜ ਇਰਾਦੇ ਤੋਂ ਬਿਨਾਂ ਸਫਲਤਾ ਦੀ ਆਸ ਨਹੀਂ ਕਰਨੀ ਚਾਹੀਦੀ। ਇਹ ਦੋਸਤੋ ਕੁਛ ਵਿਚਾਰ ਸੀਗੇ ਜਿਹੜੇ ਕਿ ਨਰਿੰਦਰ ਸਿੰਘ ਕਪੂਰ ਹੋਣਾ ਨੇ ਦਿੱਤੇ ਸੀ। ਇਹਦੇ ਵਿੱਚ ਉਹਨਾਂ ਨੇ ਕਿਹਾ ਵੀ ਸਵੇਰੇ ਜਲਦੀ ਉੱਠੋ ਤੇ ਨਾਲ ਦੀ ਨਾਲ ਦ੍ਰਿੜ ਵਿਸ਼ਵਾਸ ਦੇ ਨਾਲ ਆਪਣੇ ਜਿਹੜੇ ਕੰਮ ਆ ਸ਼ੁਰੂ ਕਰੋ, ਤੇ ਨਾਲ ਦੀ ਨਾਲ ਬੱਚਿਆਂ ਦਾ ਜ਼ਰੂਰ ਦੋਸਤੋ ਖਿਆਲ ਰੱਖੋ। ਬੱਚਿਆਂ ਨੂੰ ਚੰਗੀਆਂ ਪੁਸਤਕਾਂ ਪੜ੍ਹਨ ਦਾ ਜ਼ਰੂਰ ਇੱਕ ਰੁਝਾਨ ਦਿਓ। ਬੱਚੇ ਜਿਹੜੇ ਜ਼ਿਆਦਾ ਤੋਂ ਜ਼ਿਆਦਾ ਪੜ੍ਹਨ, ਕਿਉਂਕਿ ਸਾਡੇ ਖਾਸ ਤੌਰ ਤੇ ਕਮਿਊਨਿਟੀ ਦੇ ਵਿੱਚ, ਪੰਜਾਬੀ ਕੌਮ ਦੇ ਵਿੱਚ ਹੁਣ ਇਹ ਹੋ ਗਿਆ ਕਿ ਸਾਡਾ ਪੁਸਤਕਾਂ ਦੇ ਨਾਲ ਜਿਹੜਾ ਪਿਆਰ ਆ ਹਮੇਸ਼ਾ ਹੀ ਲਗਾਤਾਰ ਜਿਹੜਾ ਆ ਘਟਦਾ ਜਾ ਰਿਹਾ ਆ। ਇਸ ਕਰਕੇ ਹੁਣ ਲੋੜ ਆ ਕਿ ਅਸੀਂ ਜਿਹੜੇ ਪੁਸਤਕਾਂ ਵੱਲ ਨੂੰ ਮੁੜੀਏ, ਕਿਉਂਕਿ ਅਸੀਂ ਕਈ ਵਾਰ ਕੀ ਹੁੰਦੇ ਆ ਕਿ ਸੁਣੀਆਂ ਸੁਣਾਈਆਂ ਜਿਹੜੀਆਂ ਗੱਲਾਂ ਤੇ ਜ਼ਿਆਦਾ ਵਿਸ਼ਵਾਸ ਕਰਨ ਲੱਗ ਜਾਂਦੇ ਆ। ਅਸੀਂ ਕੋਈ ਆਪਣੇ ਵੱਲੋਂ ਕੋਈ ਇਹੋ ਜਿਹਾ ਜਿਹੜਾ ਕੰਮ ਆ ਨਹੀਂ ਕਰਦੇ ਜਿਹੜਾ ਕਿ ਪੁਸਤਕਾਂ ਦੇ ਵਿੱਚੋਂ ਕੋਈ ਨਾ ਗੱਲਾਂ ਬਾਤਾਂ ਜਿਹੜੀਆਂ ਆ ਮਿਲ ਸਕਦੀਆਂ। ਤੇ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਵੀ ਇਹੀ ਹੁੰਦਾ ਕਿ ਗਿਆਨ ਦੇ ਵਿੱਚ ਵੀ ਵਾਧਾ ਕੀਤਾ ਜਾਵੇ, ਆਪਾਂ ਗੱਲਾਂ ਬਾਤਾਂ ਜਿਹੜੀਆਂ ਕਰਦੇ ਆ। ਤੇ ਦੋਸਤੋ, ਤੁਹਾਡਾ ਵੀ ਜਿਹੜੇ ਸੁਝਾਵਾਂ ਦਾ ਸਾਨੂੰ ਇੰਤਜ਼ਾਰ ਰਹਿੰਦਾ ਆ। ਤੁਸੀਂ ਟੈਲੀਗ੍ਰਾਮ ਦੇ ਥਰੂ ਜਾਂ ਈਮੇਲ ਕਰਕੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਟੈਲੀਗ੍ਰਾਮ ਦਾ ਨੰਬਰ ਤੁਸੀਂ ਹਰਮਨ ਰੇਡੀਓ .com ਦੇ ਉੱਤੇ ਜਾ ਕੇ ਤੁਸੀਂ ਦੇਖ ਸਕਦੇ ਹੋ, ਤੇ ਨਾਲ ਦੀ ਨਾਲ ਰਿਕੁਐਸਟ ਐਟ ਹਰਮਨ ਰੇਡੀਓ .com ਦੇ ਉੱਤੇ ਜਾ ਕੇ ਤੁਸੀਂ ਈਮੇਲ ਕਰ ਸਕਦੇ ਹੋ। ਤੇ ਨਾਲ ਦੀ ਨਾਲ ਜੇ ਤੁਸੀਂ ਗਾਣਾ ਸੁਣਨਾ ਆ ਤੇ ਉਹ ਵੀ ਤੁਸੀਂ ਗਾਣੇ ਦੀ ਫਰਮਾਇਸ਼ ਕਰ ਸਕਦੇ ਆ ਦੋਸਤੋ, ਉਹ ਵੀ ਤੁਹਾਡੀ ਜਿਹੜੀ ਗਾਣੇ ਦੀ ਫਰਮਾਇਸ਼ ਅਸੀਂ ਪੂਰੀ ਕਰਾਂਗੇ। ਅੱਜ ਦੀ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਅੱਜ ਗੱਲਾਂ ਬਾਤਾਂ ਵੀ ਕਰਨੀ ਆ, ਨਾਲ ਦੀ ਨਾਲ ਅੱਜ ਆਪਾਂ ਗੱਲਬਾਤ ਕਰਨੀ ਆ ਗਿਆਨੀ ਦਿੱਤ ਸਿੰਘ ਹੋਣਾ ਦੇ ਬਾਰੇ, ਜਿਹੜੀ ਕਿ ਸਿੰਘ ਸਭਾ ਲਹਿਰ ਜਾਂ ਸਿੰਘ ਸੁਧਾਰ ਲਹਿਰ ਜਿਹੜੀ ਆ ਇੱਕ ਚੱਲੀ ਸੀ, ਉਹਦੇ ਜਿਹੜੇ ਆ ਮੋਢੀ ਦੇ ਤੌਰ ਤੇ ਮੋਢੀ ਸਿੱਖਾਂ ਦੇ ਵਿੱਚੋਂ ਸੀ, ਜਿਹਨਾਂ ਦਾ ਜਿਹੜੇ ਯੋਗਦਾਨ ਦੇ ਬਾਰੇ ਆਪਾਂ ਗੱਲ ਕਰਨੀ ਆ ਕਿ ਉਹਨਾਂ ਦਾ ਕੀ ਯੋਗਦਾਨ ਰਿਹਾ ਆ ਸਿੱਖ ਕੌਮ ਦੇ ਵਿੱਚ। ਉਹਦੇ ਲਈ ਆਪਾਂ ਕੀ ਕਰਾਂਗੇ ਕਿ ਗੁਰਦੇਵ ਸਿੰਘ ਜੀ ਹੋਣਾ ਨੂੰ ਵੀ ਨਾਲ ਲਵਾਂਗੇ ਤੇ ਉਹਨਾਂ ਦੇ ਨਾਲ ਆਪਾਂ ਵਿਚਾਰ ਵਟਾਂਦਰਾ ਕਰਾਂਗੇ। ਤੇ ਉਸ ਤੋਂ ਬਾਅਦ ਆਪਾਂ ਅੱਜ ਇੰਟਰਵਿਊ ਵੀ ਕਰਨੀ ਆ, ਇੱਥੇ ਦੇ ਬਹੁਤ ਹੀ ਸੁਰੀਲੇ ਗਾਇਕ ਹੈਗੇ ਆ ਦਵਿੰਦਰ ਸੰਨੀ ਸਾਹਿਬ, ਖਾਸ ਤੌਰ ਤੇ ਬ੍ਰਿਸਬੇਨ ਦੇ ਵਿੱਚ ਜਾਣੇ ਪਹਿਚਾਣ ਆ ਨਾ ਹੈਗਾ। ਜਦੋਂ ਗੱਲ ਕਰਦੇ ਆ ਕਿ ਜਿਹੜੇ ਆਪਣੇ ਆਸਟ੍ਰੇਲੀਆ ਦੇ ਜਿਹੜੇ ਕੁਛ ਜਿਹੜੇ ਸੁਰੀਲੇ ਜਿਹੜੇ ਗਾਇਕ ਹੈਗੇ ਆ ਉਹਨਾਂ ਦੇ ਵਿੱਚੋਂ ਇੱਕ ਦਵਿੰਦਰ ਸੰਨੀ ਸਾਹਿਬ, ਉਹਨਾਂ ਦੇ ਨਾਲ ਵੀ ਅੱਜ ਆਪਾਂ ਰੂਬਰੂ ਹੋਣਾ, ਉਹਨਾਂ ਦੇ ਨਾਲ ਗੱਲਾਂ ਬਾਤਾਂ ਵੀ ਕਰਨੀਆਂ। ਤੇ ਨਾਲ ਦੀ ਨਾਲ ਆਪਾਂ ਜਿਹੜੀਆਂ ਖਬਰਾਂ ਦੇ ਉੱਤੇ ਝਾਤ ਦੋਸਤੋ ਮਾਰਨੀ ਆ ਤੇ ਗੱਲਾਂ ਬਾਤਾਂ ਦੇ ਵਿੱਚ ਤੁਹਾਡੇ ਜਿਹੜੇ ਮੈਸੇਜ ਆ, ਤੁਹਾਡੇ ਸੁਨੇਹੇ ਆ, ਤੁਹਾਡੇ ਸੁਝਾਅ ਆ, ਤੁਹਾਡੀਆਂ ਜਾਣਕਾਰੀਆਂ ਆ, ਉਹਨਾਂ ਦਾ ਵੀ ਸਾਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਰਹਿਣਾ ਆ। ਤੁਸੀਂ ਵੀ ਸਾਡੇ ਨਾਲ ਜਿਹੜੀ ਸਾਂਝਾ ਬਣਾ ਸਕਦੇ ਹੋ, ਕੋਈ ਵੀ ਗੱਲ ਜਿਹੜੀ ਕਿ ਤੁਸੀਂ ਸਰੋਤਿਆਂ ਦੇ ਨਾਲ ਸਾਂਝੀ ਕਰਨੀ ਚਾਹੁੰਦੇ ਆ, ਉਹ ਤੁਸੀਂ ਸਾਨੂੰ ਭੇਜ ਸਕਦੇ ਆ। ਤੇ ਦੋਸਤੋ ਇੱਕ ਆਪਾਂ ਗਾਣਾ ਸੁਣਦੇ ਆ ਤੇ ਫਿਰ ਆਪਾਂ ਸਾਂਝ ਬਣਾਉਂਦੇ ਹਾਂ ਗੁਰਸੇਵਕ ਸਿੰਘ ਜੀ ਹੋਣਾ ਦੇ ਨਾਲ।
ਕਦੇ ਨਾ ਹੋਈਆਂ ਸਿੱਲੀਆਂ ਅੱਖਾਂ ਬਿੱਲੀਆਂ ਕਦੇ ਨਾ ਹੋਈਆਂ ਸਿੱਲੀਆਂ ਜਦੋਂ ਦਾ ਮੈਨੂੰ ਮਾਹੀ ਮਿਲਿਆ ਜਦੋਂ ਦਾ ਮੈਨੂੰ ਮਾਹੀ ਮਿਲਿਆ ਸੁਫੀ ਦਿਲ ਚ ਬਹਾਰ ਆ ਖਿੜੀਆਂ ਦਿਲ ਚ ਬਹਾਰ ਆ ਖਿੜੀਆਂ ਜਦੋਂ ਦਾ ਮੈਨੂੰ ਮਾਹੀ ਮਿਲਿਆ 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 ਜਦੋਂ ਦਾ ਮੈਨੂੰ ਕਰਾਂ ਸਦਾ ਮੈਂ ਦੁਆਵਾਂ ਮੇਰੇ ਕੋਲੋਂ ਹੋਵੇ ਦੂਰ ਨਾ ਗੱਲਾਂ ਕਰੀ ਜਾਵਾਂ ਬਹਿ ਕੇ ਮੈਂ ਸਾਹਮਣੇ ਹਜ਼ੂਰ ਨਾ ਕਰਾਂ ਸਦਾ ਮੈਂ ਦੁਆਵਾਂ ਮੇਰੇ ਕੋਲੋਂ ਹੋਵੇ ਦੂਰ ਨਾ ਦੁੱਖ ਭੱਜ ਗਏ ਨੇ ਨਾਲ ਹੁਣ ਕਿੰਨੀਆਂ ਦੁੱਖ ਭੱਜ ਗਏ ਨੇ ਨਾਲ ਹੁਣ ਕਿੰਨੀ ਜਦੋਂ ਦਾ ਮੈਨੂੰ ਮਾਹੀ ਮਿਲਿਆ ਜਦੋਂ ਦਾ ਮੈਨੂੰ ਮਾਹੀ ਮਿਲਿਆ ਸੁਖੀ ਦਿਲ ਚ ਬਹਾਰ ਆ ਖਿੜੀਆਂ ਇਸ਼ਕ ਦੇ ਰੰਗ ਵਿੱਚ ਦਿਲ ਗਿਆ ਰੰਗਿਆ ਲੱਖਾਂ ਕਰ ਫਰਿਆਦਾ ਇੱਕ ਸੋਹਣਾ ਮਾਹੀ ਮੰਗਿਆ ਇਸ਼ਕ ਦੇ ਰੰਗ ਵਿੱਚ ਦਿਲ ਗਿਆ ਰੰਗਿਆ ਲੱਖਾਂ ਕਰ ਫਰਿਆਦਾ ਇੱਕ ਸੋਹਣਾ ਮਾਹੀ ਮੰਗਿਆ ਹੁਣ ਚਾਰੇ ਪਾਸੋਂ ਖੁਸ਼ੀਆਂ ਹੀ ਮਿਲੀਆਂ ਹੁਣ ਚਾਰੇ ਪਾਸੋਂ ਖੁਸ਼ੀਆਂ ਹੀ ਮਿਲੀਆਂ ਜਦੋਂ ਦਾ ਮੈਨੂੰ ਮਾਹੀ ਮਿਲਿਆ ਜਦੋਂ ਦਾ ਮੈਨੂੰ ਮਾਹੀ ਮਿਲਿਆ ਸੁਫੀ ਦਿਲ ਚ ਬਹਾਰ ਆ ਖਿੜੀਆਂ ਦਿਲ ਚ ਬਹਾਰ ਆ ਖਿੜੀਆਂ ਜਦੋਂ ਦਾ ਮੈਨੂੰ ਮਾਹੀ ਮਿਲਿਆ ਜਦੋਂ ਦਾ ਮੈਨੂੰ ਮਾਹੀ ਮਿਲਿਆ ਜਦੋਂ ਦਾ ਮੈਨੂੰ ਮਾਹੀ ਮਿਲਿਆ ਜਦੋਂ ਦਾ ਮੈਨੂੰ ਨਿਜ਼ਾਮਪੁਰੀ ਕਾਲੇ ਜਿੰਦ ਨੂੰ ਹੈ ਮਿਲ ਜਾਣ ਗਈ ਠੰਡੀਆਂ ਫਿਜ਼ਾਵਾਂ ਵਿੱਚ ਫਿਰਾਂ ਮੋਜਾਂ ਮਾਣਦੀ ਨਿਜ਼ਾਮਪੁਰੀ ਕਾਲੇ ਜਿੰਦ ਨੂੰ ਹੈ ਮਿਲ ਜਾਣ ਗਈ ਸੁੱਕੇ ਰੁੱਖਾਂ ਦੀਆਂ ਟਾਹਣੀਆਂ ਵੀ ਹਿੱਲੀਆਂ ਸੁੱਕੇ ਰੁੱਖਾਂ ਦੀਆਂ ਟਾਹਣੀਆਂ ਵੀ ਹਿੱਲੀਆਂ ਜਦੋਂ ਦਾ ਮੈਨੂੰ ਮਾਹੀ ਮਿਲਿਆ ਜਦੋਂ ਦਾ ਮੈਨੂੰ ਮਾਹੀ ਮਿਲਿਆ ਸੁਫੀ ਦਿਲ ਚ ਬਹਾਰ ਆ ਖਿੜੀਆਂ ਜਦੋਂ ਦਾ ਮੈਨੂੰ ਮਾਹੀ ਮਿਲਿਆ ਜਦੋਂ ਦਾ ਮੈਨੂੰ ਮਾਹੀ ਮਿਲਿਆ ਜਦੋਂ ਦਾ ਮੈਨੂੰ ਮਾਹੀ ਮਿਲਿਆ ਜਦੋਂ ਦਾ ਮੈਨੂੰ ਮਾਹੀ ਮਿਲਿਆ
ਜੀ ਦੋਸਤੋ ਇੱਕ ਵਾਰੀ ਫਿਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰ ਤੇ ਤੁਸੀਂ ਹਰਮਨ ਰੇਡੀਓ ਦੇ ਸੰਗ ਤੁਸੀਂ ਬੈਠੇ ਹੋਏ ਹੋ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਸਾਡੇ ਨਾਲ ਹਾਂ ਜੀ ਤੇ ਆਪਣੇ ਨਾਲ ਗੁਰਸੇਵਕ ਸਿੰਘ ਜੀ ਵੀ ਜੁੜ ਚੁੱਕੇ ਆ ਜਿਹੜੇ ਕਿ ਆਪਣੇ ਇਥੋਂ ਬ੍ਰਿਸਬੇਨ ਤੋਂ ਨੇ ਸਤਿ ਸ੍ਰੀ ਅਕਾਲ ਗੁਰਸੇਵਕ ਸਿੰਘ ਜੀ
ਹਾਂਜੀ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਆਪ ਸਭ ਦਾ ਮੇਰੇ ਵੱਲੋਂ ਵੀ ਪ੍ਰੋਗਰਾਮ ਤੇ ਸਵਾਗਤ ਹੈ ਤੇ ਦਲਜੀਤ ਸਿੰਘ ਜੀ ਆਪ ਜੀ ਨੂੰ ਸਤਿ ਸ੍ਰੀ ਅਕਾਲ ਜੀ
ਜੀ ਸਤਿ ਸ੍ਰੀ ਅਕਾਲ ਜੀ ਤੇ ਗੁਰਸੇਵਕ ਸਿੰਘ ਜੀ ਪਹਿਲਾਂ ਤਾਂ ਇਹ ਦੱਸ ਦਵਾਂ ਕਿ ਮੌਸਮ ਬਹੁਤ ਵਧੀਆ ਹੁੰਦਾ ਜਾ ਰਿਹਾ ਹਨਾ ਥੋੜੀ ਜਿਹੀ ਠੰਡ ਵੀ ਹੋਣੀ ਸ਼ੁਰੂ ਹੋ ਗਈ ਆ ਹਨਾ ਬ੍ਰਿਸਬੇਨ ਦੇ ਵਿੱਚ ਬਹੁਤ ਵਧੀਆ ਮੌਸਮ ਆ
ਹਾਂਜੀ ਮੌਸਮ ਚ ਤਬਦੀਲੀ ਆ ਰਹੀ ਹੈ ਜੋ ਕਿ ਵਧੀਆ ਗੱਲ ਆ ਮੈਲਬਨ ਜਾ ਕੇ ਉੱਥੇ ਤਾਂ ਪਹਿਲਾਂ ਹੀ ਮੌਸਮ ਠੰਡਾ ਹੋ ਗਿਆ ਸੀ ਤੇ ਅਸੀਂ ਗਰਮੀ ਚ ਫਿਰ ਰਹੇ ਸੀ ਬ੍ਰਿਸਬੇਨ ਵਾਲੇ
ਹਾਂਜੀ ਹਾਂਜੀ
ਮੌਸਮ ਆ ਚੁੱਕੀ ਹੈ ਤਬਦੀਲੀ
ਹਾਂ ਤਬਦੀਲੀ ਆ ਚੁੱਕੀ ਹੈ ਵੈਸੇ ਸਵੇਰੇ ਸ਼ਾਮ ਕਾਫੀ ਠੰਡ ਹੁੰਦੀ ਹੈ ਚਲੋ ਦਿਨ ਨੂੰ ਥੋੜੀ ਜਿਹੀ ਫਿਰ ਵੀ ਗਰਮੈਸ਼ ਹੋ ਜਾਂਦੀ ਹੈ ਥੋੜੀ ਜਿਹੀ ਜੇ ਕਹੀਆ ਜਾਵੇ ਵੀ ਮਨੁੱਖੀ ਫਿਤਰਤ ਖਾਸ ਤੌਰ ਤੇ ਆਪਾਂ ਜਿਹੜੇ ਪੰਜਾਬੀ ਪੰਜਾਬ ਦੇ ਵਿੱਚ ਜਿਹੋ ਜਿਹਾ ਆਪਾਂ ਚਾਹੁੰਦੇ ਆ ਮੌਸਮ ਉਹੋ ਜਿਹਾ ਮੌਸਮ ਚੱਲ ਰਿਹਾ ਨਾ ਬ੍ਰਿਸਬੇਨ ਦੇ ਵਿੱਚ।
ਹਾਂਜੀ ਚਲੋ ਐ ਕਹਿ ਸਕਦੇ ਕਿਉਂਕਿ ਅਸੀਂ ਬ੍ਰਿਸਬੇਨ ਚ ਰਹਿੰਦੇ ਆ ਕਿ ਬ੍ਰਿਸਬੇਨ ਦਾ ਮੌਸਮ ਬੈਸਟ ਆ ਆਸਟ੍ਰੇਲੀਆ ਦਾ।
ਜੀ 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 ਬਿਲਕੁਲ ਬਿਲਕੁਲ, ਵੈਸੇ ਵੀ ਬੰਦਾ ਜਿੱਥੇ ਰਹਿੰਦਾ ਹੁੰਦਾ ਹੈ ਨਾ ਉੱਥੇ ਉਹੀ ਮੌਸਮ ਜਿਹੜਾ ਆ ਉਹਨੂੰ ਮਨ ਭਾਉਣ ਲੱਗ ਜਾਂਦਾ ਹੈ, ਜਿੱਥੇ ਵੀ ਰਹਿੰਦਾ ਉਹ ਫਿਰ ਤਾਰੀਫ ਇਹੀ ਕਰਦਾ ਹੁੰਦਾ ਵੀ ਸਾਡੇ ਬਹੁਤ ਵਧੀਆ ਮੌਸਮ ਆ ਹਨਾ, ਬਾਕੀ ਤਾਂ
ਸਾਡਾ ਕਹਿਣਾ ਬਣਦਾ ਆ।
ਹਾਂਜੀ ਸਾਡੇ ਸਰੀਰ ਵੀ ਉਹੋ ਜਿਹਾ ਹੋ ਜਾਂਦੇ ਆ ਹਨਾ।
ਹਾਂਜੀ ਹਾਂਜੀ
ਹਾਂਜੀ, ਤੇ ਅੱਜ ਆਪਾਂ ਗੁਰਸੇਵ ਸਿੰਘ ਜੀ ਗੱਲਾਂ ਬਾਤਾਂ ਜਿੱਦਾਂ ਆਪਾਂ ਕਰਦੇ ਹੁੰਦੇ ਆ ਵੀ ਜਿਹੜੇ ਆਪਣੇ ਪੰਜਾਬੀ ਦੇ ਵਿੱਚ ਪੰਜਾਬੀ ਕੌਮ ਦੇ ਵਿੱਚ ਜਾਂ ਆਪਣੇ ਸਿੱਖ ਕੌਮ ਦੇ ਵਿੱਚ ਕੁਛ ਜਿਹੜੇ ਇਹੋ ਜਿਹੀਆਂ ਮਹਾਨ ਸ਼ਖਸੀਅਤਾਂ ਹੋਈਆਂ ਜਿਹਨਾਂ ਨੂੰ ਅਸੀਂ ਵਿਸਾਰ ਦਿੱਤਾ ਜਾਂ ਅਸੀਂ ਭੁਲਾ ਦਿੱਤਾ, ਆਪਣੀ ਕੋਸ਼ਿਸ਼ ਵੀ ਹੁੰਦੀ ਆ ਵੀ ਇਹੋ ਜਿਹੇ ਜਿਹੜੇ ਹੀਰੇ ਆ ਉਹ ਆਪਾਂ ਸਰੋਤਿਆਂ ਦੇ ਨਾਲ ਰੂਬਰੂ ਕਰੀਏ। ਅੱਜ ਆਪਾਂ ਗੱਲ ਕਰਨੀ ਆ ਗਿਆਨੀ ਦਿੱਤ ਸਿੰਘ ਜੀ ਉਹਨਾਂ ਦੇ ਬਾਰੇ ਜਿਹਨਾਂ ਦਾ ਲਾਸਟ ਵੀਕ ਜਨਮ ਦਿਨ ਵੀ ਸੀਗਾ, ਇਸ ਕਰਕੇ ਉਹਨਾਂ ਦੇ ਬਾਰੇ ਪੜ੍ਹਨ ਦਾ ਮੌਕਾ ਮਿਲਿਆ ਕਾਫੀ, ਤੇ ਬੜੇ ਤੱਥ ਜਿਹੜੇ ਆ ਉਹੋ ਜਿਹੇ ਆਪਾਂ ਪੜ੍ਹੇ ਆ ਜਿਹੜੇ ਕਿ ਸ਼ਾਇਦ ਆਪਾਂ ਨੂੰ ਪਹਿਲਾਂ ਪਤਾ ਨਹੀਂ ਸੀ ਜਾਂ ਪਤਾ ਨੀ ਸਾਨੂੰ ਕਿਉਂ ਨੀ ਪਤਾ ਸੀ, ਜਿਹੜੇ ਕਿ ਪਤਾ ਹੋਣੇ ਚਾਹੀਦੇ ਸੀ। ਤੇ ਅੱਜ ਆਪਾਂ ਗੱਲਬਾਤ ਕਰਨੀ ਆ ਥੋੜੀ ਜਿਹੀ, ਦੱਸੋ ਉਹਨਾਂ ਦੇ ਜੀਵਨ ਦੇ ਬਾਰੇ ਗਿਆਨੀ ਦਿੱਤ ਸਿੰਘ ਜੀ ਉਹਨਾਂ ਦੇ ਬਾਰੇ।
ਹਾਂਜੀ ਗਿਆਨੀ ਪਿਛਲੇ ਵੀਰਵਾਰ ਹੀ ਉਹਨਾਂ ਦਾ ਜਨਮ ਦਿਨ ਸੀਗਾ ਤੇ ਮਿਸ ਕਰ ਗਏ ਸੀ ਉਹਨਾਂ ਬਾਰੇ ਗੱਲਬਾਤ ਕਰਨ, ਚਲੋ ਉਸੇ ਲੜੀ ਨੂੰ ਅਸੀਂ ਅੱਗੇ ਤੋਰਦੇ ਹੋਏ ਜਿਹੜੀ ਕਿ ਅਸੀਂ ਸ਼ੁਰੂ ਕੀਤੀ ਹੋਈ ਹੈ ਕਿ ਜਿਹੜੇ ਆਪਣੇ ਵਿਦਵਾਨਾਂ ਦੇ ਚਾਨਣਾ ਪਾਇਆ ਜਾਵੇ ਜਿਹਨਾਂ ਨੂੰ ਦਸਾਰਤਾ ਸੀ। ਗਿਆਨੀ ਦਿੱਤ ਸਿੰਘ ਦਾ ਜੇਕਰ ਅਸੀਂ ਮੁੱਢਲਾ ਜੀਵਨ ਦੇਖਿਆ ਜਾਵੇ, ਗਿਆਨੀ ਦਿੱਤ ਸਿੰਘ ਦਾ ਜਨਮ 21 April 1850 ਨੂੰ ਕਲੌਰ ਤਹਿਸੀਲ ਬੱਸੀ ਪਠਾਣਾ ਫਤਿਹਗੜ੍ਹ ਸਾਹਿਬ ਵਿਖੇ ਹੋਇਆ ਤੇ ਘਰ ਵਿੱਚ ਗਰੀਬ ਪਰਿਵਾਰ ਦੇ ਫੈਮਿਲੀ ਨੂੰ ਸੀਗੇ ਆ ਘਰ ਦੇ, ਜਿਹਨਾਂ ਦੀ ਮੁੱਢਲੀ ਐਜੂਕੇਸ਼ਨ ਗੁਲਾਬਦਾਸੀਆਂ ਦੇ ਡੇਰੇ ਤੋਂ ਕੀਤੀ ਖਰੜ ਨੀਅਰ ਆਪਣੇ ਖਰੜ ਰੋਪੜ ਜ਼ਿਲ੍ਹੇ ਦੇ ਵਿੱਚ। ਉਸ ਤੋਂ ਬਾਅਦ ਇਹ ਚਲੇ ਗਏ ਲਾਹੌਰ ਦੇ ਲਾਗੇ ਆਪਣੀ ਐਜੂਕੇਸ਼ਨ 17-18 ਸਾਲ ਦੀ ਆਪਣੀ ਐਜੂਕੇਸ਼ਨ ਪੂਰੀ ਕਰਨ ਲਈ, 3 FA ਤੱਕ ਦੀ ਐਜੂਕੇਸ਼ਨ ਕੀਤੀ। ਜਦੋਂ ਚੜ੍ਹਦੀ ਵਰੇ ਸੀ ਨਾ ਤੇ ਵੀ ਆ ਰਿਹਾ ਸਮਾਜ ਦਾ ਥੋੜਾ ਪ੍ਰਭਾਵ ਥੱਲੇ ਚਲੇ ਗਏ ਸੀ, ਪਰ ਜਦੋਂ ਉਸ ਸਮੇਂ ਆਪਣੇ ਸਿੱਖੀ ਦੇ ਵਿੱਚ ਪ੍ਰਚਾਰਕਾਂ ਦੀ ਬਹੁਤ ਕਮੀ ਸੀਗੀ ਤਾਂ ਉਸ ਸਮੇਂ ਭਾਈ ਗੁਰਮੁਖ ਸਿੰਘ ਹੁਣੀ ਆਪਣੇ ਸਿੰਘ ਸਭਾ ਲਹਿਰ ਦੇ ਜੋ ਕਿ ਮੋਢੀ ਸੀ ਤੇ ਉਹਨਾਂ ਨਾਲ ਰਲ ਕੇ ਨੀ ਆਪਣੇ ਸਿੰਘ ਸਭਾ ਲਹਿਰ ਸ਼ੁਰੂ ਕੀਤੀ ਜੋ ਕਿ ਆਪਣੇ ਨਿਰੋਲ ਗੁਰਮੁਖੀ ਗੁਰਸਿੱਖੀ ਜੋ ਕਿ ਸਿਆਸਤ ਤੋਂ ਦੂਰ ਰਹਿ ਕੇ ਪ੍ਰਚਾਰ ਕਰ ਰਹੀ ਸੀ, ਲੋਕਾਂ ਤੱਕ ਸਿੱਖੀ ਸਿਧਾਂਤਾਂ ਨੂੰ ਸਹੀ ਤਰੀਕੇ ਨਾਲ ਦੱਸ ਰਹੀ ਸੀ ਤੇ ਨਾਲ ਦੀ ਨਾਲ ਇਹਨੀ ਜੋ ਕਿ ਬਹੁਤ ਵੱਡਾ ਕਾਰਜ ਸੀ ਅਖਬਾਰ ਸ਼ੁਰੂ ਕੀਤਾ ਆਪਣੇ ਸਿੱਖ ਖਾਲਸਾ ਅਖਬਾਰ ਸ਼ੁਰੂ ਕੀਤਾ ਤੇ ਜੋ ਕਿ 1886 ਦੇ ਵਿੱਚ ਸ਼ੁਰੂ ਕੀਤਾ ਤੇ ਆਪਣੇ ਫਾਈਨਾਂਸ਼ੀਅਲੀ ਕਾਰਨਾਂ ਕਰਕੇ 1899 ਦੇ ਵਿੱਚ ਬੰਦ ਹੋ ਗਿਆ ਤੇ ਇਹਨਾਂ ਦੇ ਉਦਮ ਸਦਕਾ ਭਾਈ ਗਿਆਨੀ ਦਿੱਤ ਸਿੰਘ ਦੇ ਉਦਮ ਸਦਕਾ 1893 ਦੇ ਵਿੱਚ ਮੁੜ ਮਹਾਰਾਜਾ ਨਾਭਾ ਦੀ ਸਪੋਰਟ ਨਾਲ ਇਹਨਾਂ ਦੁਆਰਾ ਤੋਂ ਆਪਣੇ ਖੁਦ ਐਡੀਟਰ ਬਣੇ ਤੇ ਦੁਆਰਾ ਤੋਂ ਫਿਰ ਅਖਬਾਰ ਸ਼ੁਰੂ ਕਰ ਦਿੱਤਾ ਇਹਨੀ ਗਿਆਨੀ ਦਿੱਤ ਸਿੰਘ ਨੇ। ਤੇ ਤੁਹਾਨੂੰ ਹੈਰਾਨ ਨੀ ਹੋਵੇਗੀ ਕਿ ਗਿਆਨੀ ਦਿੱਤ ਸਿੰਘ ਨੇ ਆਪਣੇ ਜੀਵਨ ਦੌਰਾਨ 70 ਤੋਂ ਵੱਧ ਕਿਤਾਬਾਂ ਸਿੱਖੀਜ਼ਮ ਤੇ ਲਿਖੀਆਂ।
ਸਿੱਖੀਜ਼ਮ ਤੇ ਲਿਖੀਆਂ ਜੀ, ਕਿਆ ਬਾਤ।
ਹਾਂਜੀ ਤੇ ਇਹਨਾਂ ਨੇ ਆਪਾਂ ਨੂੰ ਵਧਾਈ ਦੇ ਗਈ ਆ 6 September 1901 ਨੂੰ
ਗੁਰਸੇਵ ਸਿੰਘ ਜੀ ਵੀ ਜਿਸ ਵੇਲੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਸ ਵੇਲੇ 80 ਲੱਖ ਦੇ ਕਰੀਬ ਸਿੱਖ ਸੀ,
ਠੀਕ ਹੈ ਜੀ,
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ। ਪਰ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਰਾਜ ਦੇ ਵਿੱਚ ਜਾਣੀ ਉਹਨਾਂ ਦੀ ਮੌਤ ਤੋਂ ਬਾਅਦ ਸਿੱਖਾਂ ਦੀ ਗਿਣਤੀ ਸਿਰਫ 18 ਲੱਖ ਰਹਿ ਗਈ ਸੀ, ਜਾਣੀ ਕਹਿ ਲਓ ਕਿ ਸਾਰੀ ਬਸ ਡਰ ਨਾਲ ਜਾਂ ਕਹਿ ਲਓ ਵੀ ਉਹਨਾਂ ਦਾ ਰਾਜ ਸੀ ਕਰਕੇ ਤਾਂ ਸੀਗੇ, ਨਹੀਂ ਤਾਂ 18 ਲੱਖ ਗਿਣਤੀ ਰਹਿ ਗਈ ਸੀ, ਤੁਸੀਂ ਦੇਖੋ ਕਿੰਨੀ ਘੱਟ ਗਈ ਸੀ।
ਹਾਂਜੀ ਜਦੋਂ ਪ੍ਰਚਾਰਕ ਨੀ ਰਹਿੰਦੇ ਰਾਜਾ ਨੀ ਰਹਿੰਦਾ ਤਾਂ ਪਤਨ ਵੱਲ ਨੂੰ, ਉਸ ਸਮੇਂ ਵੀ ਜਿਸ ਸਮੇਂ ਨੀ ਆਪਣੇ ਸ਼ੁਰੂ ਕੀਤੀ ਤੇ ਕੁਛ ਕੁ ਲੋਕ ਤਾਂ ਈਸਾਈ ਮਤ ਵੱਲ ਨੂੰ ਹੋਣਾ ਸ਼ੁਰੂ ਹੋ ਗਏ ਸੀਗੇ,
ਹਾਂਜੀ
ਉਹਨਾਂ ਦੇ ਪ੍ਰਚਾਰਕ ਵਧੀਆ ਸੀ, ਬਾਹਰੋਂ ਆਉਂਦੇ ਸੀ ਪ੍ਰਚਾਰਕ ਵਧੀਆ ਸੀ, ਪ੍ਰਚਾਰ ਦਾ ਢੰਗ ਵਧੀਆ ਸੀਗਾ, ਈਸਾਈ ਮਤ ਅਪਣਾ ਰਹੇ ਸੀ ਆਪਣੇ ਪੰਜਾਬੀ ਤੇ ਕੁਛ ਆਰੀਆ ਸਮਾਜ ਦੇ ਪ੍ਰਭਾਵ ਥੱਲੇ ਆ ਰਹੇ ਸੀਗੇ
ਜਿਸ
ਸਮੇਂ ਆਪਣੀ ਸਿੰਘ ਸਭਾ ਲਹਿਰ ਸ਼ੁਰੂ ਹੋਈ।
ਹਾਂਜੀ ਤੇ ਉਸ ਵੇਲੇ ਸਿੱਖ ਬੈਰਸਾ ਦੇ ਵਿੱਚ ਲਿਖੀ ਆ ਜੀ 6-7 ਪੇਜ ਨੰਬਰ ਦੇ ਉੱਤੇ ਦੋਸਤ ਪੜ੍ਹ ਸਕਦੇ ਆ ਵੀ ਗੁਰਦੁਆਰਿਆਂ ਦੇ ਵਿੱਚ ਰਾਮ ਕ੍ਰਿਸ਼ਨ ਦੀਆਂ ਜਿਹੜੀਆਂ ਮੂਰਤੀਆਂ ਆ ਸਥਾਪਿਤ ਹੋ ਚੁੱਕੀਆਂ ਸੀ ਤੇ ਆਮ ਸਿੱਖ ਜਿਹੜੇ ਆ ਗੁਰੂ ਗ੍ਰੰਥ ਸਾਹਿਬ ਦੀ ਜਗ੍ਹਾ ਮੂਰਤੀਆਂ ਦੇ ਅੱਗੇ ਅਰਦਾਸ ਕਰਦੇ ਸੀ ਉਸ ਵੇਲੇ ਦੀ ਆਪਾਂ ਗੱਲ ਕਰਦੇ ਆ। ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਪੁੱਤਰ ਸੀਗੇ ਮਹਾਰਾਜਾ ਦਲੀਪ ਸਿੰਘ ਉਹਨਾਂ ਨੇ ਈਸਾਈ ਉਹ ਬਣ ਗਏ ਸੀ, ਕੇਸ ਰਹਿਤ ਹੋ ਚੁੱਕੇ ਸੀ, ਇਹਦੇ ਬਾਰੇ ਦੋਸਤ ਜਾਣਦੇ ਹੋਣਗੇ। ਪਰ ਨਾਲ ਦੀ ਨਾਲ ਇੱਕ ਹੋਰ ਵੀ ਇਹਦੇ ਵਿੱਚ ਸੀਗੀ ਕਿ ਜਿਹੜੀਆਂ ਨੀਵੀਆਂ ਜਾਤੀਆਂ ਸੀ ਉਹਨਾਂ ਨੂੰ ਗੁਰਦੁਆਰਿਆਂ ਵਿੱਚ ਵੜਨ ਨਹੀਂ ਸੀ ਦਿੰਦੇ, ਲੰਗਰ ਦੇ ਵਿੱਚ ਵੱਖਰੇ ਬੈਠਣ ਲਈ ਮਜਬੂਰ ਕੀਤਾ ਜਾਂਦਾ ਸੀ ਨੀਵੀਆਂ ਜਾਤਾਂ ਲਈ ਅੰਮ੍ਰਿਤ ਛਕਾਉਣ ਦੇ ਲਈ ਵੀ ਜਿਹੜਾ ਵੱਖਰਾ ਬਾਟਾ ਤਿਆਰ ਕੀਤਾ ਜਾਂਦਾ ਸੀ। ਈਵਨ ਕਿ ਬੀਬੀਆਂ ਲਈ ਵੀ ਬਾਟਾ ਜਿਹੜਾ ਆ ਵੱਖਰਾ ਤਿਆਰ ਕੀਤਾ ਜਾਂਦਾ ਸੀ, ਜਿਹਦੇ ਵਿੱਚੋਂ ਅੰਮ੍ਰਿਤ ਜਿਹੜਾ ਛਕਾਇਆ ਜਾਂਦਾ ਸੀ। ਇਹ ਉਸ ਵੇਲੇ ਜਿਹੜਾ ਇੰਨਾ ਨਿਘਾਰ ਆ ਚੁੱਕਾ ਸੀ, ਜਿਸ ਵੇਲੇ ਜਿਹੜੇ ਪ੍ਰੋਫੈਸਰ ਦਿੱਤ ਸਿੰਘ ਆ ਉਹਨਾਂ ਨੇ ਜਿਹੜੀ ਆ ਇਹ ਲਹਿਰ ਸ਼ੁਰੂ ਕੀਤੀ, ਜਿਹਦੇ ਸਦਕਾ ਕਈ ਜਿਹੜੇ ਹਿੰਦੂ ਘਰਾਣੇ ਸਿੱਖੀ ਦੇ ਵਿੱਚ ਸ਼ਾਮਿਲ ਹੋਏ ਆ, ਜਾਣੀ ਕੁਛ ਕੁ ਮੈਂ ਨਾਂ ਦੱਸੂਗਾ। ਪਹਿਲਾਂ ਹੈਗੇ ਆ ਜੀ ਹੰਸਰਾਜ ਜੀ, ਹੰਸਰਾਜ ਜਿਹੜੇ ਕਿ ਬਾਅਦ ਵਿੱਚ ਸਿੱਖ ਬਣ ਕੇ ਨਾਨਕ ਸਿੰਘ ਉਹਨਾਂ ਦਾ ਨਾਮ ਸੀਗਾ, ਜਿਨ੍ਹਾਂ ਨੇ ਕਿ ਨਾਵਲਿਸਟ ਬਹੁਤ ਤਕੜੇ ਹੋਏ ਆ, 4 ਦਰਜਨ ਦੇ ਕਰੀਬ ਨਾਵਲ ਲਿਖੇ ਆ ਉਹਨਾਂ ਨੇ ਨਾਨਕ ਸਿੰਘ ਨੇ, ਉਹ ਵੀ ਇਹਨਾਂ ਦੇ ਪ੍ਰਭਾਵ ਦੇ ਹੇਠ ਸਿੰਘ ਸਜੇ ਆ। ਨਾਨਕ ਚੰਦ ਸੀਗੇ ਜਿਨ੍ਹਾਂ ਦਾ ਨਾਮ ਬਾਅਦ ਦੇ ਵਿੱਚ ਉਹਨੇ ਆਪਣਾ ਨਾਮ ਮਾਸਟਰ ਤਾਰਾ ਸਿੰਘ ਰੱਖਿਆ, ਜਿਹੜੇ ਕਿ ਲੰਮਾ ਸਮਾਂ ਸਿੱਖਾਂ ਦੇ ਜ਼ੋਰਦਾਰ ਲੀਡਰ ਵੀ ਰਹੇ ਆ। ਪ੍ਰੋਫੈਸਰ ਸਾਹਿਬ ਸਿੰਘ ਜਿਨ੍ਹਾਂ ਦਾ ਨਾਂ ਨੱਥੂ ਰਾਮ ਸੀਗਾ ਵੈਸੇ, ਤੇ ਪ੍ਰੋਫੈਸਰ ਸਾਹਿਬ ਬਣੇ ਆ, ਜਿਨ੍ਹਾਂ ਦਾ ਟੀਕੇ ਜਿਹੜੇ ਅੱਜ ਵੀ ਸਾਰੋ ਪ੍ਰਮਾਣਿਤ ਹੈਗੇ ਆ, ਜਾਣੀ ਇਹਨਾਂ ਦੀ ਰਹਿਨੁਮਾਈ ਦੇ ਵਿੱਚ ਜਾਂ ਕਹਿ ਲਓ ਕਿ ਇਹਨਾਂ ਦੀ ਅਗਵਾਈ ਦੇ ਵਿੱਚ ਜਾਂ ਇਹਨਾਂ ਦੇ ਪ੍ਰਚਾਰ ਦੇ ਵਿੱਚ ਇਹ ਜਿਹੜੇ ਆ ਸਿੱਖ ਸਜੇ ਆ, ਸਿੰਘ ਸਜੇ ਆ ਜਿਹੜੇ।
ਹਾਂਜੀ ਸਾਹਿਬ, ਭਾਈ ਸਾਹਿਬ ਸਿੰਘ ਦਾ ਨਾਮ ਤਾਂ ਚਲੋ ਸਾਰੇ ਜਾਣਦੇ ਆ ਕਿ ਕਿੱਡਾ ਬੜੀ ਹੈ ਫਿਰ ਗਿਆਨੀ ਦੇ ਸਿੰਘ ਦੀ।
ਹਾਂਜੀ ਜੀ 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 ਬਿਲਕੁਲ ਜੀ। ਤੇ ਇਹਦੇ ਵਿੱਚ ਆਪਾਂ ਹੋਰ ਵੀ ਗੱਲ ਕਰਦੇ ਆ ਕਿ ਉਸ ਵੇਲੇ ਜਿਹੜੇ ਦੱਖਣ ਦੇ ਵਿੱਚ ਜਿੱਦਾਂ ਮਹਾਤਮਾ ਫੂਲੇ, ਦਾਦੀ ਸਵਿਤਰੀ ਬਾਈ ਫੂਲੇ ਤੇ ਸ਼ਾਹੂ ਮਹਾਰਾਜ ਜਿਹੜੇ ਬ੍ਰਾਹਮਣਵਾਦ ਦੇ ਵਿਰੁੱਧ ਲੜ ਰਹੇ ਸੀ, ਉਸੇ ਸਮੇਂ ਗਿਆਨੀ ਦਿੱਤ ਸਿੰਘ ਜਿਹੜੇ ਆ, ਜਿਹੜੇ ਕਿ ਕਾਸ਼ੂਤ ਸਿੰਘ ਵੀ ਸੀਗੇ, ਸਿੱਖ ਧਰਮ ਤੇ ਸਮਾਜ ਅੰਦਰ ਪ੍ਰੋਫੈਸਰ ਗੁਰਮੁਖ ਸਿੰਘ ਨਾਲ ਮਿਲ ਕੇ ਬ੍ਰਾਹਮਣਵਾਦ ਦੇ ਵਿਰੁੱਧ ਜਿਹੜੀ ਕਾਫੀ ਇਹਨਾਂ ਨੇ ਜੰਗ ਜਿਹੜੀ ਲੜੀ ਆ, ਤੇ ਇਹੀ ਇੱਕ ਸਿੰਘ ਸਭਾ ਲਾਹੌਰ, ਸਿੰਘ ਸਭਾ ਜਿਹੜੀ ਕਿ ਲਾਹੌਰ ਦੇ ਵਿੱਚ ਇਹਨਾਂ ਨੇ ਸਿਰਜੀ ਆ, ਉਹਦੇ ਵਿੱਚ ਇਹਨਾਂ ਨੇ ਕਾਫੀ ਜਿਹੜਾ ਅੱਧੀ ਸਦੀ ਤੱਕ ਵਕਤ ਪਾਈ ਰੱਖਿਆ, ਜਿਹੜੇ ਕਿ ਵਿਰੋਧੀ ਜਿਹੜੇ ਵਿਰੋਧ ਕਰ ਰਹੇ ਸੀ ਇਹਨਾਂ ਦਾ, ਉਹਨਾਂ ਨੂੰ ਕਾਫੀ ਇਹਨੀ ਵਕਤ ਪਾਈ ਰੱਖਿਆ। ਤੇ ਨਾਲ ਦੀ ਨਾਲ ਇਹਨਾਂ ਨੇ ਦਯਾਨੰਦ ਸਰਸਵਤੀ ਜਿਹੜੇ ਕਿ ਕਾਫੀ ਆਰੀਆ ਸਮਾਜ ਦੇ ਵਿੱਚ ਜਾਣੇ ਪਹਿਚਾਣੇ ਨਾ ਆ, ਉਹਨਾਂ ਨੂੰ ਕਈ ਵਾਰੀ ਡਿਬੇਟ ਦੇ ਵਿੱਚ ਹਰਾਇਆ ਉਹਨਾਂ ਦੀ ਜਿਹੜੀ ਡਿਬੇਟ, ਕਿਉਂਕਿ ਕਾਫੀ ਉਹਨਾਂ ਨੂੰ ਇੱਜ਼ਤ ਦਿੱਤੀ ਜਾਂਦੀ ਸੀ ਉਸ ਵੇਲੇ, ਪਰ ਇਹਨਾਂ ਨੇ ਇੰਨਾ ਜ਼ਿਆਦਾ ਇਹਨਾਂ ਦੇ ਵਿੱਚ ਗਿਆਨ ਦੇ ਭੰਡਾਰ ਸਿੱਟਾ ਕਿ ਕਾਫੀ ਵਧੀਆ ਜਿਹੜੇ ਨਤੀਜੇ ਉਹਦੇ ਨਿਕਲੇ। ਤੇ ਤੁਸੀਂ ਜਿੱਦਾਂ ਗੱਲ ਕੀਤੀ ਆ ਵੀ ਕੰਮ ਤਾਂ ਇਹਨਾਂ ਦੇ ਬਹੁਤ ਸੀ, ਨਾਲ ਦੀ ਨਾਲ ਜਿਹੜੇ ਇਹਨਾਂ ਦੇ ਯਤਨ ਸੀਗੇ ਗਿਆਨੀ ਦਿੱਤ ਸਿੰਘ ਤੇ ਪ੍ਰੋਫੈਸਰ ਗੁਰਮੁਖ ਸਿੰਘ ਦੇ, ਕਿ ਜਿਹੜਾ ਖਾਲਸਾ ਕਾਲਜ ਅੰਮ੍ਰਿਤਸਰ ਆ ਉਹ ਹੋਣ ਦੇ ਵਿੱਚ ਆਇਆ, ਉਹ ਵੀ ਜਿਹੜਾ ਕਿਸੇ ਨੂੰ ਨਹੀਂ ਦੱਸਿਆ ਜਾਂਦਾ ਕਿ ਇਹਨਾਂ ਦੀ ਬਹੁਤ ਵੱਡੀ ਘਾਲਣਾ ਸੀ। ਨਾਲ ਦੀ ਨਾਲ ਖਾਲਸਾ ਹਾਈ ਸਕੂਲ ਜਿਹੜਾ ਅੰਮ੍ਰਿਤਸਰ 1892 ਦੇ ਵਿੱਚ ਉਹ ਵੀ ਇਹਨਾਂ ਦੇ ਜ਼ਰੀਏ ਜਿਹੜਾ ਆ ਸ਼ੁਰੂ ਹੋਇਆ।
ਠੀਕ ਹੈ ਜੀ, ਆਹ ਗੱਲ ਤਾਂ ਮੈਨੂੰ ਨੀ ਸੀ ਪਤਾ, ਤੁਸੀਂ ਵਾਧਾ ਕਰਤਾ ਤੇ ਮੈਂ ਇਹ ਚੀਜ਼ ਪੜ੍ਹੀ ਸੀ ਪਹਿਲਾਂ, ਤੇ ਬਹੁਤ ਵਧੀਆ ਗੱਲ ਆ, ਕਿਉਂਕਿ ਜਿਹਨਾਂ ਨੇ ਘਰ ਵਾਪਸੀ ਕਰਾਈ ਸਿੱਖਾਂ ਐਡੇ ਵੱਡੀਆਂ ਫੈਮਿਲੀਜ਼ ਦੀ, ਹਨਾ ਐਡੇ ਵੱਡੇ ਸਾਡਾ ਉਹਨੀ ਮੁੜ ਕੇ ਜਿੱਦਾਂ ਨਾਨਕ ਸਿੰਘ ਨਾਵਲਿਸਟ ਭਾਈ ਸਾਹਿਬ ਸਿੰਘ ਕਿੱਡੀ ਦੇਣ ਉਹਨਾਂ ਦੀ ਸਿੱਖ ਕੌਮ ਨੂੰ, ਤੇ ਪਰ ਅਸੀਂ ਇਹ ਹੀ ਵਿਦਵਾਨਾਂ ਨੂੰ ਆਪਣੇ ਚ ਵਿਖਾਰਤਾ, ਕਿੱਡੀ ਤ੍ਰਾਸਦੀ ਦੀ ਗੱਲ ਆ ਸਾਡੇ ਲਈ ਜਿਨ੍ਹਾਂ ਨੇ 70 ਤੋਂ ਵੱਧ, ਮੂੰਹ ਤੋਂ ਕਹਿ ਦੇਣਾ 100 ਸਾਲ ਦੀ ਸਖਾਲੀ ਗੱਲ ਹੁੰਦੀ ਆ, ਕਿਉਂਕਿ ਮੈਂ ਕਹਿੰਦਾ 70 ਕਿਤਾਬਾਂ ਅਸੀਂ ਕੁੱਲ ਨੀ ਪੜ੍ਹੀਆਂ ਹੋਣੀਆਂ ਹੁਣ ਤੱਕ, ਜਿੰਨੀਆਂ ਕਿਤਾਬਾਂ ਲਿਖਤੀਆਂ ਇੰਨੇ ਘੱਟ
ਜੀ ਬਿਲਕੁਲ। ਇਸ ਕਰਕੇ ਇਹਨਾਂ ਨੂੰ ਜਨ ਦੋਸਤ ਇਹਨਾਂ ਦੀਆਂ ਕਿਤਾਬਾਂ ਬਾਰੇ ਵੀ ਜ਼ਰੂਰ ਜਾਣਕਾਰੀ ਲਓ, ਤੇ ਨਾਲ ਦੀ ਨਾਲ ਇਹਨਾਂ ਨੇ ਬੜੀ ਕੁਰਬਾਨੀ ਕੀਤੀ ਆ, ਕਾਫੀ ਜਿਹੜੇ ਤਸੀਹੇ ਵੀ ਚੱਲੇ ਆ, ਬਹੁਤ ਸਾਰੀਆਂ ਜਿਹੜੀਆਂ ਤਕਲੀਫਾਂ ਇਹਨਾਂ ਨੂੰ ਝੱਲਣੀਆਂ ਪਈਆਂ, ਬਹੁਤ ਥੋੜਾ ਟਾਈਮ ਹੈ ਆਪਣੇ ਕੋਲ ਕਿ ਆਪਾਂ ਨਹੀਂ ਸਾਰੀਆਂ ਗੱਲਾਂ ਜਿਹੜੀਆਂ ਕਰ ਸਕਦੇ ਇਸ ਪ੍ਰੋਗਰਾਮ ਦੇ ਵਿੱਚ। ਤੁਸੀਂ ਜ਼ਰੂਰ ਪੜ੍ਹਿਓ ਗਿਆਨੀ ਦਿੱਤ ਸਿੰਘ ਹੁਣਾਂ ਦੇ ਬਾਰੇ, ਕਿਉਂਕਿ ਸਿੱਖ ਧਰਮ ਦੇ ਵਿੱਚ ਜਿਹੜਾ ਗੁਰੂ ਡੰਮ ਨੂੰ ਖਤਮ ਕਰਨ ਦਾ ਸਿਹਰਾ ਆ ਗਿਆਨੀ ਦਿੱਤ ਸਿੰਘ ਦੇ ਸਿਰ ਹੀ ਵੱਜਦਾ ਆ। ਈਵਨ ਕਿ ਕਈ ਵਾਰੀ ਗਿਆਨੀ ਦਿੱਤ ਸਿੰਘ ਉੱਤੇ ਸਰੀਰਕ ਹਮਲਾ ਵੀ ਕੀਤਾ ਗਿਆ, ਕਿਉਂਕਿ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਵੀ ਦਰਸ਼ਨੀ ਡਿਊਟੀ ਦੇ ਵਿੱਚ ਜਿਹੜੀਆਂ ਮੂਰਤੀਆਂ ਰੱਖੀਆਂ ਹੋਈਆਂ ਇਹਨਾਂ ਨੇ ਚੁਕਵਾਈਆਂ, ਤੇ ਸਿੱਖ ਗੁਰਦੁਆਰਿਆਂ ਦੇ ਵਿੱਚ ਜਿਹੜਾ ਗੁਰਮਤ ਆ ਉਹਨੂੰ ਪੁਨਰ ਸਥਾਪਿਤ ਕੀਤਾ। ਇਦੋਂ ਇਲਾਵਾ 20ਵੀਂ ਸਦੀ ਦੇ 3ਜੇ ਦਹਾਕੇ ਦੇ ਵਿੱਚ ਗੁਰਦੁਆਰਾ ਸੁਧਾਰ ਲਹਿਰ ਮਾਝਵੀ ਸਿੱਖਾਂ ਵੱਲੋਂ ਕੜਾਹ ਪ੍ਰਸ਼ਾਦ ਨਾ ਸਵੀਕਾਰ ਕਰਨ ਵਾਲੀ ਜਿਹੜੀ ਇਹ ਆਰੰਭ ਹੋਈ ਸੀ ਗੁਰਦੁਆਰਾ ਸੁਧਾਰ ਲਹਿਰ, ਉਹਦਾ ਜਿਹੜਾ ਸਿਹਰਾ ਵੀ ਆ ਉਹ ਗਿਆਨੀ ਦਿੱਤ ਸਿੰਘ ਉਹਨਾਂ ਦੇ ਨਾਲ ਸ਼ੁਰੂ ਹੋਇਆ। ਈਵਨ ਕਿ ਓਰੀਐਂਟਲ ਕਾਲਜ ਦੇ ਵਿੱਚ ਪੰਜਾਬੀ ਪੜ੍ਹਾਈ ਜਾਣੀ ਜਿਹੜੀ ਪੜ੍ਹਾਉਣੀ ਸ਼ੁਰੂ ਕੀਤੀ, ਉਹ ਵੀ ਇਹਨਾਂ ਦੇ ਜਿਹੜੇ ਯਤਨਾਂ ਦੇ ਸਦਕਾ ਹੀ ਹੋਇਆ ਆ। ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਹੈਗੀਆਂ ਆ ਜਿਹੜੀਆਂ ਕਿ ਇਹਨਾਂ ਨੇ ਸ਼ੁਰੂ ਕਰਵਾਈਆਂ ਉਸ ਵੇਲੇ ਸਿੱਖ ਕੌਮ ਦੇ ਵਿੱਚ ਇੱਕ ਮਹਾਨ ਵਿਦਵਾਨ ਦੇ ਤੌਰ ਤੇ ਉਹਨਾਂ ਦਾ ਨਾਮ ਜਿਹੜਾ ਆ ਹਮੇਸ਼ਾ ਅਮਰ ਰਹੇਗਾ, ਤੇ ਸਾਡੀ ਵੀ ਇਹ ਥੋੜੀ ਜਿਹੀ ਘਾਲਣਾ ਬਣਦੀ ਆ ਕਿ ਅਸੀਂ ਉਹਨਾਂ ਦੇ ਬਾਰੇ ਜਾਣੀਏ ਤੇ ਉਹਨਾਂ ਦੇ ਬਾਰੇ ਜਿਹੜੇ ਕੰਮ ਕੀਤੇ ਆ, ਘੱਟੋ ਘੱਟ ਜੇ ਕੁਛ ਹੋਰ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਉਹਨਾਂ ਨੂੰ ਯਾਦ ਜ਼ਰੂਰ ਰੱਖੀਏ ਨਾ ਕਿ ਉਹਨਾਂ ਨੇ ਵੀ ਕੁਛ ਕੀਤਾ।
ਹਾਂਜੀ, ਤੇ ਨਾਲ ਦੀ ਨਾਲ ਅਸੀਂ ਸਰੋਤਿਆਂ ਨੂੰ ਇੰਨਾ ਦੱਸਦੇ ਜਾਈਏ ਕਿ ਇਹੋ ਜਿਹੀ ਵਿਦਵਾਨਾਂ ਦੀ ਸਭ ਤੋਂ ਵੱਡੀ ਆਪਾਂ ਸ਼ਰਧਾਂਜਲੀ ਇਹੀ ਹੁੰਦੀ ਹੈ ਕਿ ਜੇਕਰ ਅਸੀਂ ਕਿਤਾਬਾਂ ਪੜ੍ਹ ਲਈਏ, ਕਿਉਂਕਿ ਇਹ ਕੰਮ ਸਾਡੇ ਲਈ ਕੀਤਾ ਹੁੰਦਾ, ਸਮਾਜ ਲਈ ਕੀਤਾ ਹੁੰਦਾ, ਸਾਰੀ ਇਹਨੇ ਤਾਂ ਆਪਣੀ ਉਮਰ ਲਿਖੇ ਲਾ ਦਿੱਤੀ ਹੁੰਦੀ ਆ, ਤੇ ਸਾਡਾ ਇੰਨਾ ਕੁ ਫਰਜ਼ ਬਣਦਾ ਘੱਟ ਤੋਂ ਘੱਟ ਕਿਤਾਬਾਂ ਪੜ੍ਹ ਲਈਏ, ਉਹ ਆਉਣੀਆਂ ਵੀ ਸਾਡੇ ਕੰਮ ਨੇ। ਕਿਸੇ ਨੂੰ ਕੁਛ ਨੀ ਹੈ ਤੇ ਆਪਣੇ ਹੀ ਕੰਮ ਚ ਆਪਣੀ ਜੀਵਨ ਨੂੰ ਸਖਾਲਾ ਹੋ ਜਾਂਦਾ ਜੇ ਕੋਈ ਸਿੱਖ ਤੇ ਚੱਲਾਂਗੇ ਅਸੀਂ ਐਵੇਂ ਦੁਵਿਧਾ ਦੇ ਵਿੱਚ ਹੀ ਕੱਟੀ ਜਾਂਦੇ ਆ ਟਾਈਮ।
ਜੀ ਜੀ ਜੀ
ਕੁਛ ਕੁਛ ਕਿਤਾਬਾਂ ਦੀ ਰੈਫਰੈਂਸ ਦੇਣੀ ਚਾਹੋਗੇ ਦਲੀਪ ਸਿੰਘ ਜੀ ਤੁਸੀਂ?
ਕਿਤਾਬਾਂ ਉਹਦੇ ਲਈ ਜੀ ਤੁਸੀਂ ਇੱਕ ਮੈਂ ਇਹ ਜਰੂਰ ਕਹੂੰਗਾ ਕਿ ਉਹਨਾਂ ਬਾਰੇ ਜੇ ਪੜ੍ਹਨਾ, ਵੈਸੇ ਤਾਂ ਉਹਨਾਂ ਦੀਆਂ ਕਿਤਾਬਾਂ ਜਿੱਦਾਂ ਤੁਸੀਂ ਦੱਸੀਆਂ ਹੀ ਆ, ਪਰ ਤੁਸੀਂ ਗਿਆਨੀ ਦਿੱਤ ਸਿੰਘ ਜੀਵਨ ਤੇ ਰਚਨਾ ਨਰਿੰਦਰ ਸਿੰਘ ਕਪੂਰ ਉਹਨਾਂ ਦੀ ਲਿਖੀ ਹੋਈ ਆ। ਨਰਿੰਦਰ ਸਿੰਘ ਕਪੂਰ ਸਾਰਿਆਂ ਦੇ ਜਾਣੇ ਪਹਿਚਾਣੇ ਹੈਗੇ, ਉਹਨਾਂ ਦੀਆਂ ਕਿਤਾਬਾਂ ਉਹਨਾਂ ਦੀ ਜੀਵਨ ਦੇ ਬਾਰੇ ਲਿਖਿਆ ਗਿਆ, ਉਹ ਜਰੂਰ ਕਿਤਾਬ ਜਿਹੜੀ ਪੜ੍ਹੇ ਉਹਦੇ ਵਿੱਚ ਬਹੁਤ ਵਧੀਆ ਉਹਨਾਂ ਨੇ ਦਿੱਤਾ ਹੈ। ਪਰ ਫਿਰ ਵੀ ਤੁਸੀਂ ਸਿੱਖ ਵਿਰਸਾ ਵੀ ਪੜ੍ਹ ਸਕਦੇ ਆ, ਉਹਦੇ ਵਿੱਚ ਵੀ ਕਾਫੀ ਇਹਨਾਂ ਦੇ ਬਾਰੇ ਦਿੱਤੇ ਹੋਏ ਆ। ਈਵਨ ਕਿ ਜੇ ਮੈਂ ਪਿਛਲੀ ਵਾਰ ਵੀ ਕਿਹਾ ਸੀ ਵੀ ਭਾਰਤੀ ਲੋਕ ਨੀਚ ਕਿਵੇਂ ਬਣੇ, ਉਹਦੇ ਵਿੱਚ ਵੀ ਇਹਨਾਂ ਦਾ ਕਾਫੀ ਵਰਤਾਂਤ ਦਿੱਤਾ ਹੋਇਆ ਆ। ਇੱਕ ਕਾਵਤਾ ਇਹਨਾਂ ਦੀ ਮੈਂ ਜ਼ਰੂਰ ਸਾਂਝੀ ਕਰਨੀ ਚਾਹੂੰਗਾ ਸਰੋਤਿਆਂ ਦੇ ਨਾਲ, ਥੋੜੀ ਜਿਹੀ ਕਰ ਦਿੰਦਾ ਹੈ, ਉਸ ਤੋਂ ਕਾਫੀ ਲੰਬੀ ਹੈਗੀ ਵੈਸੇ ਤਾਂ।
ਹਾਂਜੀ ਜ਼ਰੂਰ ਜੀ
ਜੀ। ਉਹਨਾਂ ਨੇ ਉਸ ਵੇਲੇ ਬਰਾਈ ਦੱਸੀ ਸੀ ਬਈ ਸਿੱਖ ਜਿਹੜੇ ਸਿੱਖ ਤਾਂ ਸਿੱਖ ਹੁੰਦੇ ਆ, ਪਰ ਅਸੀਂ ਜਿਹੜਾ ਆ ਖੋਤੀ ਜਿਹੜੀਆਂ ਕਈ ਜਾਤਾਂ ਨਾਲ ਲਾ ਦਿੱਤੀਆਂ ਉਹਦੇ ਉੱਤੇ ਕਟਾਕਸ਼ ਕੀਤਾ ਸੀਗਾ, ਤੇ ਉਹਨਾਂ ਨੇ ਇਹ 1965-70 ਦੇ ਵਿੱਚ ਵੀ ਆਮ ਜੀ ਗੱਲ ਸੀਗੀ। ਹੁਣ ਕੀ ਹੋਇਆ ਕਿ ਜਿਹੜਾ ਉਹਨਾਂ ਨੇ ਕਵਿਤਾ ਜਿਹੜੀ ਲਿਖੀ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਕੌਣ ਸਿੱਖ ਹੁੰਦੇ ਹੋ ਭਾਈ, ਮੈਂ ਅਰੋੜਾ ਇਹ ਹੈ ਨਾਈ, ਤੇਰੀ ਸਿੰਘਾਂ ਕੀ ਹੈ ਜਾਤ, ਨਾਮਾ ਬੰਤੀ ਛੀਂਬਾ ਭਰਾਤ, ਤੇਰਾ ਦੁੱਧ ਕੌਣ ਹੈ ਪਿਆਰੇ, ਅਸੀਂ ਸਿੰਘ ਹਾਂ ਜੱਟ ਕਰਾਰੇ, ਤੇਰਾ ਜਨਮ ਕਿਨ੍ਹਾਂ ਦੇ ਘਰ ਦਾ, ਮੈਂ ਹਾਂ ਮਹਿਰਾ ਪਾਣੀ ਭਰਦਾ, ਤੈ ਨਾ ਦੱਸਿਆ ਆਪਣਾ ਹਾਲ, ਆਲੂ ਵਾਲੀਏ ਅਸੀਂ ਕਲਾਲ, ਤੂੰ ਵੀ ਆਪਣਾ ਗੋਤ ਬਖਾਨ, ਕਾਰੀਗਰ ਹਾਂ ਅਸੀਂ ਤਖਾਣ, ਤੁਸਾਂ ਕਿਨ੍ਹਾਂ ਘਰ ਵਾਸ ਲਿਆ, ਬ੍ਰਾਹਮਣ ਜਨਮ ਰੱਬ ਨੇ ਦੀਆ, ਕੀ ਕੁਝ ਕਰਦੇ ਤੇਰੇ ਘਰ ਦੇ, ਹੈਨ ਖੱਤਰੀ ਹੱਟੀ ਕਰਦੇ, ਤੈ ਕਹੋ ਚੁੱਪ ਭਲੀ ਕਿਉਂ ਕੀਤੀ, ਜਾਤ ਸੈਣੀ ਆਪਾਂ ਲੀਤੀ, ਤੂੰ ਵੀ ਕਹਿ ਆਪਣਾ ਅਲਸੇਟਾ, ਮੈਂ ਰੰਗਰੇਟਾ ਗੁਰੂ ਕਾ ਬੇਟਾ, ਤੈ ਕਿਉਂ ਜੁਦੀ ਲਗਾਈ ਤਾੜੀ, ਰਵਿਦਾਸ ਭਗਤ ਦੀ ਮੈਂ ਹਾਂ ਬਾੜੀ, ਤੈ ਨਾ ਦੱਸਿਆ ਗੋਤ ਪਿਆਰੇ, ਮਾਈ ਪੋਤਰੇ ਹਾਂ ਸੁਨਿਆਰੇ, ਕਹਿੰਦੇ ਝੱਬਦੇ ਤੂੰ ਵੀ ਕੁੱਝ, ਨਾਉ ਰਹਿਤੀਏ ਸਾਡਾ ਬੁੱਝ, ਤੇਰੀ ਕੀ ਹੈ ਜਾਤ ਸਿਆਣੇ, ਬਚਿੱਤਰ ਸਿੰਘੀਏ ਸਿੰਘ ਲਵਾਣੇ, ਤੁਸੀਂ ਕਿਉਂ ਬੈਠ ਰਹੇ ਇਕੱਲੇ, ਹਮ ਸਿੱਖ ਹਾਂ ਭਾਵੇ ਬਾਵੇ ਭੱਲੇ, ਕਹੋ ਆਪਣੀ ਕੋਈ ਬਾਤੀ, ਹਮ ਵੀ ਭਾਵੇ ਤ੍ਰੇਹਣ ਜਾਤੀ, ਤੂੰ ਕਿਆ ਬੈਠਾ ਭਾਏ ਝੰਬੇਲਾ, ਬੇਦੀ ਬਾਵਾ ਸਮਝ ਸੁਹੇਲਾ, ਕੌਣ ਪਿੰਡ ਦੇ ਰਹਿਣੇ ਹਾਰਾ, ਭੋਂਗੂ ਪੁਰ ਹੈ ਨਗਰ ਹਮਾਰਾ, ਮਾਈ ਤੇਰੀ ਕਿਆ ਹੈ ਨਾਉ, ਭਾਗੋ ਸਾਦੇ ਸਭ ਗਰਾਉ, ਨਾਉ ਬਾਪ ਦਾ ਦੇਹੋ ਬਤਾਏ, ਸਿੰਧੂ ਤੈਨੂੰ ਕਿਹਾ ਸੁਣਾਏ। ਜਾਣੀ ਇਹ ਕਾਵਤਾ ਦੇ ਵਿੱਚ ਉਹਨਾਂ ਨੇ ਦੱਸਿਆ ਹੋਇਆ ਵੀ ਸਿੱਖ ਕੋਈ ਨੀ ਰਿਹਾ ਉਸ ਵੇਲੇ, ਤੇ ਸਾਰੇ ਆਪਣੀ ਆਪਣੀ ਜਿਹੜੀ ਡੁਗਡੁਗੀ ਆ ਲੱਗੇ ਆ ਵਜਾਉਣ।
ਉਸ ਸਮੇਂ ਵੀ ਕੀ ਆਹ ਤਾਂ ਹੁਣ ਮੌਜੂਦਾ ਸਮੇਂ ਤੇ ਬਹੁਤ
ਵੀ ਹਾਂ ਜੀ,
ਇਸ ਦੇ ਨਾਲ ਗਵੀ ਜਿਵੇਂ ਗੱਲ ਚੱਲੀ ਹੈ ਦਲੀਪ ਸਿੰਘ ਜੀ, ਮੈਂ ਥੋੜੇ ਜਿਹੇ ਆਪਣੇ ਸਰੋਤਿਆਂ ਨੇ ਸ਼ੇਅਰ ਕਰਨਾ ਚਾਹਾਂਗਾ, ਜਿੱਦਾਂ ਕਿ ਹੁਣ ਅਸੀਂ ਆਪਣੇ ਨਾਵਾਂ ਦੇ ਨਾਲ ਸਰਨੇਮ ਲਾ ਲੈਂਦੇ ਹਾਂ,
ਆਪਣੇ
ਗੋਤ ਲਾ ਲੈਂਦੇ ਹਾਂ ਨਾ, ਇੱਦਾਂ ਹੋਇਆ ਕਿ ਥੋੜਾ ਚਿਰ ਪੁਰਾਣੀ ਗੱਲ ਆ ਕਿ ਮੈਨੂੰ ਕਿਸੇ ਫਰੈਂਡ ਨੇ ਪੁੱਛਿਆ ਤੇ ਉਹ ਸ਼ਾਇਦ ਜਾਤ ਜਾਣਨਾ ਚਾਹੁੰਦਾ ਸੀਗਾ, ਦੇਖਿਆ ਕਿ ਸਰਦਾਰ ਆ ਕੇ ਕਿੱਦਾਂ ਪੁੱਛਾਂ ਕਿ ਐਵੇਂ ਨਾ ਮੋਰਿਓ ਹੈ ਨਾ, ਹੋਰ ਕੁਛ
ਜਦ ਕੇ ਤੁਸੀਂ ਅੰਮ੍ਰਿਤਧਾਰੀ ਸਿੰਘ ਆ ਕੋਈ ਲਾਂਗ
ਕੋਈ ਲਾਂਗ, ਉਹ ਵੀ ਅੰਮ੍ਰਿਤਧਾਰੀ ਸਿੰਘ ਸੀ, ਉਹ ਵੀ ਅੰਮ੍ਰਿਤਧਾਰੀ ਸਿੰਘ ਸੀ। ਉਹ ਕਹਿੰਦਾ ਗੋਤ ਕੀ ਹੈ ਕਹਿੰਦਾ ਤੁਹਾਡਾ, ਮੈਂ ਕਿਹਾ ਵੀ ਮੈਂ ਗੋਤ ਕਦੇ ਲਾਇਆ ਨੀ, ਕੁਦਰਤੀ ਉਹ ਸਾਡੀ ਫੈਮਿਲੀ ਚ ਕੋਈ ਲਾਉਂਦਾ ਨੀ, ਮੈਂ ਏਦਾਂ ਕਹਿਤਾ ਮੋਰਿਓ
ਠੀਕ ਹੈ,
ਮੈਂ ਏਦਾਂ ਨੀ ਨਾ, ਫਿਰ ਉਤੋਂ ਮੈਂ ਮਜ਼ਾਕ ਚ ਕਹਿਤਾ ਤੁਹਾਨੂੰ ਪਤਾ ਕਿੱਡੀ ਅਸੀਂ ਕਿੱਡੀ ਗਰਾਰੀ ਵਸਾਉਣ ਵਾਲੇ ਆ, ਸਿੱਖ ਹਾਂ ਸਿੰਘ ਗੱਲ ਕਹਿ ਕੇ ਕੱਟਤੀ, ਤੇ ਉਹ ਆਨੇ ਬਹਾਨੇ ਪੁੱਛਣਾ ਚਾਹੁੰਦਾ, ਫਿਰ ਮੁੜ ਕੇ ਦੱਸਣ ਲੱਗ ਪਿਆ ਕਹਿੰਦਾ ਗੋਤਾਂ ਦੀ ਆਪਣੀ ਮਹੱਤਤਾ ਹੁੰਦੀ, ਇਹਨਾਂ ਦਾ ਆਪਣਾ ਇਤਿਹਾਸ ਹੁੰਦਾ। ਫਿਰ ਇੱਕ ਗੱਲ ਮੇਰੇ ਮਨ ਚ ਆਈ ਕਿ ਜੇਕਰ ਇਹਨਾਂ ਦਾ ਆਪਣਾ ਇਤਿਹਾਸ ਆ ਤਾਂ ਗੁਰੂ ਸਾਹਿਬ ਨੇ ਚਾਰ ਪੁੱਤਰ ਸਾਡੇ ਤੋਂ ਵਾਰ ਕੇ, ਠੀਕ ਹੈ ਜੀ, ਤੇ ਅਸੀਂ ਕਿਹੜੇ ਇਤਿਹਾਸ ਤੇ ਜਾਣਾ, ਬੋਤਿਆਂ ਦੇ ਬਜ਼ੁਰਗ ਤਾਂ ਸ਼ਰਾਬਾਂ ਪੀ ਕੇ ਮਰੇ ਹੋਣਗੇ, ਕੁਛ ਹੋਣਗੇ ਜਿਹੜੀ ਕੁਛ ਕੀਤਾ ਹੋਊਗਾ ਸਮਾਜ ਨੂੰ ਦੇਣ ਦਿੱਤੀ ਹੋਊਗੀ, ਠੀਕ ਹੈ ਜੀ, ਅਸੀਂ ਕਿਹੜੇ ਇਤਿਹਾਸ ਵੱਲ ਜਾਣਾ, ਗੁਰੂ ਸਾਹਿਬ ਹੁਣੀ ਤਾਂ ਸਾਡੇ ਤੋਂ ਚਾਰ ਪੁੱਤ ਵਾਰ ਤੇ, ਠੀਕ ਹੈ ਜੀ, ਜਿਹਨੇ ਸਾਨੂੰ ਸਰਨੇਮ ਸਿੰਘ ਦਿੱਤਾ ਉਹੀ ਤਾਂ ਕੋਈ ਮਹੱਤਤਾ ਨੀ ਰਹਿ ਗਈ, ਤੇ ਅਸੀਂ ਮਗਰ ਲਾਉਂਦੇ ਹਾਂ ਬਹੁਤ ਠੋਕ ਠੋਕ ਕੇ ਕਿ ਸਾਡਾ ਸਰਨੇਮ ਆ, ਅਸੀਂ ਨੰਬਰ ਪਲੇਟਾਂ ਵੀ ਲੈਣ ਲੱਗ ਪਏ ਸਰਨੇਮ ਤੋਂ, ਪਤਾ ਨੀ ਕਿਹਨੂੰ ਬੇਵਕੂਫ ਬਣਾ ਰਹੇ, ਆਪਣੇ ਆਪ ਨੂੰ ਜਾਂ ਗੁਰੂ ਸਾਹਿਬ ਨੂੰ ਦੱਸ ਰਹੇ ਆ। ਤੇ ਆਹ ਤੁਹਾਡੀ ਕਵਿਤਾ ਤਾਂ ਮੈਨੂੰ ਯਾਦ ਆ ਗਿਆ ਵਰਤਾਲ, ਤੇ ਉਹ ਚਲੋ ਬਹੁਤ ਕੁਛ ਹੋਇਆ ਸੀ ਉਦਣ ਤਾਂ ਗੱਲਬਾਤ ਚ, ਪਰ ਚਲੋ ਸਾਂਝਾ ਕਰ ਲੈਂਦੇ ਆ ਕਿ ਬਹੁਤ ਬੜੀ ਹੀ ਕੌਮ ਆ ਸਾਡੀ, ਬਹੁਤ ਬੜੀ ਹਿਸਟਰੀ ਆ,
ਸਾਡੀ ਹਿਸਟਰੀ ਬਹੁਤ ਲੰਬੀ ਆ, ਜੇ ਗੁਰੂ ਸਾਹਿਬਾਂ ਨੂੰ ਬਹੁਤ ਘਾਲਾ ਨਾ ਘਾਲ ਹੀ ਆ, ਤੇ ਆਪਣਾ ਮੇਨ ਦੇਖੋ ਅਸੀਂ ਵੀ ਕੋਈ ਪਰਫੈਕਟ ਨੀ ਹੈਗੇ, ਜੇ ਆਪਾਂ ਕਹੀਏ ਆਪਾਂ ਪਰਫੈਕਟ ਹੈ, ਪਰ ਇਹ ਆ ਕਿ ਜੇ ਅਸੀਂ ਥੋੜਾ ਬਹੁਤ ਇੱਦਾਂ ਦਾ ਗੱਲ ਕਰੀਏ ਗੱਲਾਂ ਕਰੀਏ, ਤਾਂ ਇੱਕ ਜੇ ਇੱਕ ਤਾਂ ਇਸੇ ਕਰਕੇ ਹੋ ਸਕਦੀ ਜਿੱਦਾਂ ਗਿਆਨੀ ਦਿੱਤ ਸਿੰਘ ਉਹਨਾਂ ਨੇ ਕਵਿਤਾ ਲਿਖੀ ਆ, ਇਹਦੇ ਵਿੱਚ ਵੀ ਉਹਨਾਂ ਨੇ ਇਹੀ ਕਹਿਣ ਦੀ ਕੋਸ਼ਿਸ਼ ਕੀਤੀ ਆ ਵੀ ਜਿੰਨਾ ਚਿਰ ਤੱਕ ਅਸੀਂ ਇਕੱਠੇ ਨੀ ਹੁੰਦੇ, ਅਸੀਂ ਬਰਾਬਰ ਨੀ ਹੁੰਦੇ, ਉਸ ਵੇਲੇ ਤੱਕ ਅਸੀਂ ਤਰੱਕੀ ਨੀ ਕਰ ਸਕਦੇ, ਸਾਡੀ ਕੌਮ ਤਰੱਕੀ ਨੀ ਕਰ ਸਕਦੀ।
ਹਾਂਜੀ, ਤੇ ਦਲੀਪ ਸਿੰਘ ਜੀ ਅਸੀਂ ਸੁਨੇਹੇ ਲੈ ਲਈਏ ਨਾਲ, ਨੈਣਵਾ ਸਾਡੇ ਤੋਂ ਬੁਲਗੁਲਗਾ ਤੇ ਜੁੜ ਗਿਆ, ਉਹ ਕਹਿੰਦਾ ਗਾਣਾ ਜਰੂਰ ਨਾਲ ਲਾ ਦੋ, ਚਲੋ ਸਾਡਾ ਖਾਸ ਯਾਰ ਦੋਸਤ ਹੈ, ਇਹਨੂੰ ਧੱਕੇ ਨਾਲ ਕਿਤਾਬ ਪੜ੍ਹਾਵਾਂਗੇ ਕਿਸੇ ਦਿਨ
ਲੈ ਜਾ ਕੇ। ਠੀਕ ਹੈ ਠੀਕ ਹੈ,
ਉਹ ਭਲਵਾਨਾ ਵਾਲੀ ਕਰ ਗਿਆ ਤਾਂ ਜੀ ਕਹਿੰਦੇ
ਠੀਕ
ਤੇ ਕਹਿੰਦੇ ਗਾਣਾ ਜਰੂਰ ਲਾ ਦੋ, ਸ਼ਾਇਦ ਗੱਲਾਂ ਨੀ ਸੁਣਨਾ ਚਾਹੁੰਦਾ। ਚਲੋ ਨਾਲ ਦੀ ਨਾਲ ਪਹਿਲਾਂ ਗਾਣਾ ਸੁਣਾ ਦੀਏ ਇਹਨਾਂ ਨੂੰ, ਮੁੜ ਕੇ ਗੱਲਾਂ ਜਾਂਦੇ ਆ। ਹਾਂਜੀ
ਜੀ ਜੀ। ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ, ਪ੍ਰੋਗਰਾਮ ਚੱਲ ਰਿਹਾ ਲਹਿਰ ਤੇ ਤੁਸੀਂ ਹਰਮ ਰੇਡੀਓ ਦੇ ਸੰਗ ਜੁੜ ਬੈਠੇ ਹੋ। ਗੁਰਸੇਵ ਸਿੰਘ ਜੀ ਪਹਿਲਾਂ ਮੈਸੇਜ ਲੈ ਲਈਏ, ਕਾਫੀ ਆ ਗਏ ਆਪਣੇ ਦੋਸਤ ਨਾਲ ਜੁੜ ਚੁੱਕੇ ਆ।
ਜਰੂਰ ਜੀ
ਜੀ, ਪਹਿਲਾਂ ਤਾਂ ਆਪਣੇ ਨਾਲ ਅਨੂਪ ਸਿੰਘ ਜੀ ਜੁੜੇ ਆ, ਉਹਨਾਂ ਨੇ ਵਿਚਾਰ ਕਾਫੀ ਲਾਈਕ ਕੀਤਾ ਆ ਤੇ ਕੋਈ ਉਹਨਾਂ ਨੇ ਫਰਮਾਇਸ਼ ਵੀ ਕੀਤੀ ਆ। ਅਨੂਪ ਸਿੰਘ ਜੀ ਆਪਾਂ ਕੋਸ਼ਿਸ਼ ਕਰਦੇ ਆ ਕਿ ਤੁਸੀਂ ਜੋ ਕਿਹਾ ਉਹ ਮੈਂ ਕੋਸ਼ਿਸ਼ ਕਰਦਾ ਉਦਾਂ ਕਰਨ ਦੀ। ਅੱਗੇ ਸਾਡੇ ਨਾਲ ਆਪਣੇ ਨਾਲ ਜੁੜੇ ਆ ਜੀ ਅੱਗੇ ਹਰਵਿੰਦਰ ਬੱਸੀ ਸਾਹਿਬ, ਹਰਵਿੰਦਰ ਬੱਸੀ ਜੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਆ ਆਪਾਂ ਨੂੰ ਥੋੜੀ ਜਿਹੀ ਦੋਸਤਾਂ ਦੇ ਲਈ ਕਾਫੀ ਲਾਹੇਵੰਦ ਹੋ ਸਕਦੀ ਗੁਰਸੇਵ ਸਿੰਘ ਜੀ, ਉਹ ਵੀ ਜਿਹੜੀ ਬਹੁਤ ਵਧੀਆ ਡਾਕਟਰ ਅਮਰੀਕ ਸਿੰਘ ਕੰਡਾ ਜਿਹੜੇ ਹੈਗੇ ਮੋਗਾ ਤੋਂ ਉਹਨਾਂ ਦੇ ਉਹਨਾਂ ਨੇ ਲਿਖੀ ਹੋਈ ਆ ਤੇ ਆਪਣੇ ਬੱਸੀ ਜੀ ਨੇ ਕਿਹਾ ਕਿ ਸ਼ੇਅਰ ਜ਼ਰੂਰ ਹੈ ਦੋਸਤਾਂ ਦੇ ਨਾਲ ਕਰੋ। ਉਹਦੇ ਵਿੱਚ ਕਿਹਾ ਵੀ ਮਿੱਟੀ ਦੇ ਭਾਂਡੇ ਵਿੱਚ ਜੇ ਕੋਈ ਦਾਲ ਸਬਜ਼ੀ ਬਣਾਉਂਦੇ ਆ ਤਾਂ ਉਹਦੇ ਤੱਤ ਜਿਹੜੇ ਆ 100% ਰਹਿੰਦੇ ਆ ਉਹਦੇ ਵਿੱਚ, ਯਾਨੀ ਤੱਤ ਨਸ਼ਟ ਨਹੀਂ ਹੁੰਦੇ। ਦੇਖੋ ਕਿੱਡੀ ਵਧੀਆ ਜਾਣਕਾਰੀ ਆ।
ਹਾਂਜੀ ਠੀਕ ਹੈ
ਜੀ, ਤੇ ਨਾਲ ਦੀ ਨਾਲ ਉਹਨਾਂ ਨੇ ਦੱਸਿਆ ਵੀ ਜੇ ਤੁਸੀਂ ਕਾਂਸੇ ਦੇ ਭਾਂਡੇ ਦੇ ਵਿੱਚ ਬਣਾਉਂਦੇ ਆ ਫਿਰ 97% ਜਿਹੜੇ ਰਹਿੰਦੇ ਆ, ਜੇ ਪਿੱਤਲ ਦੇ ਭਾਂਡੇ ਦੇ ਵਿੱਚ ਬਣਾਉਂਦੇ ਆ ਫਿਰ 93% ਰਹਿੰਦੇ ਆ, ਤੇ ਜੇ ਤੁਸੀਂ ਪ੍ਰੈਸ਼ਰ ਕੁੱਕਰ ਦੇ ਵਿੱਚ ਬਣਾਉਂਦੇ ਆ ਤਾਂ 7% ਤੱਤ ਹੀ ਬਚਦੇ ਆ।
ਅੱਛਾ ਜੀ
ਜੀ, ਇਸ ਕਰਕੇ ਮੈਨੂੰ ਲੱਗਦਾ ਵੀ ਆਪਾਂ ਤਾਂ ਸਾਰੇ ਹੁਣ ਪ੍ਰੈਸ਼ਰ ਕੁੱਕਰ ਹੀ ਵਰਤਦੇ ਹਾਂ ਨਾ, ਤੇ 7% ਤੱਤੇ ਬਚਦੇ ਆਪਣੇ ਕੋਲ। ਉਹ ਫਿਰ ਹੋਰ ਉਹਨਾਂ ਨੇ ਦੱਸਿਆ, ਉਹ ਕਹਿੰਦੇ ਵੀ ਐਲਮੀਨੀਅਮ ਦੇ ਜਿਹੜੇ ਭਾਂਡੇ ਆ ਉਹਨਾਂ ਦੇ ਨਾਲ ਹੀ ਜੇ ਤੁਸੀਂ ਉਹਨਾਂ ਦੇ ਵਿੱਚ ਕੁਛ ਬਣਾਉਂਦੇ ਆ ਫਿਰ ਕੈਂਸਰ, ਜੋੜਾਂ ਦਾ ਦਰਦ, ਗਠੀਆ, ਸ਼ੂਗਰ, ਅਧੰਗ ਵਰਗੀਆਂ ਬਿਮਾਰੀਆਂ ਜਿਹੜੀਆਂ ਫਿਰ ਜਨਮ ਇਹਨਾਂ ਤੋਂ ਦਿੰਦੀਆਂ ਐਲਮੀਨੀਅਮ ਦੇ ਵਿੱਚ। ਫਿਰ ਨਾਲ ਦੀ ਨਾਲ ਉਹ ਕਹਿੰਦੇ ਹਾਂਜੀ ਵੀ ਘੜੇ ਦਾ ਪਾਣੀ ਪੀਓ ਜਾਂ ਕੱਚ ਦੀਆਂ ਬੋਤਲਾਂ ਵੀ ਵਰਤ ਸਕਦੇ ਹੋ। ਫ੍ਰਿਜ ਦੇ ਵਿੱਚ 12 ਤਰ੍ਹਾਂ ਦੀਆਂ ਜ਼ਹਿਰੀਲੀਆਂ ਗੈਸਾਂ ਹੁੰਦੀਆਂ ਜਿਵੇਂ ਕਲੋਰੀਨ, ਫਲੋਰੀਨ, ਕਾਰਬਨ ਡਾਇਆਕਸਾਈਡ, ਇਹ ਜਿਹੜੀਆਂ ਫ੍ਰਿਜ ਦੇ ਵਿੱਚ ਰੱਖੇ ਖਾਣੇ ਨੂੰ ਲਗਾਤਾਰ ਜ਼ਹਿਰੀਲਾ ਬਣਾਉਂਦੀਆਂ। ਕਿਰਪਾ ਕਰਕੇ ਆਪਣੇ ਆਪ ਨੂੰ ਬਚਾਓ। ਉਹ ਕਹਿੰਦੇ ਵੀ ਸਬਜ਼ੀ, ਦਾਲ ਵੰਡ ਤੋਂ 40 ਮਿੰਟ ਦੇ ਅੰਦਰ ਅੰਦਰ ਖਾ ਲੈਣੀ ਚਾਹੀਦੀ ਆ ਤੇ ਤੰਦਰੁਸਤ ਰਹੋ, ਖੁਸ਼ ਰਹੋ। ਖਾਣਾ ਬਹੁਤ ਵਧੀਆ ਜਾਣਕਾਰੀ ਉਹਨਾਂ ਨੇ ਦਿੱਤੀ ਇਹ।
ਹਾਂਜੀ, ਆਪਾਂ ਤਾਂ ਫਿਰ ਜਿਸ ਹਿਸਾਬ ਨਾਲ ਪੁਰਾਣੀਆਂ ਖੁਰਾਕਾਂ ਕਰਕੇ ਖਾਂਦੇ ਹਾਂ
ਜੀ ਜੀ ਜੀ, ਤੇ ਇਸ ਕਰਕੇ ਵੈਸੇ ਵੀ ਪਹਿਲਾਂ ਹੁੰਦਾ ਸੀ ਨਾ ਜਿੱਦਾਂ ਸਾਗ, ਇੱਕ ਤੁਸੀਂ ਦੇਖਿਆ ਹੋਣਾ ਕਿ ਪਹਿਲਾਂ ਹਨਾ ਸਾਗ ਜਿਹੜਾ ਤੌੜੀ ਦੇ ਵਿੱਚ ਬਣਾਇਆ ਜਾਂਦਾ ਸੀ, ਜਿਹੜਾ ਉਹ ਮਿੱਟੀ ਦਾ ਭਾਂਡਾ ਹੁੰਦਾ ਸੀ ਉਹਨੂੰ ਤੌੜੀ ਕਿਹਾ ਜਾਂਦਾ ਹੁੰਦਾ ਸੀ, ਤੇ ਉਹਦੇ ਵਿੱਚ ਲੱਕੜ ਦੀ ਹੁੰਦੀ ਸੀ ਜਿਹਨੂੰ ਆਪਾਂ ਡੋਹੀ ਕਹਿੰਦੇ ਹੁੰਦੇ ਸੀ, ਕਾਰਸੀ ਟਾਈਪ ਹੁੰਦੀ ਸੀ, ਲੱਕੜ ਦੀ ਹੁੰਦੀ ਸੀ, ਉਹਦੇ ਨਾਲ ਐਨ ਰਗੜ ਦੇਣਾ ਉਹਨੂੰ ਤੇ ਉਹ ਸਵੇਰ ਨੂੰ ਹੀ ਰੱਖ ਦੇਣੀ ਸਾਗ ਰਿੱਝਣ ਨੂੰ ਹਨਾ, ਕਿਉਂਕਿ ਮਿੱਟੀ ਦੇ ਭਾਂਡੇ ਦੇ ਵਿੱਚ ਬਹੁਤ ਟਾਈਮ ਲੱਗਦਾ ਹੁੰਦਾ ਸੀ, ਪਰ ਉਹੋ ਜਿਹਾ ਸਵਾਦ ਕਦੀ ਹੁਣ ਪ੍ਰੈਸ਼ਰ ਕੁੱਕਰਾਂ ਦੇ ਵਿੱਚ ਬਣੇ ਹੋਏ ਸਾਗ ਦਾ ਕਦੀ ਸਵਾਦ ਨੀ ਆਇਆ ਉਦਾਂ ਦਾ ਹਨਾ।
ਨਹੀਂ ਨਹੀਂ, ਉਹ ਗੱਲ ਤਾਂ ਕਿੱਥੇ ਬਣਦੀ ਜਸਜੀਤ ਸਿੰਘ ਜੀ, ਤੇ ਸ਼ਾਇਦ ਆਹੀ ਕਾਰਨ ਹੈ ਕਿ ਅਸੀਂ ਆਹ ਚੀਜ਼ਾਂ ਪਰਹੇਜ਼ ਨਹੀਂ ਕਰਦੇ, ਸਾਨੂੰ ਇਹ ਚੀਜ਼ਾਂ ਦਾ ਪਤਾ ਹੀ ਨਹੀਂ ਅਸਲ ਚ, ਪਰਹੇਜ਼ ਤਾਂ ਬਾਅਦ ਦੀ ਗੱਲ ਆ, ਬਿਮਾਰੀਆਂ ਦਾ ਘਰ ਤਾਂ ਹੀ ਬਣਦੇ ਜਾ ਰਹੇ ਸਰੀਰ ਆਪਣੇ, ਕਿਉਂਕਿ ਸਾਨੂੰ ਆਹ ਚੀਜ਼ਾਂ ਦਾ ਪਤਾ ਹੀ ਨਹੀਂ।
ਬਿਲਕੁਲ, ਤੇ ਆਪਣੇ ਨਾਲ ਕੋਹਲੀ ਸਾਹਿਬ ਜੁੜੇ ਆ, ਹਰਪ੍ਰੀਤ ਕੋਹਲੀ ਸਾਹਿਬ, ਉਹਨਾਂ ਨੇ ਪਿਆਰ ਤੇ ਸਤਿ ਸ੍ਰੀ ਅਕਾਲ ਬੁਲਾਈ ਆ ਤੁਹਾਨੂੰ, ਸਤਿ ਸ੍ਰੀ ਅਕਾਲ ਜੀ ਕੋਹਲੀ ਸਾਹਿਬ। ਅਸੀਂ ਤਾਂ ਲਾਸਟ ਟਾਈਮ ਵੀ ਇਹਨਾਂ ਨੂੰ ਮਿਸ ਕੀਤਾ, ਲਾਸਟ ਟਾਈਮ ਇਹਨਾਂ ਦਾ ਕੋਈ ਮੈਸੇਜ ਨਹੀਂ ਸੀ ਆਇਆ, ਕਹਿੰਦੇ ਵੀ ਉਹਨਾਂ ਨੇ ਵੀ ਇੱਕ ਸੁਝਾਅ ਭੇਜਿਆ, ਕਹਿੰਦੇ ਵੀ ਅਫਵਾਹਾਂ ਤੇ ਗੱਪਾਂ ਇਹ ਬੜੀ ਤੇਜ਼ੀ ਨਾਲ ਫੈਲਦੀਆਂ, ਪਰ ਇਹਨਾਂ ਦੀ ਕਹਿੰਦੇ ਉਮਰ ਬਹੁਤ ਘੱਟ ਹੁੰਦੀ ਆ।
ਠੀਕ ਹੈ ਜੀ, ਸਹੀ ਗੱਲ ਆ, ਗੱਲ
ਜੀ
ਬਹੁਤ ਵਧੀਆ ਨਾਲੇ ਕੋਹਲੀ ਸਾਹਿਬ ਧੰਨਵਾਦ ਇਹਨਾਂ ਦਾ
ਜੀ। ਤੇ ਨਾਲ ਦੀ ਨਾਲ ਉਹਨਾਂ ਨੇ ਕਵਿਤਾ ਜਿਹੜੀ ਸੀ, ਜਿਹੜੀ ਆਪਾਂ ਗਿਆਨੀ ਦੈਤ ਸਿੰਘ ਜੀ ਉਹਨਾਂ ਦੇ ਬਾਰੇ ਸ਼ੇਅਰ ਕੀਤੀ ਆ, ਤੇ ਉਹਨਾਂ ਨੇ ਕਾਫੀ ਲਾਈਕ ਕੀਤੀ ਆ ਉਹ। ਨਵੀ ਕੰਬੋ ਸਾਹਿਬ ਜੀ ਆਇਆਂ ਨੂੰ ਕਹਿੰਦੇ ਆ ਸਾਰਿਆਂ ਨੂੰ, ਤੇ ਕਹਿੰਦੇ ਵੀ ਸਾਰੇ ਪਰਿਵਾਰ ਨੂੰ ਸ਼ੁਭ ਕਾਮਨਾਵਾਂ ਵੀ, ਉਹ ਵੀ ਇਨਫੋਰਮੇਸ਼ਨ ਦਿੰਦੇ ਆ। ਉਹ ਕਹਿੰਦੇ ਵੀ ਟੈਬਲੇਟ ਜਾਂ ਮੋਬਾਈਲ ਦੇ ਉੱਤੇ ਪੰਜਾਬੀ ਲਿਖਣ ਦੇ ਲਈ ਇੱਕ ਨਵੀਂ ਐਪਲੀਕੇਸ਼ਨ ਹੈਗੀ ਆ, ਗੂਗਲ ਇੰਡਿਕ ਕੀਬੋਰਡ, ਇਹਦੇ ਵਿੱਚ ਇੰਗਲਿਸ਼ ਵਿੱਚ ਟਾਈਪ ਕਰੋ ਤੇ ਪੰਜਾਬੀ ਦੇ ਵਿੱਚ ਲਿਖ ਹੋ ਜਾਂਦਾ ਜੇ ਤੁਸੀਂ ਇੰਗਲਿਸ਼ ਵਿੱਚ ਵੀ ਟਾਈਪ ਕਰਦੇ ਆ। ਹਾਂਜੀ, ਇਹ ਬਹੁਤ ਵਧੀਆ ਆ। ਤੇ ਨਾਲ ਦੀ ਨਾਲ ਉਹਨਾਂ ਨੇ ਗੀਤ ਸੁਣਨ ਦੀ ਫਰਮਾਇਸ਼ ਵੀ ਕੀਤੀ, ਅਜੇ ਤੱਕ ਉਹ ਪਹੁੰਚਿਆ ਨਹੀਂ, ਤੇ ਤੁਸੀਂ ਕੰਬੋ ਸਾਹਿਬ ਫੇਰ ਲਿਖ ਕੇ ਭੇਜ ਦੋ ਤਾਂ ਵਧੀਆ ਰਹੇਗਾ। ਗੁਰਜੀਤ ਸਿੰਘ ਚਾਹਲ ਸਾਹਿਬ ਮੈਲਬੋਰਨ ਤੋਂ ਸਾਡੇ ਨਾਲ ਜੁੜੇ ਆ, ਤੇ ਹਰਮ ਰੇਡੀਓ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਦੇ ਲਈ ਅਰਦਾਸ ਵੀ ਕਰਦੇ ਆ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਨਾਲ ਦੀ ਨਾਲ ਆਪਾਂ ਨੂੰ ਵੀ ਕਹਿੰਦੇ ਆ ਵੀ ਇਸੇ ਤਰ੍ਹਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹੋ। ਮਨਿੰਦਰ ਬੁੱਟਰ ਉਹਨਾਂ ਦਾ ਜਾਰੀ ਗਾਣਾ ਸੁਣਨ ਦੀ ਫਰਮਾਇਸ਼ ਵੀ ਉਹਨਾਂ ਨੇ ਕੀਤੀ ਆ, ਬਹੁਤ ਬਹੁਤ ਧੰਨਵਾਦ ਚਾਹਲ ਸਾਹਿਬ। ਹਰਮੀਤ ਸਿੰਘ ਚੰਨਾ ਸਾਹਿਬ ਆਪਣੇ ਨਾਲ ਜੁੜੇ ਆ, ਉਹ ਕਹਿੰਦੇ ਮਾਂ ਤੇ ਪਤਨੀ ਦੋਹਾਂ ਨੂੰ ਬੇਹੱਦ ਇੱਜ਼ਤ ਦਿਓ, ਇੱਕ ਨੇ ਤੁਹਾਨੂੰ ਦੁਨੀਆਂ ਦਿਖਾਈ ਆ ਤੇ ਦੂਸਰੀ ਦੁਨੀਆਂ ਛੱਡ ਕੇ ਤੁਹਾਡੇ ਕੋਲ ਆਈ ਆ, ਬਹੁਤ ਵਧੀਆ ਜੀ। ਮਹਿਤਾ ਚੌਂਕ ਤੋਂ ਆਪਣੇ ਨਾਲ ਜੁੜੇ ਆ, ਤੇ ਉਹਨਾਂ ਨੇ ਵੀ ਬਹੁਤ ਧੰਨਵਾਦ ਕੀਤਾ ਜਾਣਕਾਰੀ ਜਿਹੜੀ ਆਪਾਂ ਕੀਤੀ ਆ ਗਿਆਨੀ ਜੀ ਉਹਨਾਂ ਦੇ ਬਾਰੇ ਜਿਹੜੀ ਸ਼ੇਅਰ ਕੀਤੀ ਆ। ਨਾਲ ਦੀ ਨਾਲ ਉਹਨਾਂ ਨੇ ਜਿਹੜਾ ਆਪਣੇ ਨਾਲ ਮੈਸੇਜ ਦਿੱਤਾ, ਉਹ ਕਹਿੰਦੇ ਵੀ ਦਿਲ ਦੇ ਵਿੱਚ ਬੁਰਾਈ ਰੱਖਣ ਤੋਂ ਬਿਹਤਰ ਆ ਕਿ ਨਾਰਾਜ਼ਗੀ ਜਿਹੜੀ ਆ ਜ਼ਾਹਰ ਕਰ ਦਿਓ। ਦੂਸਰਿਆਂ ਨੂੰ ਸਮਝਾਉਣਾ ਬਹੁਤ ਮੁਸ਼ਕਲ ਆ, ਪਰ ਆਪਣੇ ਆਪ ਨੂੰ ਸਮਝ ਲੈਣਾ ਬਹੁਤ ਵਧੀਆ ਗੱਲ ਹੈਗੀ ਹੈ। ਉਹ ਕਹਿੰਦੇ ਵੀ ਖੁਸ਼ ਰਹਿਣ ਲਈ ਇੱਕੋ ਹੀ ਮੰਤਰ ਹੈਗਾ ਆ ਕਿ ਆਪਣੇ ਆਪ ਤੋਂ ਉਮੀਦ ਰੱਖੋ, ਕਿਸੇ ਹੋਰ ਤੋਂ ਉਮੀਦ ਨਾ ਰੱਖੋ।
ਬਹੁਤ ਵਧੀਆ ਸਨੇਹਾ ਜੀ। ਵੈਸੇ ਆਪਣੇ ਆਪ ਨੂੰ ਸਮਝਣ ਨੂੰ ਤਾਂ ਸਾਰੀ ਮੈਂ ਕਹਿੰਦਾ ਜ਼ਿੰਦਗੀ ਲੱਗ ਜਾਂਦੀ ਆ, ਸਮਝ ਨਹੀਂ ਆਉਂਦੀ।
ਜੀ 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 ਬਿਲਕੁਲ। ਤੇ ਕਾਫੀ ਜਿਹੜਾ ਇਹ ਵੀ ਮੈਸੇਜ ਹੈਗਾ, ਵੈਸੇ ਵੀ ਇਹ ਵੀ ਹੁੰਦਾ ਹਨਾ ਕਿ ਅਸੀਂ ਕਹਿ ਦਿੰਦੇ ਹਾਂ ਵੀ ਉਹਦੇ ਵਿੱਚ ਕਿਸੇ ਦੇ ਵਿੱਚ ਕੱਢਣੀਆਂ ਜਿੱਦਾਂ ਨੁਕਸ ਕੱਢਣੇ ਬੜੇ ਸੌਖੇ ਹੋ ਜਾਂਦੇ ਆ, ਪਰ ਉਹ ਤੋਂ ਬਾਅਦ ਜੇ ਆਪਾਂ ਖੁਦ ਦੇ ਵਿੱਚ ਫਿਰ ਸ਼ਾਇਦ ਦੂਜਿਆਂ ਵਿੱਚ ਆਪਾਂ ਨੁਕਸ ਨਹੀਂ ਕੱਢਾਂਗੇ ਹਨਾ।
ਹਾਂਜੀ
ਜੀ। ਤੇ ਅੱਗੇ ਆਪਾਂ ਥੋੜੀ ਜਿਹਾ ਹੁਣ ਖਬਰਾਂ ਵੱਲ ਨੂੰ ਵੀ ਗੁਰਸੇਵ ਸਿੰਘ ਜੀ ਮਾਰ ਲਈਏ ਝਾਤ ਥੋੜੀ ਜੀ।
ਹਾਂਜੀ ਜ਼ਰੂਰ, ਜੋ ਵੀ ਆਪਣੇ ਪ੍ਰੋਗਰਾਮ ਦਾ ਮੁੱਖ ਹਿੱਸਾ ਹੈ ਜੀ ਖਬਰਾਂ
ਜੀ ਜੀ। ਪਹਿਲਾਂ ਤਾਂ ਇਹ ਹੁਣ ਦੇਖੋ ਕਿ ਪੰਜਾਬ ਨੂੰ ਵੈਸੇ ਤਾਂ ਖੇਤੀਬਾੜੀ ਦੇ ਤੌਰ ਤੇ ਜਾਣਿਆ ਜਾਂਦਾ ਹਨਾ, ਤੇ ਖੇਤੀਬਾੜੀ ਜ਼ਿਆਦਾਤਰ ਹੁੰਦੀ ਹੈ, ਪਰ ਹੁਣ ਆਪਣੇ ਜਿਹੜੇ ਪੰਜਾਬ ਤੇ ਹਰਿਆਣਾ ਦੇ ਵਿੱਚ ਪਰਮਾਣੂ ਊਰਜਾ ਜਿਹੜੇ ਪਲਾਂਟ ਆ ਉਹ ਵੀ ਲੱਗਣ ਜਾ ਰਹੇ ਆ ਜੀ।
ਅੱਛਾ ਜੀ,
ਇਹ ਜੀ ਲੋਕ ਸਭਾ ਦੇ ਵਿੱਚ ਜਾਣਕਾਰੀ ਦਿੱਤੀ ਗਈ ਸੀ ਕੱਲ ਸਰਕਾਰ ਦੇ ਵੱਲੋਂ ਵੀ ਪੰਜਾਬ ਤੇ ਹਰਿਆਣਾ ਸਣੇ ਜਿਹੜੇ ਉੱਤਰੀ ਭਾਰਤ ਦੇ ਵਿੱਚ ਪਰਮਾਣੂ ਊਰਜਾ ਪਲਾਂਟ ਜਿਹੜੇ ਸਥਾਪਕਾਂ ਦੀ ਯੋਜਨਾ ਹੈਗੀ ਆ। ਕੇਂਦਰੀ ਰਾਜ ਮੰਤਰੀ ਹੈਗੇ ਜਤਿੰਦਰ ਸਿੰਘ, ਉਹਨਾਂ ਨੇ ਦੱਸਿਆ ਵੀ ਪੰਜਾਬ ਹਰਿਆਣਾ ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਪਰਮਾਣੂ ਊਰਜਾ ਪਲਾਂਟ ਸਥਾਪਿਤ ਕਰਨ ਦੀ ਯੋਜਨਾ ਬਣੀ ਹੋਈ ਆ। ਉਹ ਕਹਿੰਦੇ ਵੀ ਇਸ ਖਿੱਤੇ ਦੇ ਵਿੱਚ ਅਜਿਹਾ ਕੋਈ ਪਰਮਾਣੂ ਊਰਜਾ ਪਲਾਂਟ ਨਹੀਂ ਹੈ, ਇਸ ਕਰਕੇ ਸਰਕਾਰ ਨੇ ਪਲਾਂਟ ਸਥਾਪਿਤ ਕਰਨ ਦੀ ਜਿਹੜੀ ਯੋਜਨਾ ਬਣਾਈ ਆ। ਇਦੋਂ ਇਲਾਵਾ ਉਹਨਾਂ ਨੇ ਕਿਹਾ ਵੀ ਕਾਕਰਾਪੁਰ ਪਰਮਾਣੂ ਊਰਜਾ ਸਟੇਸ਼ਨ ਦੀ ਇੱਕ ਇਕਾਈ ਦੇ ਵਿੱਚ ਲੀਕੇਜ ਸੰਬੰਧੀ ਸਵਾਲਾਂ ਦੇ ਜਵਾਬ ਚ ਕਿਹਾ ਕਿ ਪਰਮਾਣੂ ਊਰਜਾ ਪਲਾਂਟ ਅਜੇ ਬੰਦ ਆ ਤੇ ਲੀਕੇਜ ਕਾਰਨ ਪਲਾਂਟ ਲੰਬੇ ਸਮੇਂ ਤੱਕ ਬੰਦ ਰਹਿਣ ਦੀ ਵੀ ਸੰਭਾਵਨਾ ਹੈਗੀ ਆ। ਜਿੱਦਾਂ ਹੁਣ ਗੱਲ ਕਰ ਰਹੇ ਆ, ਵੈਸੇ ਇਹਦੇ ਨਾਲ ਗੁਰਸਿੰਘ ਸਿੰਘ ਜੀ ਸਾਨੂੰ ਨੀ ਲੱਗਦਾ ਵੀ ਖਤਰਾ ਜਿਹੜਾ ਕਾਫੀ ਵੱਧ ਜਾਣਾ ਆ ਪੰਜਾਬ ਦੇ ਵਿੱਚ ਅਜੇ ਪਲਾਂਟ ਜਿਹੜਾ, ਕਿਉਂਕਿ ਇੱਕ ਤਾਂ ਬਥੋਂ ਬਹੁਤ ਸੰਘਣੀ ਆ।
ਪਰ ਕਿਸ ਤਰ੍ਹਾਂ ਦੀ ਖਤਰੇ ਦੀ ਗੱਲ ਕਰ ਰਹੇ ਦਲੀਪ ਸਿੰਘ ਜੀ?
ਖਤਰਾ ਇੱਦਾਂ ਹੁੰਦਾ
ਬਾਹਰ ਹੋਰ ਮੁਲਕਾਂ ਦੇ ਵਿੱਚ ਵੀ ਆ, ਜੇ ਸਹੀ ਤਰੀਕੇ ਨਾਲ ਮੇਰੇ ਹਿਸਾਬ ਨਾਲ ਇਹਨਾਂ ਦੇ ਆਪਰੇਟ ਕੀਤਾ ਜਾਣ ਸਹੀ ਤਰੀਕੇ ਦਾ, ਆਪਣੇ ਕਹਿੰਦੇ ਕਰਪਸ਼ਨ ਨਾ ਕਰਨ, ਯਾਨੀ ਕਿ ਪ੍ਰੋਪਰ ਸਾਰਾ ਬਣਾ ਲੈਣ, ਸਟਾਰਟਿੰਗ ਤੋਂ ਨਾ ਕਰਪਸ਼ਨ ਕਰ ਦੇਣ ਕਿ ਮਾੜਾ ਚੀਜ਼ਾਂ ਦੀ ਵਰਤੋਂ ਕਰਨ, ਫਿਰ ਤਾਂ ਖਤਰਾ ਬਹੁਤ ਆ। ਨਹੀਂ ਤਾਂ ਸਾਰੇ ਮੁਲਕਾਂ ਦੇ ਵਿੱਚ ਚੱਲ ਰਿਹਾ ਆ, ਕੋਈ ਐਡੀ ਤਾਂ ਨਹੀਂ ਗੱਲ ਜੇਕਰ ਵਧੀਆ ਤਰੀਕੇ ਨਾਲ ਚਲਾਉਣ।
ਜਪਾਨ ਦੇ ਵਿੱਚ ਕਾਫੀ ਇਹ ਹੈਗਾ ਸੀ, ਜਿੱਦਾਂ ਸੁਨਾਮੀ ਆਈ ਤੇ ਉਸ ਵੇਲੇ ਸਭ ਤੋਂ ਵੱਡਾ ਖਤਰਾ ਜਿਹੜਾ ਪਰਮਾਣੂ ਊਰਜਾ ਪਲਾਂਟ ਤੋਂ ਪੈਦਾ ਹੋ ਗਿਆ ਸੀ, ਹਨਾ, ਕਿਉਂਕਿ ਜਦੋਂ ਇਹਦੇ ਵਿੱਚ ਜਿੱਦਾਂ ਹੁਣ ਲੀਕੇਜ ਦੀ ਗੱਲ ਹੋ ਜਾਂਦੀ ਹੈ, ਜਦੋਂ ਇਹਦੀ ਲੀ ਪਰਮਾਣੂ ਦੇ ਵਿੱਚ ਤੁਸੀਂ ਪੜਿਆ ਹੋਣਾ, ਆਪਾਂ ਨੂੰ ਦਸਵੀਂ ਵਿੱਚ ਪੜਾਇਆ ਜਾਂਦਾ ਸੀ ਵੀ ਇੱਕ ਜਿਹੜਾ ਅਣੂ ਆ ਉਹਦੇ ਵਿੱਚੋਂ ਜਾਂ ਪਰਮਾਣੂ ਉਹਦੇ ਵਿੱਚੋਂ ਤਿੰਨ ਪਰਮਾਣੂ ਹੋਰ ਨਿਕਲਦੇ ਆ, ਤਿੰਨ ਜਿਹੜੇ ਅੱਗੇ ਜਾ ਕੇ ਤਿੰਨ ਤਿੰਨ ਹੋਰ ਛੱਡਦੇ ਆ, ਹਨਾ, ਅੱਗੇ ਅੱਗੇ ਇੱਦਾਂ ਕੰਮ ਕਰਦਾ ਹੈ, ਆਪਣੇ ਆਪ ਜਿਹੜੀ ਊਰਜਾ ਜਿਹੜੀ ਨਿਕਲਦੀ ਹੈ। ਇਸ ਕਰਕੇ ਇਹਦੇ ਵਿੱਚ ਕਾਫੀ ਜਿਹੜਾ ਸੋਚ ਸੰਭਾਲ ਕੇ ਜਾਂ ਕਹਿ ਲਓ ਕਿ ਕਾਫੀ ਸਾਵਧਾਨੀਆਂ ਰੱਖਣੀਆਂ ਪੈਂਦੀਆਂ ਇਹਦੇ ਵਿੱਚ। ਵੈਸੇ ਤਾਂ ਬਹੁਤ ਵਧੀਆ ਗੱਲ ਆ ਕਿ ਕਾਫੀ ਵਧੀਆ ਹੋਣਾ ਚਾਹੀਦਾ ਆ ਕਿ, ਪਰ ਇੱਦਾਂ ਹੁੰਦਾ ਕਿ ਕੋਈ ਕੁਦਰਤੀ ਇੱਦਾਂ ਦੇ ਕੋਈ ਆਫ਼ਤ ਆ ਜਾਂਦੀ ਹੈ ਤੇ ਉਸ ਵੇਲੇ ਜਾਨੀ ਨੁਕਸਾਨ ਦਾ ਵੀ ਖਤਰਾ ਜਿਹੜਾ ਕਾਫੀ ਬਣਿਆ ਰਹਿੰਦਾ। ਮੈਨੂੰ ਲੱਗਦਾ ਇਸੇ ਕਰਕੇ ਸ਼ਾਇਦ ਇਸ ਇਲਾਕੇ ਦੇ ਵਿੱਚ ਕੋਈ ਹੈ ਵੀ ਨਹੀਂ ਅਜੇ ਤੱਕ।
ਹਾਂਜੀ, ਪਰ ਕੁਦਰਤੀ ਆਫ਼ਤ ਆ ਜੀ ਫਿਰ ਤਾਂ ਜੀ ਹੋਰ ਚੀਜ਼ਾਂ ਵੀ ਨੁਕਸਾਨ ਕਰ ਸਕਦੀ, ਜਿੱਦਾਂ ਕਿ ਆਪਾਂ ਦੰਦ ਕਥਾ ਬਣੀ ਹੋਈ ਹੈ ਜੀ, ਭਾਖੜਾ ਡੈਮ ਟੁੱਟ ਗਿਆ ਫਿਰ ਪਾਣੀ ਇੱਧਰ ਤੱਕ ਆਜੂ, ਇੰਨੇ ਇੰਨੇ ਫੁੱਟ ਆਜੂ, ਤੇ ਉਹ ਤਾਂ ਫਿਰ ਕਿਸੇ ਤਰ੍ਹਾਂ ਵੀ ਆਪਾਂ ਹੋ ਸਕਦੇ। ਬਾਕੀ ਆਪਾਂ ਪੰਜਾਬੀ ਤਾਂ ਆਪਣੇ ਆਪ ਨੂੰ ਆਪੇ ਮਕਾ ਰਹੇ ਹਾਂ, ਕੁਦਰਤੀ ਸਰੋਤਾਂ ਦੀ ਦੁਰਵਰਤੋਂ ਕਰਕੇ ਪਲਾਂਟ ਲੱਗ ਜਾਵੇ ਤਾਂ ਸ਼ਾਇਦ ਫਾਇਦਾ ਹੀ ਹੋਊਗਾ।
ਪਰ ਇਹਦਾ ਇੱਕ ਫਾਇਦਾ ਇਹ ਹੋ ਜਾਣਾ ਆ ਵੈਸੇ ਵੀ, ਚਲੋ ਰੋਜ਼ਗਾਰ ਦੇ ਸਾਧਨ ਬਣ ਜਾਂਦੇ ਹੁੰਦੇ ਆ, ਹਨਾ।
ਹਾਂਜੀ
ਜੀ, ਤੇ ਕਾਫੀ ਹੁਣ ਕਿਉਂਕਿ ਵੈਸੇ ਵੀ ਏਦਾਂ ਹੈ ਕਿ ਆਪਣੇ ਖੇਤੀਬਾੜੀ ਦੇ ਉੱਤੇ ਜ਼ਿਆਦਾ ਜਿੰਨੇ ਜਿੰਨੇ ਆਪਾਂ ਡਿਪੈਂਡੈਂਟ ਹੋਈ ਜਾਂਦੇ ਹਾਂ, ਉਦਾਂ ਉਦਾਂ ਆਮਦਨ ਘਟਣ ਦੇ ਸ਼ਾਇਦ ਵਸੀਲੇ ਵੀ ਇਹੀ ਹੈਗੇ ਆ ਕਿ ਅਸੀਂ ਖੇਤੀਬਾੜੀ ਚੋਂ ਨਿਕਲ ਨਹੀਂ ਪਾਏ, ਸਾਡੀ ਇੱਕੋ ਇੱਕ ਆਮਦਨ ਦਾ ਸਾਧਨ ਉਹੀ ਰਹਿ ਗਿਆ।
ਹਾਂਜੀ, ਅਸਲ ਚ ਅਸੀਂ ਖੇਤੀਬਾੜੀ ਦੇ ਤੌਰ ਤਰੀਕਿਆਂ ਨੂੰ ਵੀ ਨੀ ਬਦਲਿਆ, ਸਾਨੂੰ ਚਾਹੀਦਾ ਉਹ ਖੇਤੀ ਕਰਦੇ, ਕਿਉਂਕਿ ਮੈਂ ਜ਼ਿਮੀਦਾਰ ਫੈਮਿਲੀ ਨੂੰ ਬਿਲੋਂਗ ਕਰਦਾ, ਉਹੀ ਗੰਨਾ ਕਮਾਦ ਬੀਜੀ ਜਾਂਦੇ, ਉਹੀ ਕਣਕ। ਮੈਨੂੰ ਚੇਤਾ, ਮੈਂ ਇੱਕ ਵੀਡੀਓ ਸੁਣ ਰਿਹਾ ਸੀ ਆਪਣੇ ਅਮੈਰੀਕਾ ਜਿਹੜੇ ਚਲੇ ਗਏ ਸੀ ਪ੍ਰਚਾਰ ਕਰਦੇ ਸੀ, ਮੈਂ ਕਰੀ ਜਾ ਰਿਹਾ, ਮੈਂ ਤੁਹਾਨੂੰ ਜਿਹੜੀ ਵੀ ਸੀ 1996 ਦੇ ਵਿੱਚ ਉਹ ਪੰਜਾਬ ਆਏ ਸੀ, ਉਹਨੀ ਗੱਲ ਕੀਤੀ, ਕਹਿੰਦੇ ਵੀ ਤੁਸੀਂ ਕਿਉਂ ਕਣਕ ਬੀਜੀ ਜਾਂਦੇ ਹੋ, ਕਹਿੰਦੇ ਕੈਸ਼ ਫਸਲਾਂ ਬੀਜੋ, ਸਬਜ਼ੀਆਂ ਬੀਜੋ, ਜਿਹਨਾਂ ਨੂੰ ਪਾਣੀ ਦੀ ਘੱਟ ਵਰਤੋਂ ਹੁੰਦੀ ਉਹ ਚੀਜ਼ਾਂ ਬੀਜੋ, ਹਨਾ, ਤੇ ਜਿਹੜੀ ਤੁਹਾਨੂੰ ਛੇਤੀ ਛੇਤੀ ਕੈਸ਼ ਆਵੇ ਤੁਹਾਡੇ ਕੋਲ। ਤੇ ਤੁਸੀਂ ਕਹਿੰਦੇ ਕਣਕ ਬੀਜ ਕੇ ਬੈਠ ਜਾਂਦੇ ਹੋ 6 ਮਹੀਨਿਆਂ ਬਾਅਦ ਪੈਸੇ ਆਉਂਦੇ, ਉਹਨਾਂ ਤੱਕ ਤੁਹਾਡਾ ਵਿਆਜ ਬਹੁਤ ਚੜ ਗਿਆ ਹੁੰਦਾ।
ਹਾਂਜੀ,
ਤੁਹਾਡੇ ਕੋਲ ਪੈਸੇ ਨੀ ਹੁੰਦੇ ਨਾ, ਅਸੀਂ ਤੌਰ ਤਰੀਕੇ ਨੀ ਬਦਲੇ, ਸਮੇਂ ਨਾਲ ਬਦਲਣਾ ਚਾਹੀਦਾ ਸੀ, ਉਹੀ ਕਮਾਦ ਬੀਜ ਕੇ ਉਹੀ ਕਣਕ ਬੀਜ ਕੇ 6 ਮਹੀਨੇ ਬੈਠੇ ਰਹਿੰਦੇ ਅਸੀਂ, ਉਹ ਵੀ ਮੇਰੇ ਹਿਸਾਬ ਨਾਲ ਵੱਡਾ ਕਾਰਨ ਵਾ ਆਪਣਾ ਪਤਨ ਦਾ। ਵਧੀਆ ਗੱਲ, ਜੇਕਰ ਆਪਣਾ ਪਰਮਾਣੂ ਪਲਾਂਟ ਲੱਗਣਗੇ ਤੇ ਸ਼ਾਇਦ ਅਸੀਂ ਰੋਜ਼ਗਾਰ ਬਦਲ ਲਈਏ, ਸ਼ਾਇਦ ਪਾਣੀ ਦਾ ਬਚਾਅ ਹੋ ਜਾਵੇ ਧਰਤੀ ਥੱਲੇ, ਜੇ ਅਸੀਂ ਖੇਤੀ ਤੋਂ ਹਟ ਕੇ ਕੁਛ ਹੋਰ ਕੰਮਾਂ ਵੱਲ ਪਾਵਾਂਗੇ।
ਹਾਂਜੀ ਬਿਲਕੁਲ, ਪੀਣ ਲਈ ਤਾਂ ਪਾਣੀ ਬਚ ਜਾਓ, ਹਨਾ। ਵੈਸੇ ਵੀ ਇੰਡਸਟਰੀ ਦੀ ਹੁਣ ਲੋੜ ਹੈਗੀ ਆ ਪੰਜਾਬ ਨੂੰ, ਜਿੱਦਾਂ ਇੰਡਸਟਰੀ ਭਾਵੇਂ ਛੱਡ ਵੀ ਰਹੇ ਆ, ਬਹੁਤ ਸਾਰੇ ਜਿਹੜੇ ਪਿੱਛੇ ਜਿਹਾ ਆਈ ਆ ਖਬਰ ਕਿ ਕਾਫੀ ਕਈ ਹਜ਼ਾਰ ਜਿਹੜੀਆਂ ਫੈਕਟਰੀਆਂ ਆ ਉਹ ਬੰਦ ਹੋ ਚੁੱਕੀਆਂ, ਉਹਦੇ ਪਿੱਛੇ ਵੀ ਕਈ ਕਾਰਨ ਹੈਗੇ ਆ, ਚਾਹੇ ਉਹ ਕੱਚੇ ਮਾਲ ਦੀ ਆਪਾਂ ਸਪਲਾਈ ਦੀ ਗੱਲ ਕਰ ਲਈਏ ਜਾਂ ਹੋਰ ਵੀ ਕਈ ਕਾਰਨ ਹੈਗੇ ਆ, ਪਰ ਫੇਰ ਵੀ ਹੁਣ ਸਮੇਂ ਦੀ ਲੋੜ ਆ ਕਿ ਚਾਹੇ ਖੇਤੀ ਆਧਾਰ ਤੇ ਹੀ ਗੱਲਾਂ ਹੋਣ। ਜਿੱਦਾਂ ਹੁਣ ਆਪਾਂ ਕਹਿ ਲਈਏ ਕਿ ਇੱਥੇ ਟਮਾਟੋ ਪੇਸਟ ਆਉਂਦਾ, ਜੇ ਟਮਾਟਰ ਹੀ ਬੀਜੇ ਜਾਣ, ਟਮਾਟਰ ਜਿੱਦਾਂ ਆਪਾਂ ਮੰਡੀਆਂ ਦੇ ਵਿੱਚ ਤਾਜ਼ੇ ਵੇਚਦੇ ਆ, ਉਹਨਾਂ ਨੂੰ ਪੇਸਟ ਬਣਾ ਲਿਆ ਜਾਵੇ ਜਾਂ ਇੱਦਾਂ ਦੇ ਜਿਹੜੇ ਤਰੀਕੇ ਆ, ਡੱਬਾ ਬੰਦ ਪੈਕਿੰਗ ਵਾਲੀਆਂ ਜਿਹੜੀਆਂ ਫੈਕਟਰੀ ਹੈਗੀਆਂ, ਇੱਦਾਂ ਦੇ ਬਹੁਤ ਵਧੀਆ ਜਿਹੜੇ ਫੈਕਟਰੀਆਂ ਲੱਗ ਸਕਦੀਆਂ ਜਿਹੜੀਆਂ ਖੇਤੀ ਤੇ ਆਧਾਰ ਤੇ ਹੀ ਹੋਣ।
ਹਾਂਜੀ, ਉਹੀ ਗੱਲ, ਜੇ ਤਰੀਕੇ ਨਾਲ ਢੰਗ ਤਰੀਕੇ ਨਾਲ ਕੋਈ ਕੰਮ ਕੀਤਾ ਜਾਵੇ ਫਿਰ ਤਾਂ ਫਾਇਦਾ ਹੀ ਫਾਇਦਾ। ਤੁਹਾਨੂੰ ਮੈਂ ਸ਼ੇਅਰ ਕਰਦਾ, ਇੱਥੇ ਮੈਂ ਇੱਕ ਸ਼ਖਸ ਨੂੰ ਮਿਲਿਆ ਸੀ ਲੁਧਿਆਣੇ
ਜੀ,
ਉਹ ਪਹਿਲਾਂ ਬੈਂਕ ਮੈਨੇਜਰ ਸੀ, ਉਹ ਕਹਿੰਦੇ ਮੈਂ ਆਪਣੀ ਜੋਬ ਛੱਡ ਕੇ ਫੁੱਲ ਟਾਈਮ ਜਿਹੜੀ ਖੇਤੀ ਵੱਲ ਆ ਗਿਆ ਸੀ। ਉਹ ਕੀ ਕਰਦੇ ਸੀ, ਪਾਪੂਲਰ ਬੀਜਦੇ ਸੀ ਆਪਣੇ ਖੇਤਾਂ ਚ, ਅੱਜ ਤੋਂ ਮੈਂ 10 ਸਾਲ ਪੁਰਾਣੀ ਗੱਲ ਕਰਦਾ, ਉਦੋਂ ਮੈਂ 10ਵੀਂ ਸੀ, ਤਾਂ ਉਹ ਦੱਸਦੇ ਕਹਿੰਦੇ ਪਾਪੂਲਰ ਬੀਜ ਕੇ ਉਹ ਵੇਚਦੇ ਨੀ ਸੀ, ਪਾਪੂਲਰਾਂ ਨੂੰ ਆਪੇ ਵੱਢ ਕੇ ਲੱਕੜ ਦੀਆਂ ਪੇਟੀਆਂ ਬਣਾ ਕੇ ਹਿਮਾਚਲ ਸਪਲਾਈ ਕਰਦੇ ਸੀ ਜਿੱਥੇ ਫਰੂਟ ਵਗੈਰਾ ਆਉਂਦਾ ਸੀਗਾ। ਤੇ ਉਹ ਕਹਿੰਦੇ ਮੈਨੂੰ ਜੋਬ ਦੀ ਲੋੜ ਹੀ ਨੀ ਸੀ, ਕਹਿੰਦੇ ਪੈਸੇ ਬਹੁਤ ਵੰਡ ਰਿਹਾ,
ਹਾਂਜੀ ਹਾਂਜੀ ਉਹੀ ਆ ਕਿ ਹੁਣ ਢੰਗ ਦੇ ਨਾਲ ਖੇਤੀ ਵੀ ਜੇ ਕਰਨੀ ਆ ਨਾ ਤੇ ਢੰਗ ਦੇ ਨਾਲ ਕਰਨੀ ਪੈਣੀ ਆ। ਖੈਰ ਬਹੁਤ ਵਧੀਆ ਜੀ ਇਹ ਗੱਲ ਆ ਤੇ ਹੁਣ ਗੁਰਸੇਵ ਸਿੰਘ ਜੀ ਇੱਕ ਗਾਣਾ ਵੀ ਨਾਲ ਨਾਲ ਫਰਮਾਇਸ਼ ਵੀ ਆਈ ਹੋ ਤੇ ਆਪਾਂ ਉਹ ਵੀ ਸੁਣਾ ਦਈਏ ਦੋਸਤਾਂ ਨੂੰ।
ਹਾਂਜੀ ਜਰੂਰ ਜੀ ਗਾਣਾ ਜ਼ਰੂਰੀ।
ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਨਾਲ ਨੇ ਮੇਰੇ ਗੁਰਸੇਵ ਸਿੰਘ ਜੀ ਹਰਮਨ ਰੇਡੀਓ ਦੇ ਉੱਤੇ ਤੁਸੀਂ ਜੁੜ ਬੈਠੇ ਹੋ ਤੇ ਗੁਰਸੇਵ ਸਿੰਘ ਜੀ ਜਿੱਦਾਂ ਆਪਾਂ ਗੱਲ ਕਰਦੇ ਸੀ ਖੇਤੀਬਾੜੀ ਦੀ ਵੀ ਹਨਾ, ਹੁਣ ਤੁਸੀਂ ਇਹ ਦੇਖੋ ਵੀ ਪੰਜਾਬ ਦੇ ਵਿੱਚ ਕਣਕ ਹੁੰਦੀ ਸੀ ਕਿੱਦਾਂ ਸਾਰੇ ਦੇਸ਼ ਨੂੰ ਕਿਹਾ ਜਾਂਦਾ ਸੀਗਾ ਵੀ ਦੇਸ਼ ਦਾ ਅੰਨਦਾਤਾ ਇੱਥੇ ਹੀ ਬੈਠਾ ਹਨਾ, ਕਿਸਾਨ ਨੂੰ ਵੀ ਕਿਹਾ ਜਾਂਦਾ ਸੀ ਵੀ ਅੰਨਦਾਤਾ ਇਹ। ਪਰ ਹੁਣ ਦੇਖੋ ਕਿੱਡੀ ਹੈਰਾਨੀ ਵਾਲੀ ਗੱਲ ਆ ਵੀ ਪੰਜਾਬ ਦੀ ਵਿੱਚ ਮੱਧ ਪ੍ਰਦੇਸ਼ ਦੀ ਕਣਕ ਵਿਕਦੀ ਆ ਜੀ, ਆ ਕੇ
ਪੰਜਾਬ ਦੇ ਵਿੱਚ ਆ ਕੇ ਵੇਚਦੀ ਹੈ।
ਹਾਂਜੀ,
ਕੀ ਪੰਜਾਬ ਆਪਣੀ ਕਣਕ ਪੂਰੀ ਨੀ ਕਰ ਰਿਹਾ, ਕੀ ਕਾਰਨ?
ਨਹੀਂ ਪੂਰੀ ਹੈਗੀ ਤਾਂ ਵਾਧੂ ਆ, ਪਰ ਦੇਖੋ ਹੋਰ ਵੀ ਗੱਲ ਹੈਗੀ ਆ ਵੀ ਪੰਜਾਬ ਦੀ ਜਿਹੜੀ ਕਣਕ ਆ ਉਹ 1525 ਰੁਪਏ ਪਰ ਕੁਇੰਟਲ ਜਿਹੜੀ ਆ ਮਿਲ ਰਹੀ ਆ, ਪਰ ਜਿਹੜੀ ਮੱਧ ਪ੍ਰਦੇਸ਼ ਦੀ ਕਣਕ ਆ ਉਹ 2750 ਤੋਂ 2850 ਰੁਪਏ ਤੱਕ ਪਰ ਕੁਇੰਟਲ ਜਿਹੜੀ ਆ ਵਿਕ ਰਹੀ ਆ। ਤੇ ਇਹਦੇ ਵਿੱਚ ਕਾਰਨ ਉਹਦਾ ਇਹ ਹੈਗਾ ਆ ਵੀ ਜਿਹੜੀ ਮੱਧ ਪ੍ਰਦੇਸ਼ ਦੀ ਕਣਕ ਆ ਉਹ ਕੀਟਨਾਸ਼ਕਾਂ ਤੋਂ ਬਗੈਰ ਆ, ਕਿਉਂਕਿ ਜਿੱਦਾਂ ਆਪਾਂ ਪਿਛਲੀ ਵਾਰ ਵੀ ਗੱਲ ਕਰਦੇ ਸੀਗੇ ਕਿ ਅਸੀਂ ਬਹੁਤ ਅੰਨੇਵਾਹ ਖਾਦਾਂ ਕੀਟਨਾਸ਼ਕ ਜਿਹੜੇ ਉਪਯੋਗ ਕਰ ਰਹੇ ਹਾਂ। ਈਵਨ ਕਿ ਮੈਂ ਕਾਫੀ ਚਿਰ ਪਹਿਲਾਂ ਵੀ ਇਹ ਹਰਮਨ ਰੇਡੀਓ ਦੇ ਉੱਤੇ ਇਹ ਗੱਲ ਸ਼ੇਅਰ ਕੀਤੀ ਸੀ ਵੀ ਜਿਹੜੇ ਖਾਸ ਤੌਰ ਤੇ ਆੜ੍ਹਤੀਆ ਵਰਗ ਹੈਗਾ ਆ ਜਾਂ ਜਿਹੜੇ ਜਾਣਕਾਰ ਹੈਗੇ ਜਾਂ ਜਿਹੜੇ ਥੋੜੇ ਜਿਹੇ ਅਮੀਰ ਲੋਕ ਹੈਗੇ ਆ ਉਹ ਮੱਧ ਪ੍ਰਦੇਸ਼ ਤੋਂ ਕਣਕ ਮੰਗਾ ਕੇ ਖਾਂਦੇ ਆ ਅੱਗੇ ਵੀ।
ਠੀਕ ਹੈ ਜੀ।
ਹਾਂਜੀ, ਕਿਉਂਕਿ ਜੀ ਪੰਜਾਬ ਉਹਨਾਂ ਦੀ ਕਿਹੜੀ ਵਧੀਆ ਹੈਗੀ ਆ, ਕਾਫੀ ਵਧੀਆ ਇਹ ਕਣਕ ਮੰਨੀ ਜਾਂਦੀ ਕੁਆਲਿਟੀ ਦੇ ਪੱਖੋਂ, ਕਿਉਂਕਿ ਪੰਜਾਬ ਤੇ ਹਰਿਆਣਾ ਦੇ ਵਿੱਚ ਤੁਹਾਨੂੰ ਪਤਾ ਖਾਦਾਂ ਤੇ ਕੀਟਨਾਸ਼ਕਾਂ ਦੀ ਜਿਹੜੀ ਅੰਨੇਵਾਹ ਜਿਹੜੀ ਵਰਤੋਂ ਇੰਨੀ ਜ਼ਿਆਦਾ ਹੋ ਰਹੀ ਆ, ਵੀ ਹੁਣ ਲੋਕ ਜਿਹੜੇ ਚਾਹੁੰਦੇ ਆ ਵੀ ਉਹ ਮੱਧ ਪ੍ਰਦੇਸ਼ ਦੀ ਜਿਹੜੀ ਕਣਕ ਆ ਉਹੀ ਅਸੀਂ ਖਾਈਏ।
ਪਰ ਆਹੀ ਗੱਲ ਹੈ ਜੀ, ਕਿਉਂਕਿ ਅਸੀਂ ਜ਼ਿਮੀਦਾਰ ਵਰਗ ਵੀ ਫਿਰ ਇਸ ਬਿਮਾਰੀਆਂ ਤੋਂ ਗੁਜ਼ਰਦਾ, ਕਿਉਂਕਿ ਹੱਦਾਂ ਅਸੀਂ ਇੰਨੀਆਂ ਜ਼ਿਆਦਾ ਪਾਉਂਦੇ, ਅਸੀਂ ਹਰ ਗੱਲ ਸਰਕਾਰ ਨੂੰ ਦੋਸ਼ ਨਹੀਂ ਦੇ ਸਕਦੇ। ਤੇ ਮੈਨੂੰ ਯਾਦ ਆ ਬਹੁਤ ਚਿਰ ਪਹਿਲਾਂ ਹੀ ਸਕੀਮ ਆ ਗਈ ਸੀ ਗਡੋਇਆਂ ਵਾਲੀ ਖਾਦ ਦੀ, ਬਹੁਤ ਜ਼ਿਆਦਾ ਸਬਸਿਡੀ ਦੇ ਰਹੀ ਸੀ ਸਰਕਾਰ, ਫ੍ਰੀ ਟ੍ਰੇਨਿੰਗ ਦਿੰਦੀ ਸੀਗੀ, ਆਪ ਆਉਂਦੇ ਸੀਗੇ ਕਿ ਆਪਣੇ ਖੇਤਾਂ ਦੇ ਵਿੱਚ ਟ੍ਰੇਨਿੰਗ ਲੈ ਦੋ ਪਿੰਡ ਵਾਲਿਆਂ ਨੂੰ ਇਕੱਠੇ ਕਰਕੇ। ਉਹ ਐਂ ਸੀਗਾ ਕਿ 25% ਪਹਿਲੇ ਹੀ ਸਾਲ 75% ਖਾਦ ਪੈਣੀ ਪੈਣੀ ਸੀਗੀ, ਯਾਨੀ 4 ਸਾਲਾਂ ਦੇ ਵਿੱਚ ਤੁਸੀਂ ਟੋਟਲੀ ਗਡੋਇਆਂ ਵਾਲੀ ਖਾਦ ਤੇ ਨਿਰਭਰ ਹੋ ਜਾਣਾ ਸੀ, ਜੋ ਕਿ ਆਪਣੇ ਖੇਤਾਂ ਦੀ ਵੇਸਟ ਤੋਂ ਤਿਆਰ ਹੁੰਦੀ ਸੀਗੀ, ਤੇ ਉਹਦਾ ਨੁਕਸਾਨ ਕੋਈ ਨਹੀਂ ਆ। ਪਰ ਉਹਨਾਂ ਦੇ ਆਪਣੇ ਸੋਸਾਇਟੀ ਵਾਲੇ ਮਿਹਨਤਾਂ ਕਰਨ ਦੇ ਬਾਵਜੂਦ ਵੀ ਆਪਣੇ ਕਿਸਾਨ ਉਹ ਟ੍ਰੇਨਿੰਗ ਨਹੀਂ ਸਿਲਾਉਂਦੇ, ਨਾ ਉਹਦਾ ਇਸਤੇਮਾਲ ਕਰਦੇ ਸੀਗੇ, ਤੇ ਉਹੀ ਖਾਦਾਂ ਸਿੱਟੀ ਜਾਂਦੇ ਜਿਹਨਾਂ ਖੇਤਾਂ ਦਾ ਜ਼ਮੀਨ ਦਾ ਨੁਕਸਾਨ ਵੀ ਹੁੰਦਾ ਤੇ ਆਪਣਾ ਨੁਕਸਾਨ ਵੀ ਹੁੰਦਾ,
ਵੱਡਾ
ਮਾਰਕੀਟਿੰਗ ਦਾ ਨੁਕਸਾਨ ਹੋਇਆ ਜਿਹੜਾ ਉਹ ਸਭ ਨਾਲ ਵੱਡਾ ਜਿਹੜਾ ਸਾਹਮਣੇ ਦਿਖਦਾ ਹੈ।
ਜੀ ਗੁਰਸੇਵ ਸਿੰਘ ਜੀ, ਇਹ ਗਡੋਇਆਂ ਵਾਲੀ ਖਾਦ ਅਸੀਂ ਵੀ ਕਾਫੀ ਬਣਾਉਂਦੇ ਰਹੇ ਹਾਂ, ਤੇ ਇਹਦਾ ਵੱਡਾ ਫਾਇਦਾ ਇਹ ਆ ਵੀ ਤੁਸੀਂ ਇਹ ਖਾਦ ਵੀ, ਕਿਉਂਕਿ ਅਸੀਂ ਵੇਚਦੇ ਵੀ ਰਹੇ ਹਾਂ, ਗਡੋਏ ਵੀ ਬਹੁਤ ਵੇਚੇ ਅਸੀਂ, ਬਹੁਤ ਵਧੀਆ ਇਹ ਹੈਗਾ ਪ੍ਰਣਾਲੀ ਦਾ, ਬਹੁਤ ਵਧੀਆ ਆ। ਤੇ ਅਸੀਂ ਵੀ ਔਰਗੈਨਿਕ ਖੇਤੀ ਕਰਦੇ ਹਾਂ, ਮੈਂ ਦੇਖਿਆ ਵੀ ਜਿੱਦਾਂ ਹੁਣ ਕਣਕ ਹੈ, ਜਿੱਦਾਂ ਹੁਣ ਇੱਥੇ ਲਿਖਿਆ ਵੀ 1275, 3,000 ਨੂੰ ਤਾਂ ਅਸੀਂ ਕਣਕ ਭੇਜੀ ਵੇਚਦੇ ਹਾਂ, ਪਹਿਲਾਂ ਹੀ ਜਿੱਦਾਂ ਆਰਡਰ ਆ ਜਾਂਦੇ, ਭਾਵੇਂ ਘੱਟ ਨਿਕਲਦੀ ਆ ਭਾਵੇਂ ਘੱਟ ਜਿਹੜਾ ਆ, ਕਿਉਂਕਿ ਔਰਗੈਨਿਕ ਆ, ਉਹ ਪਤਾ ਵੀ ਇਹ ਔਰਗੈਨਿਕ ਕਰਦੇ ਆ ਖੇਤੀ, ਉਹ ਜੇ ਤੁਸੀਂ ਔਰਗੈਨਿਕ ਕਰੋਗੇ, ਲੋਕਾਂ ਦੀ ਡਿਮਾਂਡ ਹੈਗੀ ਆ, ਬਹੁਤ ਡਿਮਾਂਡ ਹੈਗੀ ਆ। ਪਰ ਇਹ ਆ ਵੀ ਉਹਦੇ ਵਿੱਚ ਇੱਦਾਂ ਹੁੰਦੀ ਆ ਵੀ ਸਾਨੂੰ ਮਿਹਨਤ ਹੱਥੀ ਕਰਨੀ ਪੈਣੀ ਆ, ਕਿਉਂਕਿ ਘਾਹ ਵਗੈਰਾ ਬਹੁਤ ਹੋ ਜਾਂਦਾ ਕਣਕ ਦੇ ਵਿੱਚ, ਗੁੱਡਣੀ ਵੀ ਪੈ ਜਾਂਦੀ ਆ ਕਣਕ ਨੂੰ, ਇਹੋ ਜਿਹੜੇ ਕੰਮ ਆ, ਹੁਣ ਅਸੀਂ ਵੀ ਥੋੜੀ ਜਿਹਾ ਵੇਸਲੇ ਹੁੰਦੇ ਜਾ ਰਹੇ, ਹਨਾ ਵੀ ਹੱਥੀ ਕੰਮ ਕਰਨਾ ਨੀ ਚਾਹੁੰਦੇ ਕੁਛ,
ਸ਼ਾਇਦ ਆਹੀ ਕਾਰਨ ਆ, ਕਿਉਂਕਿ ਤੁਹਾਡੀ ਸਹੀ ਗੱਲ ਆ ਕਿ ਹੁਣ ਜ਼ਿਮੀਦਾਰ ਨੂੰ ਚਾਹੀਦਾ ਕਿ ਆਪਣੀ ਮਾਰਕੀਟਿੰਗ ਦਾ ਆਪ ਦੇਖੇ, ਸਰਕਾਰ ਤੇ ਨਿਰਭਰ ਨਾ ਰਹੇ। ਇਹੋ ਜਿਹੀ ਔਰਗੈਨਿਕ ਬੀਜੂਗਾ ਤੇ ਲੋਕਾਂ ਨੇ ਪਹਿਲੇ ਹੀ ਖਰੀਦ ਲਿਆ ਕਰਨੀ, ਬੀਜਣ ਤੋਂ ਪਹਿਲਾਂ ਤਾਂ ਇਹਨਾਂ ਦੀ ਬੁਕਿੰਗ ਹੋ ਜਾਇਆ ਕਰਨੀ। ਇਹਨਾਂ ਨੂੰ ਚਾਹੀਦਾ ਕਿ ਥੋੜਾ ਬਰੋਡ ਆਪਣਾ ਵਧੀਆ ਤਰੀਕੇ ਨਾਲ ਮਾਰਕੀਟਿੰਗ ਦਾ ਸੋਚਣ, ਵਧੀਆ ਤਰੀਕੇ ਨਾਲ ਬੀਜ ਲੈਣ ਤੇ ਖਾਦਾਂ ਤੋਂ ਪਰਹੇਜ਼ ਕਰਨ। ਝਾੜ ਜ਼ਰੂਰ, ਝਾੜ ਤੋਂ ਵੈਸੇ ਵੀ ਘੱਟ ਨਿਕਲ ਰਿਹਾ ਇਸ ਸਾਲ, ਬਹੁਤ ਝਾੜ ਘੱਟ ਨਿਕਲ ਰਿਹਾ ਆ ਖਾਸ, ਬਾਕੀ ਦਾ ਪਤਾ ਨੀ ਦੁਆਬੇ ਏਰੀਏ ਚ, ਕਿਉਂਕਿ ਮੇਰੀ ਘਰ ਗੱਲ ਹੋਈ ਤਾਂ ਦੱਸਦੇ ਸੀ ਕਹਿੰਦੇ ਬਹੁਤ ਘੱਟ ਝਾੜ ਆ ਇਸ ਸਾਲ, ਪਾਉਣ ਦੇ ਬਾਵਜੂਦ ਵੀ ਘੱਟ ਝਾੜ ਆ, ਤਾਂ ਫਿਰ ਤੁਸੀਂ ਦੇਖ ਲੋ ਵੀ ਔਰਗੈਨਿਕ ਬੀਜ ਲੋ ਇੰਨਾ ਤਾਂ ਵਧੀਆ।
ਹਾਂਜੀ, ਹੁਣ ਗੁਰਦੇਵ ਸਿੰਘ ਜੀ ਇਹੀ ਆ, ਮੈਂ ਗੱਲ ਕਰ ਰਿਹਾ ਸੀ, ਮੈਂ ਪਿੰਡ ਵਿੱਚ ਆਪਣੇ ਕਿਸੇ ਦੋਸਤ ਦੇ ਨਾਲ ਗੱਲ ਕੀਤੀ, ਮੈਂ ਵੈਸੇ ਜਿਹਦਾ ਸੁਭਾਵਕ ਹੁੰਦਾ ਵੀ ਜਦੋਂ ਆਪਾਂ ਕਿਸੇ ਨਾਲ ਗੱਲ ਕਰਦੇ ਹਾਂ ਉਹਦੇ ਨਾਲ ਸਤਿ ਸ੍ਰੀ ਅਕਾਲ ਬੁਲਾਉਣ ਤੋਂ ਬਾਅਦ ਇਹੀ ਆਪਾਂ ਪੁੱਛਦੇ ਹਾਂ ਵੀ ਹੋਰ ਮੌਸਮ ਕਿੱਦਾਂ, ਫਸਲ ਕਿੱਦਾਂ, ਦੋ ਸਵਾਲ ਹੁੰਦੇ ਆਪਣੇ, ਹਨਾ। ਉਹ ਮੌਸਮ ਦੀ ਗੱਲ ਉਹਨੇ ਕੀਤੀ, ਕਹਿੰਦਾ ਵੀ ਹਨੇਰੀ ਬਹੁਤ ਆਈ ਆ, ਮੈਂ ਕਿਹਾ ਫਿਰ ਫਸਲਾਂ ਦਾ ਕਿੱਦਾਂ, ਉਹ ਕਹਿੰਦਾ ਵੀ ਸਾਡੀ ਫਸਲ ਤਾਂ ਵੀ ਢਹਿ ਗਈ ਆ, ਸਾਡੀ ਤਾਂ ਕਣਕ ਢਹਿ ਗਈ ਆ, ਮੈਂ ਕਿਹਾ ਸਾਡੀ ਕਿੱਦਾਂ, ਕਹਿੰਦਾ ਸਾਡੀ ਨੂੰ ਕੀ ਹੋਣਾ ਆ, ਕਿਉਂਕਿ ਕਾਫੀ ਹਲਕੀ ਹੁੰਦੀ ਆ ਨਾ, ਕਿਉਂਕਿ ਕੋਈ ਖਾਦ ਨੀ ਪਾਈ, ਕੋਈ ਕੁਛ ਨੀ ਹੈਗਾ, ਉਹ ਵਿਚਾਰੀ ਢਹਿੰਦੀ ਵੀ ਨੀ, ਹਨਾ, ਕਿਉਂਕਿ ਜੇ ਜ਼ਿਆਦਾ ਭਾਰੀ ਹੋਊਗੀ ਫਿਰ ਇਹ ਢਹੂਗੀ ਉਹ, ਹਨਾ। ਤੇ ਦੂਜੀ ਗੱਲ ਇਹ ਆ ਵੀ ਸਾਡੇ ਇਹ ਵੀ ਕਹਿ ਦਿੰਦੇ ਆ ਵੀ ਜੇ ਪਿੰਡ ਦੇ ਸਭ ਤੋਂ ਜ਼ਿਆਦਾ ਘਾਹ ਹੁੰਦਾ ਹੈ ਉਹ ਸਾਡੇ ਖੇਤਾਂ ਦੇ ਵਿੱਚ ਹੁੰਦਾ, ਹਨਾ। ਪਰ ਉਹਦੇ ਨਾਲ ਇਹ ਆ ਵੀ ਅਸੀਂ ਜਿੰਨੇ ਕੁ ਪੈਸੇ, ਉਹ ਕਿਉਂਕਿ ਹੋਰ ਲਾਗਤ ਹੈ ਨੀ, ਤੁਸੀਂ ਉਹਦੇ ਵਿੱਚ ਖਾਦ ਨੀ ਪਾਉਂਦੇ, ਤੁਸੀਂ ਕੀਟਨਾਸ਼ਕ ਦਵਾਈਆਂ ਨੀ, ਜੇ ਅਸੀਂ ਬਜਟ ਬਣਾ ਕੇ ਦੇਖੀਏ ਇਨਕਮ ਅਸੀਂ 19 ਲੈ ਲੈਂਦੇ ਹਾਂ ਫਿਰ ਵੀ।
ਪਰ ਮੌਜੂਦਾ ਸਮੇਂ ਦੀ ਲੋੜ ਵੀ ਆ, ਹੁਣ ਸਾਨੂੰ ਜੇ ਸਮੇਂ ਜ਼ਮੀਨਾਂ ਖਰਾਬ ਹੁੰਦੀਆਂ ਜਾ ਰਹੀਆਂ, ਉਹ ਜਿਹੜੇ ਆਪਣੇ ਫਰੈਂਡਲੀ ਕੀੜੇ ਜਿਹਨੂੰ ਕਹਿ ਦਿੰਦੇ ਆ ਕਿ ਫਸਲਾਂ ਲਈ ਲੋੜਵੰਦ ਹੁੰਦੇ, ਉਹ ਖਤਮ ਕਰ ਰਹੇ ਹਾਂ ਆਪਾਂ, ਹਨਾ, ਖਾਦਾਂ ਪਾ ਕੇ ਸਪਰੇਆਂ ਕਰਕੇ। ਹੁਣ ਮੌਜੂਦਾ ਸਮੇਂ ਦੀ ਲੋੜ ਆ ਕਿ ਅਸੀਂ ਆਹ ਕੰਮ ਕਰਦੇ ਰਹੀਏ। ਤੇ ਦਲਜੀਤ ਸਿੰਘ ਜੀ, ਮੈਨੂੰ ਇੱਕ ਸੁਨੇਹਾ ਆਪਣੇ ਕੋਲ ਆ ਗਿਆ ਨੈਣਵਾ ਤੋਂ ਮੁੜ ਕੇ ਬਲਬੂਰੀਆ ਤੋਂ, ਕਹਿੰਦਾ ਮੈਂ ਕੰਮ ਤੇ ਜਾਣਾ ਵੀ ਮੇਰਾ ਗਾਣਾ ਕਬੱਡੀ ਗਾਣਾ ਜਰੂਰ ਚਲਾ ਦੋ ਤਾਂ ਜੋ ਮੈਂ ਕੰਮ ਤੇ ਜਾ ਸਕਾਂ।
ਠੀਕ ਹੈ ਜੀ,
ਅਗਲੀਆਂ ਖਬਰ ਤੇ ਜਾਣ ਤੋਂ ਪਹਿਲਾਂ ਅਸੀਂ ਗਾਣਾ ਸੁਣਾ ਦਈਏ ਤੋਤਾ ਨੈਣਵਾ ਨੂੰ।
ਹਾਂਜੀ, ਜਰੂਰ ਸੁਣਾਵਾਂਗੇ ਜੀ ਨਾ ਗਾਣਾ।
ਪਰ Morinda Motors, 15 Book Lane Avenue, Dandenong, Melbourne. Huge workshop, roadworthy for trucks, trailers and cars. Mechanical, electrical batteries also available. Body repair insurance work, denting and painting. And all kind of truck and car tires, new and used. On the best prices, fitting and balancing. Truck wash, waiting area and driver restroom. They also provide truck rental. And open Monday to Saturday, 8 to 6 p.m. Emergency breakdown 24/7. We will beat any quotation. Our address is 15 Book Lane Avenue, Dandenong, Melbourne. Call Melbourne 87121447. Mobile number is 0430179890 or 0433174372. ऑस्ट्रेलिया पर इमिग्रेशन संबंधी अपने किसी भी किस्म के मसले या मदद ले याद रखो ज्योरिस ऑस्ट्रेलिया लॉयर्स नो पेरेंट वीजा पार्टनर स्पाउस वीजा एम्प्लॉयर स्पॉन्सरशिप ईएनएस लेबर एग्रीमेंट आरएसएमएस स्टूडेंट या होर भी किसी किस्म के प्रोफेशनल वीजा मदद या सलाह ले इजाज खान तुरंत संपर्क करो फोन नंबर 02-9687-4748 ते जब वेबसाइट विजिट करो jurisaustralia.com.au ये ऑस्ट्रेलिया पर अपनी सेवावां दिंदे ने
एक ऐसा रोजगार जिस नाल जुड़िया एक खूबसूरत एहसास तुहाडी गोदी दा निग उस दिया कोमल उंगलां दा स्पर्श अजिहा काम जो ना थकावे ते ना ही अकावे हुण तुसी भी जुड़ सकदे हो सिडनी वाले राजेश सैनी दे फैमिली डे केयर सर्विस बिजनेस दे नाल इस उपराले नाल जुड़ के बिना किसी क्वालिफिकेशन तो बच्चियां दी देख रेख करके तुसी कमा सकदे हो 2 हफ्ते च $3,000 बच्चियां दी सहूलत मुताबिक अपने घर च करो कुछ माइनर चेंजेस जिथे तुसी इस नोबल प्रोफेशन नाल ता जुड़ोगे ही उथे तुसी बच्चियां दी बुनियाद खड़ी करन च भी अहम रोल अदा कर रहे होवोगे नाले पुन ते नाले फलिया फैमिली डे केयर सर्विस बिजनेस नाल जुड़न लई संपर्क करो राजेश सैनी नो फोन नंबर 04-2359-2377
कोशिशां सदा रहियां ने कि कुछ अजिहा करिए कि साडे अपणियां नू सदा माण रहे तुहाडे संग तुहाडे तों तुहाडे लई ही सदा ए आवाज है बहुत कुछ कर चुके हैं, बहुत कुछ करना अजे बाकी है आओ इस काफले संग देव सानू सहयोग तुहाडी हाजरी साडे लई मायने रख दी है तन मन धन नाल इस प्रवास दे सारथी बनो दोस्तो हरमन रेडियो तुहाडे सहयोग नू हमेशा सलाम करेगा इस दिल पंजाबी दी सुहानी आवाज पंजाबी नू स्पॉन्सर करो साडी वित्तीय मदद करन लई संपर्क करो accounts@harmanradio.com जा विजिट करो साडी वेबसाइट harmanradio.com
ब्रिस्बेन तो जसपाल संधु हरमन रेडियो दी दिलों सपोर्ट करदे ने जिन्हां दे कोल माइग्रेशन आदि मास्टर डिग्री दे नाल नाल इस खेत्र विच लम्मा चौड़ा तजर्बा भी है हर प्रकार दी वीजा प्रॉब्लम स्टूडेंट वीजा टीआर पीआर एमआरटी एम्प्लॉयर वीजा इंडिया तो स्पाउस वीजा स्टूडेंट वीजा ते वख-वख कॉलेजां विच दाखले लई संपर्क करो जसपाल संधु नूं फोन नंबर 04117263 48 वधेरे जानकारी लई लॉग इन करो www.jaspalsandhu.com माइग्रेशन एजेंट रजिस्ट्रेशन नंबर 0851410
अपनी बिजनेस की तरक्की लई तुसी भी हरमन रेडियो दियां सेवावां हासिल कर सकदे हो हरमन रेडियो ते अपने बिजनेस की एड देने लई जां किसी भी पसंदीदा प्रोग्राम नूं स्पॉन्सर करने लई संपर्क करो ऋषि गुलाटी नूं जां ईमेल करो accounts@harmanradio.com जां harmanradio.com ते एडवर्टाइजमेंट सेक्शन च विजिट करो
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो 24 घंटे 7 दिन
हरमन रेडियो
जी दोस्तों एक बार फिर स्वागत है जी प्रोग्राम चल रहा लहरा ते तुसी हरमन रेडियो दे संग बैठे हो ਤੇ ਗੁਰਸੇਵ ਸਿੰਘ ਜੀ ਹੁਣ ਆਪਾਂ ਮੈਸੇਜ ਲੈ ਲਈਏ, ਮੈਸੇਜ ਕਾਫੀ ਜਮਾਂ ਹੋ ਗਏ ਆ।
ਹਾਂਜੀ ਮੈਸੇਜ ਜ਼ਰੂਰੀ ਹੈ ਕਿਉਂਕਿ ਸਰੋਤਿਆਂ ਦੇ ਸਰੋਤਿਆਂ ਨਾਲ ਹੀ ਆਪਣਾ ਪ੍ਰੋਗਰਾਮ ਪੜੋ ਤੁਸੀਂ
ਜੀ। ਸਰਵਣ ਸਿੰਘ ਜੀ ਆਪਣੇ ਨਾਲ ਜੁੜੇ ਆ ਤੇ ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਚੱਲ ਰਿਹਾ ਹੈ ਤੇ ਉਹਨਾਂ ਨੇ ਪੁੱਤ ਪਾਲ ਕੇ ਕਮਰ ਗਰੇਵਾਲ ਉਹਨਾਂ ਦਾ ਗੀਤ ਸੁਣਨ ਦੀ ਫਰਮਾਇਸ਼ ਕੀਤੀ ਆ। ਬਹੁਤ ਬਹੁਤ ਧੰਨਵਾਦ ਸਰਵਣ ਸਿੰਘ ਜੀ। ਨਾਲ ਦੀ ਨਾਲ ਦੋਸਤਾਂ ਅੱਗੇ ਵੀ ਗੁਜ਼ਾਰਿਸ਼ ਹੈਗੀ ਆ ਕਿ ਦੋਸਤੋ ਆਪਣਾ ਭੇਜਿਆ ਜ਼ਰੂਰ ਕਰੋ ਕਿ ਕਿੱਥੋਂ ਤੁਸੀਂ ਲਿਖ ਰਹੇ ਹੋ, ਕਿੱਥੋਂ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ, ਪਤਾ ਲੱਗਦਾ ਰਹਿੰਦਾ। ਅਮਰਿੰਦਰ ਸਿੰਘ ਹੰਸ ਜੀ ਸਾਡੇ ਨਾਲ ਜੁੜੇ ਆ। ਅਮਰਿੰਦਰ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਉਹ ਬ੍ਰੈਂਪਟਨ ਕੈਨੇਡਾ ਤੋਂ ਸਾਨੂੰ ਸੁਣ ਰਹੇ ਆ। ਨਾਲ ਦੀ ਨਾਲ ਉਹਨਾਂ ਨੇ ਇੱਕ ਫੋਟੋ ਭੇਜੀ ਆ, ਉਹਦੇ ਵਿੱਚ ਕੀ ਹੋਇਆ ਕਿ ਇੱਕ ਦਰਖਤ ਕੱਟੇ ਹੋਏ ਆ ਬਿਲਕੁਲ, ਸਿਰਫ ਉਹਨਾਂ ਦੀਆਂ ਜੜਾਂ ਦਿਖਾਈ ਦੇ ਰਹੀਆਂ, ਪਰ ਕੋਲ ਇੱਕ ਫੋਟੋ ਲੱਗੀ ਹੋਈ ਆ ਦਰਖਤਾਂ ਦੀ, ਜਿੱਦਾਂ ਕਹਿ ਲਓ ਕਿ ਹਰਿਆਲੀ ਦੀ। ਉਹਦੇ ਉੱਤੇ ਇੱਕ ਮਰੀਓ ਜੀ ਐਲ ਬੈਠੀ ਆ, ਹਨਾ। ਬਹੁਤ ਕੁਛ ਉਹ ਜਿਹੜੀ ਤਸਵੀਰ ਆ ਕਹਿ ਜਾਂਦੀ ਆ ਗੁਰਸੇਵ ਸਿੰਘ ਜੀ, ਇਹ ਸ਼ਾਇਦ ਇਹੀ ਕਹਿਣਾ ਚਾਹੁੰਦੀ ਆ ਕਿ ਅਸੀਂ ਤੋੜ ਤੋੜ ਕੇ ਹਰਿਆਲੀ ਮੋਹਰੇ ਸੈਲਾਨੀ ਜਿਹੜੇ ਆ ਦੇਖ ਰਹੇ ਆ ਉਸ ਪੇਂਟਿੰਗ ਨੂੰ, ਤੇ ਉਹਦੇ ਵੱਲ ਜਿਹੜਾ ਇਨਵਾਇਰਮੈਂਟ ਦੇ ਵਿੱਚ ਇੰਨਾ ਅਸੀਂ ਖਰਾਬਾ ਕੀਤਾ ਉਹਦੇ ਵੱਲ ਸ਼ਾਇਦ ਕਿਸੇ ਦਾ ਇੰਨਾ ਧਿਆਨ ਹੈ ਨੀ।
ਹਾਂਜੀ ਸ਼ਾਇਦ ਇੱਕ ਭਗਵੰਤ ਮਾਨ ਦਾ ਪਹਿਲਾਂ ਬਹੁਤ ਚਿਰ ਪਹਿਲਾਂ ਗਾਣਾ ਆਇਆ ਸੀਗਾ ਕਿ ਅਸੀਂ ਜਿਹੜੇ ਪੰਛੀਆਂ ਨੂੰ ਹੁਣ ਪੰਛੀ ਇੱਕ ਤਰ੍ਹਾਂ ਅਜਾਇਬ ਘਰਾਂ ਚ ਦਿਖਾਏ ਜਾਣਗੇ ਜਿਹੜੇ ਪੰਛੀ ਗਾਇਬ ਹੋ ਚੁੱਕੇ ਆ
ਆਪਣਾ ਜੀ
ਇਨਵਾਇਰਮੈਂਟ ਚੋਂ, ਤੇ ਸ਼ਾਇਦ ਦਰਖਤ ਵੀ ਐਦੀ ਦੱਸਣੇ ਪਿਆ ਕਹਿੰਦੇ ਆਹ ਦਰਖਤ ਵੀ ਹੁੰਦੇ ਸੀ ਜੇ ਸਾਨੂੰ ਕੱਟੇ ਜਾ ਰਹੇ ਜਾਂ ਇਨਵਾਇਰਮੈਂਟ ਸਹੀ ਨੀ ਆ
ਜੀ ਜੀ ਜੀ
ਮੋਕਲੇ ਜਾ ਰਹੇ ਆ
ਜੀ। ਬਹੁਤ ਬਹੁਤ ਸਾਰੇ ਇਦਾਂ ਦੇ ਹੈਗੇ ਆ, ਜਿੱਦਾਂ ਆਪਣੇ ਗੁਰਸੇਵ ਸਿੰਘ ਜੀ ਉਦੋਂ ਦੇਖਿਆ ਸੀ ਬਹੁਤ ਕਿ ਆਪਣੇ ਚਿੱਬੜ ਬਹੁਤ ਖੇਤਾਂ ਦੇ ਵਿੱਚ ਹੁੰਦੇ ਸੀ, ਤੁਸੀਂ ਦੇਖਿਆ ਹੋਣਾ ਜੀ। ਹੁਣ ਹੁਣ ਚਿੱਬੜ ਦੇਖਣ ਨੂੰ ਨੀ ਮਿਲਦੇ ਹੁਣ ਜੇ ਆਪਾਂ ਦੇਖੀਏ ਖੇਤਾਂ ਦੇ ਵਿੱਚ। ਪਹਿਲਾਂ ਇਹ ਹੁੰਦਾ ਸੀ ਕਿ ਚਿੱਬੜ ਲੱਭਦੇ ਹੁੰਦੇ ਸੀਗੇ ਵੀ ਯਾਰ ਚਿੱਬੜ ਲੱਭਣ ਦੇ ਨਾ ਖਾਈਏ, ਬੜੇ ਖੱਟ ਮਿੱਠੇ ਜਿਹੇ ਹੁੰਦੇ ਸੀਗੇ। ਬਹੁਤ ਸਾਰੇ ਦੋਸਤਾਂ ਨੂੰ ਪਤਾ ਹੀ ਨੀ ਹੋਣਾ ਵੀ ਚਿੱਬੜ ਵੀ ਕੋਈ ਚੀਜ਼ ਸੀਗੀ।
ਸਹੀ ਗੱਲ ਆ, ਕਿਉਂਕਿ ਜਿਹੜੀ ਚੀਜ਼ ਦੇਖਣੀ ਨੀ ਪਤਾ ਕਿੱਥੋਂ ਲੱਗਣੀ
ਪਤਾ ਕਿ ਜੀ। ਨਾਲ ਦੀ ਨਾਲ ਮਲੇ ਜਿਹੜੇ ਆ, ਮਲੇ ਵੀ ਆਪਣੇ ਇਲਾਕੇ ਦੇ ਵਿੱਚ ਬਹੁਤ ਹੁੰਦੇ ਸੀ ਜਦੋਂ ਇਹ ਛੋਟੇ ਛੋਟੇ ਹੁੰਦੇ ਸੀ, ਤੇ ਮਲਿਆਂ ਨੂੰ ਦੇਖਣ ਨੂੰ ਭੱਜਦੇ ਹੁੰਦੇ ਸੀ ਵੀ ਯਾਰ ਮਲੇ ਦੇਖੀਏ। ਖਾਸ ਤੌਰ ਤੇ ਇਸ ਰੁੱਤ ਦੇ ਵਿੱਚ ਜਦੋਂ ਕਣਕਾਂ ਦੀ ਵਾਢੀ ਵਗੈਰਾ ਚੱਲਦੀ ਹੁੰਦੀ ਆ, ਉਸ ਰੁੱਤ ਦੇ ਵਿੱਚ ਕਾਫੀ ਮਲੇ ਲੱਗਦੇ ਹੁੰਦੇ ਸੀਗੇ, ਹਨਾ। ਉਹ ਬੇਰਾਂ ਦੀ ਛੋਟੇ ਟਾਈਪ ਹੁੰਦੇ, ਛੋਟੇ ਜਾਣੀ ਬੇਰ ਦਰਖਤ ਬਣ ਜਾਂਦਾ, ਇਹ ਝਾੜੀ ਨੁਮਾ ਹੁੰਦਾ, ਸਵਾਦ ਥੋੜਾ ਜਿਹਾ ਬੇਰਾਂ ਨਾਲੋਂ ਥੋੜਾ ਜਿਹਾ ਵੱਖਰਾ ਹੁੰਦਾ, ਪਰ ਉਸੇ ਟਾਈਪ ਦੇ ਹੁੰਦੇ ਆ ਮਲੇ। ਉਹ ਵੀ ਜਿਹੜੇ ਅਲੋਪ ਹੀ ਹੋ ਗਏ, ਹਨਾ।
ਸ਼ਾਇਦ ਅਸੀਂ ਪੱਧਰ ਕਰਦੇ ਅੱਗੇ ਐਂ ਸੀਗਾ ਕਿ ਆਪਣੇ ਜ਼ਮੀਨਾਂ ਦੇ ਨਾਲ ਤੋਂ ਹੁੰਦਾ ਸੀ ਸਾਰਾ ਕੁਝ, ਪਰ ਪੱਧਰ ਕਰਦੇ ਜਾਂਦੇ, ਦਰਖਤ ਵੱਢੀ ਜਾ ਰਹੇ ਆ, ਸਾਰਾ ਕੁਝ ਪੱਧਰ ਕਰਕੇ ਜ਼ਮੀਨਾਂ ਸਿੱਧੀਆਂ ਕਰੀ ਜਾਂਦੇ ਆ, ਸ਼ਾਇਦ ਇਹ ਵੀ ਕਾਰਨ ਇਹਨਾਂ ਦੇ ਲੋਕ ਹੋਣ ਦਾ,
ਅਲੋਪ ਹੋਣ ਦਾ ਜੀ। ਇਹ ਵੀ ਹੈ ਤੇ ਆਪਣੇ ਨਾਲ ਅਮਰਦੀਪ ਸਿੰਘ ਜੀ ਜੁੜੇ ਆ ਬੈਰਨ ਬੇ ਤੋਂ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ। ਤੁਹਾਨੂੰ ਵੀ ਸਤਿ ਸ੍ਰੀ ਅਕਾਲ ਜੀ ਅਮਰਦੀਪ ਸਿੰਘ ਜੀ। ਉਹਨਾਂ ਨੇ ਕਿਹਾ ਵੀ ਗਿਆਨੀ ਦਿੱਤ ਸਿੰਘ ਜੀ ਬਾਰੇ ਜਾਣਕਾਰੀ ਜਿਹੜੀ ਬਹੁਤ ਵਧੀਆ ਤੁਸੀਂ ਦਿੱਤੀ ਆ, ਉਹਨਾਂ ਨੇ ਧੰਨਵਾਦ ਵੀ ਕੀਤਾ, ਤੇ ਨਾਲ ਉਹਨਾਂ ਨੇ ਕਿਹਾ ਵੀ ਪ੍ਰਦੀਪ ਸਿੰਘ ਅਟਵਾਲ ਸਾਹਿਬ ਉਹ ਵੀ ਫਰੀਦਨੋ ਤੋਂ ਆਪਣਾ ਜਿਹੜਾ ਪ੍ਰੋਗਰਾਮ ਸੁਣ ਰਹੇ ਆ, ਉਹਨਾਂ ਨੇ ਵੀ ਆਪਾਂ ਨੂੰ ਧੰਨਵਾਦ ਕੀਤਾ ਆ, ਤੇ ਫਰੀਦਨੋ ਵਾਲੇ ਦੋਸਤ ਨੂੰ ਵੀ ਬਹੁਤ ਬਹੁਤ ਧੰਨਵਾਦ ਜੀ ਕਿ ਤੁਸੀਂ ਸਾਨੂੰ ਸੁਣ ਰਹੇ ਹੋ, ਬਹੁਤ ਬਹੁਤ ਤੁਹਾਡਾ ਧੰਨਵਾਦ। ਤੇ ਅੱਗੇ ਸਾਡੇ ਨਾਲ ਜੁੜੇ ਆ ਜੀ ਬਲਵਿੰਦਰ ਸਿੰਘ ਜੀ। ਬਲਵਿੰਦਰ ਸਿੰਘ ਜੀ ਉਹਨਾਂ ਨੇ ਵੀ ਕਿਹਾ ਕਿ ਬਹੁਤ ਵਧੀਆ ਹਰਮਨ ਰੇਡੀਓ ਜਿਹੜਾ ਆ ਕੰਮ ਕਰ ਰਿਹਾ ਬ੍ਰੌਡਕਾਸਟਿੰਗ ਦਾ, ਪੰਜਾਬੀ ਲੈਂਗੁਏਜ ਦਾ ਆਸਟ੍ਰੇਲੀਆ ਦੇ ਵਿੱਚ ਬਹੁਤ ਵਧੀਆ ਕੰਮ ਹੈਗਾ। ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਜਿਹੜੇ ਤੁਸੀਂ ਡਾਕਟਰ ਬੀ ਆਰ ਅੰਬੇਡਕਰ ਦੇ ਬਾਰੇ ਗੱਲ ਕੀਤੀ ਸੀਗੀ ਉਹਦੇ ਲਈ ਵੀ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਵੀ ਲਿਸਨਰ ਤੇ ਅਨਾਊਂਸਰ ਜਿਹੜੇ ਹੈਗੇ ਆ ਇਹ ਨੋਟ ਜ਼ਰੂਰ ਕਰੋ ਕਿ ਤੁਸੀਂ ਕਾਸਟ ਜਾਂ ਰਿਲੀਜਨ ਦੇ ਵਿੱਚ ਨਾ ਸਟੱਕ ਹੋ ਕੇ ਉਹਨੂੰ ਰੱਖੋ ਡਾਕਟਰ ਅੰਬੇਡਕਰ ਨੂੰ, ਉਹ ਤਾਂ ਹਿਊਮਨ ਰਾਈਟਸ ਸਮਾਨਤਾ ਤੇ ਐਨੀ ਟਾਈਪ ਆਫ ਡਿਸਕ੍ਰਿਮੀਨੇਸ਼ਨ ਦੇ ਖਿਲਾਫ ਸੀਗੇ, ਤੇ ਉਹਨਾਂ ਨੇ ਬਹੁਤ ਜ਼ਿਆਦਾ ਕੰਮ ਇਹਦੇ ਲਈ ਕੀਤਾ ਆ ਕੰਸਟੀਟਿਊਸ਼ਨਲ ਜਿਹੜਾ ਆਪਣਾ ਬਣਾਉਣ ਦੇ ਵਿੱਚ। ਫਸਟ ਟਾਈਮ ਉਹ ਹਿਸਟਰੀ ਦੇ ਵਿੱਚ ਕਹਿੰਦੇ ਇਹ ਆਇਆ, ਤੇ ਨਾਲ ਨਾਲ ਉਹ ਕਹਿੰਦੇ ਵੀ ਕੁਛ ਲੋਕਾਂ ਨੂੰ ਅਜੇ ਵੀ ਡਾਊਟ ਹੈਗਾ ਆ ਕਿ ਉਹਨਾਂ ਦਾ ਜਿਹੜਾ ਕੰਸਟੀਟਿਊਸ਼ਨ ਬਣਾਉਣ ਦੇ ਵਿੱਚ ਜਿਹੜਾ ਰੋਲ ਆ ਅਜੇ ਵੀ ਘੱਟ ਆ, ਤੇ ਉਹਦੇ ਲਈ ਉਹਨਾਂ ਨੂੰ ਕਹਿੰਦੇ ਰਿਸਰਚ ਜ਼ਰੂਰ ਕਰਨੀ ਚਾਹੀਦੀ ਆ।
ਮੈਨੂੰ ਲੱਗਦਾ ਕਿ ਕੁਛ ਨੀ, ਬਹੁਤੇ ਲੋਕਾਂ ਨੂੰ ਇਸ ਬਾਰੇ ਪਤਾ ਹੀ ਨੀ ਆ, ਮੈਨੂੰ ਵੀ ਨੀ ਪਤਾ ਸੀਗਾ ਆਹ ਕੁਛ ਦਿਨ ਪਹਿਲਾਂ ਜੇ ਤੁਸੀਂ ਦੱਸਿਆ ਫਿਰ ਪੜ੍ਹਿਆ ਤਾਂ ਪਤਾ ਲੱਗਾ ਕਿੰਨਾ ਕੰਮ ਕੀਤਾ, ਕਿਉਂਕਿ ਅਸੀਂ ਜੋ ਨਵੇਂ ਸ਼ਹਿਰ ਲੰਘਦੇ ਨੂੰ ਅਸੀਂ ਇਹਨਾਂ ਦਾ ਸਟੈਚੂ ਜ਼ਰੂਰ ਦੇਖਦੇ ਸੀਗੇ, ਪਰ ਕੋਈ ਐ ਨੀ ਸੀਗਾ ਕਿ ਕੌਣ ਵਾ ਹਨਾ, ਕੋਈ ਜਾਣੀਏ ਕੋਈ ਐ ਨੀ ਸੀ ਅੰਦਰ ਉੱਠਦੀ, ਕਿਤੇ ਹੁਣ ਕਈ ਵਾਰ ਐ ਉੱਠਦੀ ਜਿੱਦਾਂ ਗਿਆਨੀ ਜਸ ਸਿੰਘ ਦੀ ਗੱਲ ਹੋਈ ਸੀ ਲਾਸਟ ਵੀਕ ਆਪਣੀ, ਯਾਰ ਪੜ੍ਹੋ ਕਿ ਕੀ ਕਿੱਦਾਂ ਕੀ ਦੇਣਾ ਇਹਨਾਂ ਦੀ ਨਾ ਕਿ ਤਿਆਰੀ ਕਰੀਏ ਨੈਕਸਟ ਪ੍ਰੋਗਰਾਮ ਲਈ, ਪਰ ਜਦੋਂ ਅਸੀਂ ਡਾਕਟਰ ਬੀ ਆਰ ਅੰਬੇਦਕਰ ਨੂੰ ਦੇਖਦੇ ਸੀ ਤਾਂ ਕੋਈ ਐਡੀ ਜਾਗਦੀ ਨੀ ਸੀ, ਕਿਉਂਕਿ ਸਾਨੂੰ ਨਾ ਸਕੂਲ ਦੱਸਦੇ ਸੀ ਨਾ ਘਰੇ ਦੱਸਦੇ ਸੀਗੇ, ਇੱਕ ਅਸੀਂ ਸਿਰਫ ਇਹਨਾਂ ਨੂੰ ਕਾਸਟ ਨਾਲ ਜੋੜ ਕੇ ਦੇਖਦੇ ਸੀ ਉਸ ਸਮੇਂ, ਤੇ ਅੱਜ ਵੀ ਮੋਸਟਲੀ ਮੇਰੇ ਹਿਸਾਬ ਨਾਲ ਸਰੋਤੇ ਜਾਂ ਦੁਨੀਆਂ ਇਸੇ ਤਰ੍ਹਾਂ ਦੇਖਦੀ ਆ। ਸ਼ਾਇਦ ਦਲੀਪ ਸਿੰਘ ਸਾਨੂੰ ਏਦਾਂ ਦਾ ਕੋਈ ਕੰਮ ਕਰਨਾ ਚਾਹੀਦਾ ਕਿ ਛੋਟੀ ਜਿਹੀ ਪੈਂਪਲੇਟ ਟੈਪ ਬਣਾਉਣਾ ਚਾਹੀਦਾ ਜਿਹ ਚ ਉਹਨਾਂ ਦੇ ਮੇਨ ਮੈਸੇਜ ਅਸੀਂ ਦੱਸ ਸਕੀਏ, ਅਸੀਂ ਗੁਰਦੁਆਰਾ ਸਾਹਿਬ ਬਣ ਸਕਦੇ ਹਾਂ, ਯਾਰਾਂ ਦੋਸਤਾਂ ਨੂੰ ਬਣ ਸਕਦੇ ਹਾਂ।
ਜਿਦਾਂ ਬਲਵਿੰਦਰ ਸਿੰਘ ਉਹਨਾਂ ਨੇ ਵੈਸੇ ਉਹਦਾ ਸ਼ੱਕ ਪਤਾ ਨੀ ਕਿਉਂ ਕੀਤੀ ਆ ਮੈਨੂੰ ਇਹ ਬਲਵਿੰਦਰ ਸਿੰਘ ਜੀ ਹੁਣ ਪਤਾ ਨੀ ਲੱਗਾ ਵੈਸੇ ਅਸੀਂ ਤਾਂ ਹਰਮਨ ਰੇਡੀ ਦੇ ਉੱਤੇ ਕਾਫੀ ਇਹਦੇ ਬਾਰੇ ਗੱਲ ਕੀਤੀ ਆ ਅਸੀਂ ਕਾਫੀ ਟਾਈਮ ਦਿੱਤਾ ਆ ਇਹਦੇ ਬਾਰੇ ਵੈਸੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਕੰਸਟੀਟਿਊਸ਼ਨ ਦੇ ਵਿੱਚ ਜਿਹੜੀ ਸ਼ੱਕ ਦੀ ਨਿਗਾਹ ਦੇ ਨਾਲ ਦੇਖਿਆ ਜਾਂਦਾ ਬਣਾਉਣ ਦੇ ਵਿੱਚ ਇਹ ਵੀ ਕਿਹਾ ਦੇਖੋ ਦੋ ਸਵਾਲ ਇਹਦੇ ਵਿੱਚ ਇਕੱਠੇ ਹੋ ਜਾਂਦੇ ਇੱਕ ਤਾਂ ਉਹਨਾਂ ਨੂੰ ਇਸ ਕਰਕੇ ਸ਼ੱਕ ਬਹੁਤ ਸਾਰੇ ਲੋਕਾਂ ਨੂੰ ਹੈਗੀ ਇਸ ਗੱਲ ਦੇ ਵਿੱਚ ਸ਼ੱਕ ਕਿ ਉਹਨਾਂ ਨੇ ਜਿਹੜਾ ਕੰਸਟੀਟਿਊਸ਼ਨ ਦੇ ਸਿਰਫ ਉਹ ਚੇਅਰਮੈਨ ਸੀਗੇ ਉਸ ਜਿਹੜੀ ਕਮੇਟੀ ਦੇ ਜਿਹੜੀ ਕਮੇਟੀ ਬਣਾਈ ਗਈ ਸੀ ਸੰਵਿਧਾਨ ਬਣਾਉਣ ਲਈ ਪਰ ਉਹਨਾਂ ਦੋਸਤਾਂ ਨੂੰ ਥੋੜੀ ਜਿਹਾ ਹੋਰ ਪੜ੍ਹਨਾ ਚਾਹੀਦਾ ਹੈ ਉਹਦੇ ਬਾਰੇ ਕਿ ਬਾਕੀ ਜਿਹੜੇ ਬੰਦੇ ਸੀ ਉਹਨਾਂ ਨੇ ਕੀ ਕੀਤਾ ਕੋਈ ਬੰਦਾ ਜਿਹੜਾ ਬਿਮਾਰੀ ਦਾ ਬਹਾਨਾ ਲਾ ਕੇ ਘਰ ਬਹਿ ਗਿਆ ਸੀ ਕੋਈ ਆਪਣੇ ਕੰਮਾਂ ਕਾਰਾਂ ਕਰਕੇ ਟਾਈਮ ਨਹੀਂ ਦੇ ਪਾਇਆ ਕਈਆਂ ਦੇ ਕੋਈ ਉਹਨਾਂ ਦੇ ਬਾਰੇ ਜ਼ਰੂਰ ਪੜ੍ਹਨਾ ਚਾਹੀਦਾ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਜਿਹੜਾ ਬੁੱਧਿਜ਼ਮ ਜੇ ਬੁੱਧ ਧਰਮ ਦੇ ਵਿੱਚ ਉਹ ਗਏ ਸੀਗੇ ਤਾਂ ਸ਼ਾਇਦ ਉਹ ਬਾਕੀ ਬੋਧੀ ਨਹੀਂ ਬਣ ਗਏ ਇਹ ਵੀ ਦੋਸਤਾਂ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਵੀ 14 ਅਕਤੂਬਰ 1956 ਨੂੰ ਉਹ ਬੋਧੀ ਬਣੇ ਆ ਦਸੰਬਰ 1956 ਨੂੰ ਉਹਨਾਂ ਦੀ ਡੈਥ ਹੋ ਜਾਂਦੀ ਆ ਸਿਰਫ ਉਹ 52 ਦਿਨ ਜੀ ਐਸੇ ਬੋਧੀ ਰਹੇ ਆ ਦੁਨੀਆਂ ਦੇ ਵਿੱਚ ਸਿਰਫ 52 ਦਿਨ ਉਹਦੇ ਵਿੱਚ ਵੀ ਸ਼ੂਗਰ ਦੇ ਮਰੀਜ਼ ਹੋ ਗਏ ਸੀ ਕਿਉਂਕਿ ਉਹਨਾਂ ਨੇ ਪਹਿਲਾਂ ਕਿਹਾ ਸੀਗਾ ਕਿ ਅਸੀਂ ਜਿਹੜੇ ਮੈਂ ਜੰਮਿਆ ਹਿੰਦੂ ਹਾਂ ਪਰ ਮਰੂੰਗਾ ਨੀ ਹਿੰਦੂ ਉਹਨੂੰ ਜਿਹੜਾ ਸਿਰਫ ਲਾਸਟ ਟਾਈਮ ਤੱਕ ਤੇ ਜਿਹੜੇ ਆ ਲੈਟਰ ਸਿੱਖ 24.com ਦੇ ਉੱਤੇ ਦੋਸਤ ਜਿਹੜੇ ਆ ਜ਼ਿਆਦਾ ਜਾਣਕਾਰੀ ਜਿਹੜੀ ਪ੍ਰਾਪਤ ਕਰ ਸਕਦੇ ਆ ਉਹ ਹੋਰ ਵੀ ਗੂਗਲ ਦੇ ਵਿੱਚ ਸਾਈਟਸ ਹੈਗੀਆਂ ਕਿ ਜਿਹੜੇ ਉਹਨਾਂ ਦੇ ਨਾਲ ਰਾਬਤਾ ਸਿੱਖ ਧਰਮ ਦੇ ਨਾਲ ਰਾਬਤਾ ਜਿਹੜਾ ਕਾਇਮ ਜਾਣੀ 20 ਜਾਂ 25 ਸਾਲ ਜਿਹੜੇ ਉਹ ਸਿੱਖ ਧਰਮ ਦੇ ਸਕਦੇ ਸੀ ਇਸ ਕਰਕੇ ਉਹਦੇ ਬਾਰੇ ਵੀ ਇਹਨਾਂ ਨੇ ਕਿਹਾ ਇਸ ਕਰਕੇ ਬਲਵਿੰਦਰ ਸਿੰਘ ਜੀ ਸਾਡੀ ਜਿਹੜੀ ਸ਼ੱਕ ਆ ਜੀ ਖਾਸ ਤੌਰ ਤੇ ਹਰਮਨ ਰੇਡੀਓ ਦੇ ਪ੍ਰਤੀ ਤਾਂ ਸਾਡੀ ਨਹੀਂ ਰਹਿਣੀ ਚਾਹੀਦੀ ਹੋਰ ਤਾਂ ਮੈਨੂੰ ਪਤਾ ਨੀ ਬਹੁਤ ਬਹੁਤ ਸਾਡਾ ਫੇਰ ਵੀ ਧੰਨਵਾਦ ਕਿ ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜੇ ਹੋ ਤੇ ਦੋਸਤੋ ਹੁਣ ਆਪਾਂ ਸਾਂਝ ਬਣਾਉਣੀ ਆ ਦਵਿੰਦਰ ਸਨੀ ਸਾਹਿਬ ਦੇ ਹੁਣਾਂ ਦੇ ਨਾਲ ਜਿਹੜੇ ਕਿ ਬਹੁਤ ਹੀ ਸੁਰੀਲੇ ਵੀ ਹੈਗੇ ਆ ਆਪਣੇ ਇੱਥੇ ਬ੍ਰਿਸਬੇਨ ਦੇ ਉਹਨਾਂ ਦੇ ਨਾਲ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੇ ਨਾਲ ਜਿਹੜੀ ਆਪਾਂ ਸਾਂਝ ਬਣਾਈਏ ਤੇ ਦੋਸਤੋ ਬਹੁਤ ਵਧੀਆ ਸ਼ਾਇਦ ਇਹ ਇੰਟਰਵਿਊ ਹੋ ਪਾਉਂਗੀ ਉਹਨੇ ਪੜੂੰਗੀ ਤੇ ਇਸੇ ਆਸ ਦੇ ਨਾਲ ਉਹਨਾਂ ਨੂੰ ਜੋੜਦੇ ਹਾਂ ਤੇ ਆਪਾਂ ਤਦ ਤੱਕ ਉਹਨਾਂ ਦਾ ਇੱਕ ਗਾਣਾ ਸੁਣਦੇ ਹਾਂ ਤੇ ਫਿਰ ਆਪਾਂ ਸਾਂਝ ਬਣਾਉਂਦੇ ਹਾਂ ਦਵਿੰਦਰ ਸਨੀ ਹੁਣਾਂ ਦੇ ਨਾਲ ਕਦੇ ਕੋਲ ਗਰੀਬਾਂ
ਤੁਹਾਡੀ ਕਦਰ ਤੇਰੇ
ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਹਰਮ ਰੇਡੀਓ ਸੰਗ ਬੈਠੇ ਹੋ। ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੇ ਨਾਲ ਮੇਰੇ ਗੁਰਸੇਵਕ ਸਿੰਘ ਜੀ ਨੇ। ਗੁਰਸੇਵਕ ਸਿੰਘ ਜੀ ਆਪਾਂ ਸਾਂਝ ਬਣਾਉਂਦੇ ਹਾਂ ਸਨੀ ਹੁਣਾਂ ਦੇ ਨਾਲ, ਪਹਿਲਾਂ ਆਪਾਂ ਮੈਸੇਜ ਲੈ ਲਈਏ ਦੋਸਤਾਂ ਦੇ।
ਜ਼ਰੂਰ ਜੀ,
ਇੱਕ ਤਾਂ ਆਪਣੇ ਨਵੀਂ ਕੰਬੋਜ ਸਾਹਿਬ ਉਹਨਾਂ ਦੀ ਸਵੇਰ ਦੀ ਮੈਂ ਆਈ ਹੋਈ ਆ, ਮੈਸੇਜ ਆਇਆ ਹੋਇਆ, ਉਹਨਾਂ ਨੇ ਇੱਕ ਕਵਿਤਾ ਭੇਜੀ ਹੋਈ ਆ ਨਵੀਂ ਕੰਬੋਜ ਸਾਹਿਬ, ਪਹਿਲਾਂ ਤਾਂ ਮਾਫੀ ਆ ਥੋੜੀ ਜਿਹੀ ਦੇਰੀ ਵਿੱਚ ਚੱਲ ਰਹੇ ਆਪਾਂ, ਇਹ ਕਵਿਤਾ ਮੈਂ ਆਪਾਂ ਇੰਟਰਵਿਊ ਤੋਂ ਬਾਅਦ ਪੜ੍ਹ ਦਿੰਦੇ ਹਾਂ। ਜਸਵਿੰਦਰ ਚਾਹਲ ਸਾਹਿਬ ਆਪਣੇ ਨਾਲ ਜੁੜੇ ਆ ਕ੍ਰੈਨਬਰਨ ਤੋਂ, ਮੈਲਬੋਰਨ ਤੋਂ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ। ਜਸਵਿੰਦਰ ਚਾਹਲ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਆ। ਸਰਵਣ ਸਿੰਘ ਜੀ ਤੁਹਾਡਾ ਵੀ ਗੀਤ ਆਪਾਂ ਲਾਇਆ ਹੋਇਆ ਇੰਟਰਵਿਊ ਤੋਂ ਬਾਅਦ, ਤੁਹਾਡਾ ਗੀਤ ਵੀ ਲਾ ਦੇਣਾ ਆਪਾਂ, ਉਹ ਮੈਲਬੋਰਨ ਤੋਂ ਆਪਣੇ ਨਾਲ ਜੁੜੇ ਆ। ਹਰਮੀਤ ਸਿੰਘ ਚਾਨਾ ਸਾਹਿਬ ਦਾ ਐਤਕੀ ਫੇਰ ਲੰਬਾ ਹੀ ਆਇਆ ਜੀ, ਲੰਬਾ ਹੁਣ ਬਹੁਤ ਦੇਣ ਲੱਗ ਪਿਆ ਆਪਾਂ ਨੂੰ ਹਨਾ।
ਕੀ ਕਹਿੰਦੇ ਨੇ
ਚਾਨਾ ਸਾਹਿਬ, ਏਦਾਂ ਗੁੱਸੇ ਨਾ ਹੋਇਆ ਕਰੋ ਤੁਸੀਂ, ਕਹਿੰਦੇ ਵੀ ਤੁਸੀਂ ਇੱਕ ਤਾਂ ਮੈਸੇਜ ਕੰਪਲੀਟ ਨੀ ਪੜ੍ਹਦੇ ਤੇ ਨਾਲ ਹੀ ਉਹਨਾਂ ਨੇ ਕਿਹਾ ਕਹਿੰਦੇ ਜੇ ਸਪੈਸ਼ਲੀ ਜੇ ਸੌਂਗ ਨੀ ਲਾਉਂਦੇ ਤਾਂ ਆਪਣੀ ਪਸੰਦ ਦੇ ਕਾਹਦੇ ਲਾਈ ਜਾਂਦੇ, ਸਾਡੀ ਪਸੰਦ ਦੇ ਨੀ ਲਾਉਂਦੇ, ਕਹਿੰਦੇ ਮਾਜਰਾ ਕੀ ਆ ਦੱਸੋ ਪਹਿਲਾਂ
ਕਰੋ ਐਕਸਪਲੇਨ ਜੀ।
ਚਾਨਾ ਸਾਹਿਬ ਇੱਦਾਂ ਦੀ ਗੱਲ ਹੈਗੀ ਤੇ ਆਪਣੇ ਤੁਹਾਨੂੰ, ਮੈਨੂੰ ਪਤਾ ਵੀ ਆ ਜਿਹੜਾ ਗਾਣਾ ਸਾਨੂੰ ਸਨੀ ਸਾਹਿਬ ਦਾ ਸੁਣਾਇਆ, ਇਦੂ ਤਾਂ ਕੋਈ ਸੁਰੀਲਾ ਮੈਨੂੰ ਲੱਗਦਾ ਨੀ ਵੀ ਕੋਈ ਤੁਸੀਂ ਸੁਣਿਆ ਹੋਣਾ, ਬਹੁਤ ਵਧੀਆ ਗਾਣਾ ਹੈਗਾ, ਤੁਹਾਡੀ ਵੀ ਫਰਮਾਇਸ਼ ਆਪਾਂ ਲਾ ਦੇਣੀ ਆ, ਪਰ ਤੁਸੀਂ ਅਜੇ ਤੱਕ ਫਰਮਾਇਸ਼ ਕੀਤੀ ਨੀ ਲਾਈਏ ਕਿਹੜੀ। ਤੁਹਾਡਾ ਇੱਕੋ ਹੀ ਮੈਸੇਜ ਸਵੇਰੇ ਦਾ ਆਇਆ ਸੀਗਾ ਜਿਹੜੀ ਕਿ ਤੁਸੀਂ ਇੱਕ ਮੈਸੇਜ ਭੇਜਿਆ ਸੀ ਵੀ ਜਿਹੜਾ ਮਾਂ ਤੇ ਪਤਨੀ ਵਾਲਾ, ਉਹ ਮੈਂ ਪੜ੍ਹ ਦਿੱਤਾ ਸੀ, ਉਦੋਂ ਇਲਾਵਾ ਕੋਈ ਮੈਸੇਜ ਤੁਹਾਡਾ ਆਇਆ ਨੀ, ਜੇ ਤੁਸੀਂ ਹੋਰ ਵੀ ਕੋਈ ਭੇਜਿਆ ਜ਼ਰੂਰ ਇੱਕ ਵਾਰੀ ਫੇਰ ਭੇਜ ਦਿਓ ਤਾਂ ਕਿ ਮੈਨੂੰ ਪਤਾ ਲੱਗ ਜਾਵੇ। ਇੱਕ ਉਹਨਾਂ ਨੇ ਹੋਰ ਮੈਸੇਜ ਭੇਜਿਆ, ਉਹ ਕਹਿੰਦੇ ਵੀ ਸਿੱਖਾਂ ਦੇ ਲਈ ਭਾਰਤ ਦੇ ਵਿੱਚ 3 ਖਾਸ ਕਾਨੂੰਨ ਹੈਗੇ ਆ, ਕਾਨੂੰਨ ਹੈਗੇ ਆ ਵੀ ਉਹ ਕਹਿੰਦੇ ਨਿਰਦੋਸ਼ ਸਿੱਖਾਂ ਦੇ ਕਤਲ ਹੁੰਦੇ ਹੋਣ ਤਾਂ ਅੱਖਾਂ ਬੰਦ ਕਰ ਲਓ, ਸਿੱਖ ਇਨਸਾਫ਼ ਲਈ ਰੌਲਾ ਪਾਉਣ ਤਾਂ ਕੰਨ ਬੰਦ ਕਰ ਲਓ, ਸਿੱਖਾਂ ਦੇ ਹੱਕ ਵਿੱਚ ਬੋਲਣ ਦੀ ਵਾਰੀ ਆਵੇ ਤਾਂ ਮੂੰਹ ਬੰਦ ਕਰ ਲਓ। ਸੱਚਾਈ ਹੈ ਹਨਾ, ਤੇ ਇਹਦੇ ਵਿੱਚ ਆਪਣੇ ਸਿੱਖਾਂ ਦਾ ਵੀ ਕਸੂਰ ਹੈਗਾ ਹਨਾ, ਵੀ ਆਪਾਂ ਜਿਹੜੇ ਆ ਆਪਾਂ ਹੀ ਅੱਖਾਂ ਬੰਦ ਕਰਦੇ ਆ, ਆਪਾਂ ਇਨਸਾਫ਼ ਦੇ ਲਈ ਬਹੁਤਾ ਲੜਦੇ ਨੀ।
ਗੱਲ ਵੀ ਉਹੀ ਹੈ ਜੀ, ਜਿਹੜੇ ਇਨਸਾਫ ਦੇ ਲੜ ਵੀ ਰਹੇ ਆ ਢੰਗ ਤਰੀਕਿਆਂ ਨਾਲ, ਅਸੀਂ ਉਹਨਾਂ ਦਾ ਸਾਥ ਨਹੀਂ ਦਿੰਦੇ,
ਅਸੀਂ ਉਹਨਾਂ ਦਾ ਸਾਥ ਨਹੀਂ ਦਿੰਦੇ,
ਆਪਣੀ ਜਿਹੜੀ ਗਲਤੀ ਆ ਜਾਂਦੀ ਆ
ਉੱਥੇ ਆ ਜਾਂਦੀ ਹੈ ਬਿਲਕੁਲ। ਤੇ ਇਹਦੇ ਬਾਰੇ ਵੀ ਆਪਾਂ ਗੱਲਾਂ ਬਾਤਾਂ ਕਰੀਏ। ਚਾਨਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਆ, ਤੇ ਹੋਰ ਵੀ ਜਿਹੜੇ ਮੈਸੇਜ ਆਪਾਂ ਬਾਅਦ ਦੇ ਵਿੱਚ ਲੈਣੇ ਆ, ਪਰ ਉਦੋਂ ਪਹਿਲਾਂ ਸਨੀ ਜੀ ਹੁਣਾਂ ਦੇ ਨਾਲ ਸਾਂਝ ਬਣਾਉਂਦੇ ਆ। ਸਤਿ ਸ੍ਰੀ ਅਕਾਲ ਸਨੀ ਸਾਹਿਬ।
ਸਤਿ ਸ੍ਰੀ ਅਕਾਲ ਦਲਜੀਤ ਵੀਰ ਜੀ, ਸਤਿ ਸ੍ਰੀ ਅਕਾਲ ਗੁਰਸੇਵ ਵੀਰ
ਜੀ, ਸਤਿ ਸ੍ਰੀ ਅਕਾਲ ਜੀ
ਮੇਰੇ ਵੱਲੋਂ। ਹਾਂਜੀ, ਹਰਮਨ ਰੇਡੀਓ ਸੁਣ ਰਹੇ, ਲਹਿਰਾ ਪ੍ਰੋਗਰਾਮ ਸੁਣ ਰਹੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ ਜੀ, ਮੈਂ ਤਾਂ ਤੁਹਾਨੂੰ ਪੁੱਛਿਆ ਵੀ ਅਸੀਂ ਤਾਂ ਚਲੋ ਤੁਹਾਨੂੰ ਪਿਆਰ ਦੇ ਨਾਲ ਸਨੀ ਕਹਿ ਦਿੰਦੇ ਹਾਂ ਹਨਾ, ਪਰ ਸਾਡਾ ਮੈਨੂੰ ਲੱਗਦਾ ਨਾਮ ਵੀ ਜਿਹੜਾ ਦਵਿੰਦਰ ਸਨੀ ਆ।
ਹਾਂਜੀ ਭਾਜੀ,
ਹਨਾ ਕਈ ਵਾਰੀ ਕੀ ਹੁੰਦਾ ਹੈ ਕਿ ਆਪਾਂ ਗਾਉਣ ਲਈ ਕੋਈ ਹੋਰ ਨਾਮ ਰੱਖਿਆ ਹੁੰਦਾ ਹਨਾ, ਫਿਰ ਤਾਂ ਮੈਂ ਪੁੱਛਿਆ ਤੁਹਾਨੂੰ ਵੀ ਅਸੀਂ ਸਨੀ ਕਹਿ ਲੈਂਦੇ ਹਾਂ, ਚਲੋ ਕੋਈ ਗੱਲ ਨੀ ਹਨਾ
ਜੀ ਭਾਜੀ
ਜੀ। ਤੇ ਦਵਿੰਦਰ ਸਨੀ ਸਾਹਿਬ ਬਹੁਤ ਬਹੁਤ ਤੁਹਾਡਾ ਸਵਾਗਤ ਹੈ। ਪਹਿਲਾਂ ਤਾਂ ਤੁਸੀਂ ਪਹਿਲਾਂ ਤਾਂ ਆਪਣਾ ਥੋੜੀ ਜਿਹਾ ਪਿਛੋਕੜ ਬਾਰੇ ਦੱਸੋ, ਬਾਕੀ ਗੱਲਾਂ ਬਾਤਾਂ ਆਪਾਂ ਬਾਅਦ ਚ ਕਰਾਂਗੇ ਵੀ ਕਿੱਥੋਂ ਹੋ, ਕਿਉਂਕਿ ਸਰੋਤੇ ਜਿਹੜੇ ਆ ਫਿਰ ਜ਼ਿਆਦਾ ਜਾਣਕਾਰੀ ਜਿਹੜੀ ਆ ਰੱਖ ਲੈਂਦੇ ਆ, ਕਈ ਵਾਰੀ ਆਪਣੇ ਕੋਈ ਨੇੜੇ ਦਾ ਵੀ ਨਿਕਲ ਜਾਂਦਾ ਹੈ ਹਨਾ ਬੰਦਾ
ਜੀ। ਜੀ ਭਾਜੀ
ਜੀ,
ਭਾਜੀ ਮੇਰਾ ਪਿੰਡ ਆਪਣੇ ਡਿਸਟ੍ਰਿਕਟ ਨਵਾਂ ਸ਼ਹਿਰ ਦੇ ਵਿੱਚ ਆ, ਪਿੰਡ ਹੀਓ, ਹੀਮਾ ਵੀ ਕਹਿੰਦੇ ਉਹਨੂੰ।
ਹਾਂਜੀ,
ਤੇ ਉੱਥੋਂ ਜਿੱਦਾਂ ਉੱਥੋਂ ਦਾ ਜੰਮਪਲ ਆ ਮੈਂ।
ਅੱਛਾ ਜੀ, ਕਿਆ ਬਾਤ ਆ। ਵੈਸੇ ਵੀ ਹੀਮੇ ਦੀ ਤੁਸੀਂ ਗੱਲ ਕੀਤੀ ਆ, ਇਹ ਰਾਜਿਆਂ ਦਾ ਸ਼ਹਿਰ ਹੋਇਆ ਮੈਨੂੰ ਲੱਗਦਾ ਹਨਾ,
ਇਹ ਰਾਜਾ ਭਰਤਰੀ ਦਾ।
ਹਾਂਜੀ, ਰਾਜਾ ਭਰਤਰੀ ਜੀ, ਤੇ ਉੱਥੇ ਬਾਬਾ ਬਾਲਕ ਨਾਥ ਦੀ ਵੀ ਗੁਫਾ ਹੈਗੀ ਸਾਡੇ ਪਿੰਡ ਦੇ ਵਿੱਚ ਹਨਾ, ਕਾਫੀ
ਹਾਂਜੀ ਹਾਂਜੀ
ਜਾਣ ਕਾਫੀ ਪਿੰਡ ਹੈਗਾ
ਜਿੱਦਾਂ। ਹਾਂਜੀ, ਕਾਫੀ ਉੱਥੇ ਸੰਗਤ ਆਉਂਦੀ ਹੈ ਪਿੰਡ ਚ।
ਹਾਂਜੀ 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 ਹਾਂਜੀ, ਤੇ ਵੈਸੇ ਵੀ ਨਵਾਂ ਸ਼ਹਿਰ ਜਿਲ੍ਹੇ ਦੇ ਵਿੱਚ ਦੋ ਪਿੰਡ ਬੜੇ ਉੱਚੇ ਗਿਣੇ ਗਏ ਆ ਹਨਾ, ਵੀ ਪਹਾੜੀਆਂ ਤੇ ਵਸੇ ਹੋਏ ਆ, ਇੱਕ ਹੀਮਾ ਤੇ ਦੂਜਾ ਗੁਣਾ ਚੋਰ।
ਗੁਣਾ ਚੋਰ ਭਾਈ ਉਹ ਗੋਪੀ ਚੰਦ ਉਹਨਾਂ ਦਾ ਸੀਗਾ।
ਅੱਛਾ ਜੀ, ਅੱਛਾ ਜੀ, ਠੀਕ ਹੈ।
ਉਹਨਾਂ ਦੇ ਮਾਮਾ, ਹਾਂਜੀ ਮਾਮਾ ਜੀ ਲੱਗਦੇ ਸੀ ਉਹਨਾਂ ਦੇ ਰਾਜਾ ਭਰਤੀ ਨੂੰ।
ਕਿਆ ਬਾਤ ਹੈ ਜੀ, ਫੇਰ ਤਾਂ ਇਤਿਹਾਸਕ ਪਿੰਡ ਆ ਨਾ ਕਾਫੀ ਇਹ।
ਹਾਂਜੀ ਹਾਂਜੀ, ਦੋਨੇ ਪਿੰਡ ਕਾਫੀ ਇਤਿਹਾਸਕ ਹੈ।
ਚਲੋ ਠੀਕ ਹੈ ਜੀ, ਇੱਕ ਇਤਿਹਾਸ ਹੁਣ ਤੁਸੀਂ ਸਿਰਜਣ ਜਾ ਰਹੇ ਹੋ, ਹੀਮੇ ਦਾ ਇਤਿਹਾਸ ਸਾਡੇ ਨਾਲ ਵੀ ਜੋੜਦਾ ਜਾ ਰਿਹਾ। ਤੇ ਪਹਿਲਾਂ ਤੁਸੀਂ ਦੱਸੋ ਵੀ ਆਪਣੀ ਜਿਹੜੀ ਪਹਿਲਾਂ ਹੋ ਜਾਂਦਾ ਵੀ ਟੀਮ ਜਿਹੜੀ ਐਜੂਕੇਸ਼ਨ ਇਸ ਸੰਬੰਧੀ ਮਿਊਜ਼ਿਕ ਦੀ ਕਿੱਦਾਂ ਇੱਥੇ ਤੱਕ ਆਉਣਾ ਹੋਇਆ, ਕਿੱਥੋਂ ਕਿੱਥੋਂ ਤੁਸੀਂ ਪ੍ਰਾਪਤ ਕੀਤੀ ਆ?
ਜੀ ਭਾਜੀ, ਇਹ ਤਾਂ ਬਚਪਨ ਤੋਂ ਜਿੱਦਾਂ ਜਿੱਦਾਂ ਚਿਤਕ ਲੱਗੀ ਹੋਆ ਗਾਉਣ ਦੀ, ਤੇ ਚੌਥੀ ਜਮਾਤ ਚ ਪੜ੍ਹਦਾ ਹੁੰਦਾ ਸੀ, ਮੈਨੂੰ ਹਜੇ ਵੀ ਯਾਦ ਆ।
ਹਾਂਜੀ,
ਉਦੋਂ ਉਹ 15 ਅਗਸਤ ਵਾਲੇ ਦਿਨ ਉਹ ਮੇਰੇ ਵਤਨ ਕੇ ਲੋਗ ਗਾਣਾ ਪਰਫੋਰਮ ਕੀਤਾ ਸੀ ਸਟੇਜ ਤੇ।
ਅੱਛਾ ਅੱਛਾ ਜੀ,
ਤੇ ਉਸ ਤੋਂ ਬਾਅਦ ਬਸ ਚੱਲ ਸੋ ਚੱਲ, ਜਿੱਦਾਂ ਫਿਰ ਸੁਣਨ ਦਾ ਬਹੁਤ ਸ਼ੌਂਕ ਸੀਗਾ, ਜਿੱਦਾਂ ਬੜੇ ਬੜੇ ਉਸਤਾਦਾਂ ਨੂੰ, ਉਸਤਾਦ ਨੁਸਰਤ ਫਤਿਹ ਅਲੀ ਖਾਨ, ਉਹਨਾਂ ਨੂੰ ਕਾਫੀ ਸੁਣਿਆ।
ਹਾਂਜੀ,
ਤੇ ਘਰ ਦੇ ਵਿੱਚ ਤਾਂ ਮਾਹੌਲ ਨਹੀਂ ਸੀਗਾ, ਜਿੱਦਾਂ ਮੇਰੇ ਫਾਦਰ ਸਾਹਿਬ ਪ੍ਰਿੰਸੀਪਲ ਰਹੇ ਨੇ, ਜਿੱਦਾਂ ਹੁਣ ਤਾਂ ਰਿਟਾਇਰ ਹੋ ਗਏ।
ਹਾਂਜੀ,
ਤੇ ਮੇਰੇ ਮੰਮੀ ਜਿਹਨਾਂ ਨਾਲ ਜਿੱਦਾਂ ਕਾਫੀ ਸਹਿਯੋਗ, ਮੰਮੀ ਜਿਹਨਾਂ ਦੇ ਉੱਤੇ, ਡੈਡੀ ਹੋਣੀ ਤਾਂ ਪਹਿਲਾਂ ਵਧੀਆ ਨੀ ਮੰਨਦੇ ਸੀ, ਕਹਿੰਦੇ ਕਿਹੜਾ ਕੰਮ ਆਏ।
ਹਾਂਜੀ ਹਾਂਜੀ,
ਤੇ ਜਦੋਂ ਜਦ ਕਰਦੇ ਰਹੇ ਬਸ, ਤੇ ਉਸ ਤੋਂ ਬਾਅਦ ਮੇਰੀ ਮੁਲਾਕਾਤ ਹੋਈ ਸੀ ਆਪਣੇ ਆਪਣੇ ਨਾਲ ਹੀ ਪਿੰਡ ਉਹਨਾਂ ਦਾ ਗੋਬਿੰਦਪੁਰ,
ਹਾਂਜੀ,
ਤੇ ਉਹਨਾਂ ਤੋਂ ਤਾਲੀਮ ਲੈਣੀ ਸ਼ੁਰੂ ਕੀਤੀ
ਜੀ।
ਫਿਰ ਬਾਹਰ ਇੱਧਰ ਆਸਟ੍ਰੇਲੀਆ ਦਾ ਸਬੱਬ ਬਣ ਗਿਆ, ਫਿਰ ਇੱਧਰ ਆ ਗਿਆ ਭਾਜੀ
ਜੀ। ਤੇ ਪਹਿਲਾਂ ਆਪਾਂ ਥੋੜੀ ਜਿਹੀ ਚਲੋ ਦੋਸਤਾਂ ਨੂੰ ਵੀ ਦੱਸੀਏ ਵੀ ਕਿੰਨੇ ਕੁ ਤੁਸੀਂ ਫਰੀਲੇ ਹੈਗੇ ਆ, ਕੁਛ ਗੁਣ ਗਣਾ ਕੇ ਜਰੂਰ ਸੁਣਾਓ ਪਹਿਲਾਂ ਸਾਡੇ ਦੋਸਤਾਂ ਨੂੰ
ਜੀ। ਭਾਜੀ ਜਰੂਰ ਜਰੂਰ ਭਾਜੀ,
ਹਾਂਜੀ
ਤੂੰ ਗੰਡਾ ਦੀਆਂ ਨੂੰ ਖੋਲਿਆ ਦੰਦਾਂ ਨਾਲ, ਅਸੀਂ ਫਿਰ ਵੀ ਸੱਜਣਾ ਵੇ ਤੈਨੂੰ ਬੋਲਿਆ ਨਾ, ਤੂੰ ਗੰਡਾਂ ਪਿਆਰ ਦੀਆਂ ਨੂੰ ਖੋਲਿਆ ਨਾ, ਅਸੀਂ ਫਿਰ ਵੀ ਸੱਜਣਾ ਵੇ ਤੈਨੂੰ ਬੋਲਿਆ ਮੰਦਾ ਨਾ, ਤੂੰ ਤੰਦਾਂ ਪਿਆਰ ਦੀਆਂ ਬੁਣ ਕੇ ਤਾਂ ਵੇਖ ਸਹੀ, ਉਹ ਤੰਦਾਂ ਪਿਆਰ ਦੀਆਂ ਬੁਣ ਕੇ ਤਾਂ ਵੇਖ ਸਹੀ, ਅਸੀਂ ਅੱਜ ਵੀ ਉੱਥੇ ਆ ਮੁੜ ਕੇ ਤਾਂ ਪੈਂਡਾ ਲੰਮਾ ਏ ਮੰਨਿਆ ਤੁਰ ਕੇ ਤਾਂ ਵੇਖ ਸਰੀ, ਅਸੀਂ ਅੱਜ ਵੀ ਉੱਥੇ ਆ ਮੁੜ ਕੇ ਤਾਂ ਵੇਖ ਸਰੀ।
ਅਸੀਂ ਅੱਜ ਵੀ ਉੱਥੇ ਆ ਮੁੜ ਕੇ ਤਾਂ ਦੇਖ ਬਈ, ਕਿਆ ਬਾਤ ਆ, ਬਹੁਤ ਵਧੀਆ ਜੀ। ਤੇ ਪਹਿਲਾਂ ਆਪਾਂ ਗਾਣਾ ਸੁਣਾਇਆ ਸੀਗਾ ਸੱਜਣਾ ਵੇ, ਹਨਾ, ਤੇ ਸਾਡਾ ਪਹਿਲਾ ਟਰੈਕ ਉਹੀ ਸੀ ਸੱਜਣਾ ਵੇ
ਭਾਈ, ਮੈਂ ਉਸ ਤੋਂ ਪਹਿਲਾਂ ਇੱਕ ਟਰੈਕ ਆਇਆ ਸੀ ਤੇਰੇ ਆਪਣੇ ਨਾਮ ਤੋਂ।
ਹਾਂਜੀ ਤੇਰੇ ਆਪਣੇ, ਕਿਆ ਬਾਤ, ਉਹ ਵੀ ਬਹੁਤ ਵਧੀਆ ਗਾਣਾ ਜਿਹੜਾ ਸਾਡਾ
ਜੀ ਜੀ। ਉਸ ਤੋਂ ਬਸ ਐਦੀ ਹੋ ਜਿੱਦਾਂ ਸ਼ੁਰੂਆਤ ਹੀ ਸੀ ਆਪਣੀ।
ਹਾਂਜੀ ਮਾਰਕੀ ਜੀ 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 ਜੀ। ਤੇ ਹੁਣ ਜਿਹੜਾ ਟਰੈਕ ਸਾਡਾ ਇੱਕ ਨਵਾਂ ਆਇਆ ਲੰਡਨ ਬ੍ਰਿਜ, ਤੇ ਉਹਦੇ ਬਾਰੇ ਥੋੜੀ ਜਿਹਾ ਦੱਸੋ, ਜਾਣਕਾਰੀ ਦਿਓ ਸਾਡੇ ਦੋਸਤਾਂ ਨੂੰ
ਜੀ। ਭਾਜੀ ਹੁਣੇ ਮਾਰਕੀਟ ਚ ਆਇਆ ਲੰਡਨ ਬ੍ਰਿਜ ਨਾਮ ਤੋਂ, ਸੁਖਵਿੰਦਰ ਹਿਊਂ ਦਾ ਲਿਖਿਆ, ਅਕਸਰ ਮੇਰੇ ਗਾਣੇ ਆਪਣੇ ਉਹਦੇ ਲਿਖੇ ਹੁੰਦੇ ਆਪਣੇ ਵੀਰੇ ਦੇ ਸੁਖਵਿੰਦਰ ਹਿਊਂ ਦੇ। ਤੇ ਬਸ ਭਾਜੀ ਚੱਲ ਰਿਹਾ ਵਧੀਆ, ਦੋਸਤਾਂ ਦੇ ਆ ਰਹੇ ਆ ਮੈਸੇਜ ਤੇ ਕਹਿੰਦੇ ਵਧੀਆ ਪਸੰਦ ਕੀਤਾ ਉਹਨਾਂ ਨੇ।
ਤੇ ਥੋੜੀ ਜਿਹੀ ਜਾਣਕਾਰੀ ਦਿਓ ਉਹਦੇ ਬਾਰੇ ਵੀ, ਕੌਣ ਰਾਈਟਰ ਹੈਗੇ, ਕੀ ਮਿਊਜ਼ਿਕ ਆ, ਵੀਡੀਓ ਵਗੈਰਾ ਦੇ ਬਾਰੇ।
ਜੀ ਜੀ ਭਾਜੀ ਆਪਣੇ ਸੁਖਵਿੰਦਰ ਹਿਊਂ ਦਾ ਭਾਜੀ ਲਿਖਿਆ ਜਿੱਦਾਂ, ਤੇ ਪਟਿਆਲਾ ਪਾਇਰੇਟਸ ਦਾ ਵੀਡੀਓ ਆ ਪਟਿਆਲੇ ਤੋਂ ਆ ਵੀਰੇ ਆਪਣੇ
ਜੀ।
ਤੇ ਡੀ ਐਸ ਗਰੋ ਜਿਹੜਾ ਸੁਖਵਿੰਦਰ ਨੇ ਜਿੱਦਾਂ ਇਹ ਸ਼ੁਰੂ ਕੀਤਾ ਜਿੱਦਾਂ।
ਅੱਛਾ ਜੀ ਠੀਕ,
ਡੀ ਐਸ ਗਰੋ ਬੈਨਰ ਦੇ ਹੇਠ, ਹਾਂਜੀ, ਮਿਊਜ਼ਿਕ ਦਾ ਨਵਾਂ ਜਿੱਦਾਂ ਪ੍ਰੋਜੈਕਟ
ਜੀ, ਬਹੁਤ ਵਧੀਆ
ਉਹਨਾਂ ਦਾ
ਜੀ। ਤੇ ਆਪਣੇ ਨਾਲ ਗੁਰਸੇਵ ਸਿੰਘ ਵੀ ਜੁੜੇ ਆ। ਗੁਰਸੇਵ ਸਿੰਘ ਜੀ ਤੁਸੀਂ ਵੀ ਕੋਈ ਸਵਾਲ ਪੁੱਛਣਾ ਸਨੀ ਸਾਹਿਬ ਤੋਂ?
ਹਾਂਜੀ, ਪਹਿਲਾਂ ਤਾਂ ਫਿਰ ਉਹਨਾਂ ਨੂੰ ਨਵੇਂ ਟਰੈਕ ਦੀ ਮੁਬਾਰਕਾਂ ਦਿੰਦੇ ਆ, ਕੁੜੀ ਕੱਢ ਕੇ ਲੈ ਗਏ ਹਥਿਆਰ ਨਸ਼ਿਆਂ ਤੇ, ਤੁਸੀਂ ਤੁਹਾਡੀ ਤਾਂ ਨੀ ਕਦੇ ਸਲਾਹ ਬਣਦੀ ਇਹ ਗਾਣੇ ਗਾਉਣ ਦੀ, ਕਿ ਬਹੁਤ ਛੇਤੀ ਪਾਪੂਲਰ ਹੋ ਜਾਂਦੇ ਇਹ ਗਾਣੇ ਗਾ ਕੇ ਅੱਜ ਕੱਲ ਸਿੰਗਰ?
ਨਹੀਂ ਭਾਜੀ ਇੰਨੇ ਏਦਾਂ ਹੀ ਸ਼ਬਦਾਂ ਕਦੇ ਵਰਤਾਂਗੇ,
ਬਹੁਤ ਵਧੀਆ ਗੱਲ ਹੈ ਭਾਈ।
ਇਦਾਂ ਜਿੱਦਾਂ ਸਮੇਂ ਦੇ ਨਾਲ ਚੱਲਣਾ ਪੈਂਦਾ ਭਾਜੀ, ਜਿੱਦਾਂ ਜਿਹੜਾ ਸਾਡਾ ਕੰਮ ਆ, ਜਿਹੜਾ ਸਾਡਾ ਜਿੱਦਾਂ ਗਾਉਣਾ ਸਾਡਾ,
ਹਾਂਜੀ।
ਤੇ ਬਾਕੀ ਇੰਨਾ ਵੀ ਨਾ, ਹਾਂਜੀ, ਸਮੇਂ ਦੇ ਨਾਲ ਚੱਲੋ, ਪਰ ਜਿੱਦਾਂ ਖਿਆਲ ਰੱਖੋ ਸਾਰੀਆਂ ਗੱਲਾਂ ਦਾ, ਵੀ ਕੱਲ ਨੂੰ ਆਪਾਂ ਨੂੰ ਕੋਈ ਕਵੇ ਨਾ ਬੰਦਾ ਵੀ ਨਹੀਂ ਯਾਰ ਤੁਸੀਂ ਆਹ ਗੱਲ ਕੀਤੀ ਏਦਾਂ, ਇੱਥੋਂ ਏਦਾਂ ਕੀਤਾ, ਤੇ ਇਹ ਤੋਂ ਵਧੀਆ ਪਹਿਲੇ ਪਰਹੇਜ਼ ਕਰ ਲਓ ਉਹਨਾਂ ਗੱਲਾਂ ਤੋਂ।
ਬਹੁਤ ਵਧੀਆ ਗੱਲ ਆ, ਤੁਹਾਡੇ ਤੋਂ ਸੁਣ ਕੇ ਬਹੁਤ ਵਧੀਆ ਲੱਗਾ, ਕਿਉਂਕਿ ਇਮੇਜ ਕ੍ਰੀਏਟ ਕਰਨੀ ਬਹੁਤ ਔਖਾ ਕੰਮ ਆ
ਜੇ ਉਹ ਲੈ ਕੇ ਚੱਲੋ।
ਹਾਂਜੀ, ਕਿਉਂਕਿ ਤੁਸੀਂ ਜਿਹੜੇ ਆਪਣੇ ਬਾਹਰ ਵੱਸਦੇ ਸਿੰਗਰ ਆ, ਉਹ ਤਾਂ ਇਹ ਬਹਾਨਾ ਵੀ ਨੀ ਲਾ ਸਕਦੇ ਨਾ ਕਿ ਸਾਨੂੰ ਪੈਸਿਆਂ ਦੀ ਲੋੜ, ਅਸੀਂ ਪੈਸੇ ਲਗਾ ਰਹੇ ਹਾਂ, ਤੇ ਤੁਹਾਡੇ ਸੋਰਸਿਸ ਹੈਗੇ ਆ ਨਾ, ਤੁਸੀਂ ਕਿਉਂ ਸ਼ੌਂਕ ਲਈ ਜ਼ਿਆਦਾ ਕਰ ਰਹੇ ਹੋ, ਆਪ ਪੈਸਾ ਲਾਉਂਦੇ ਹੋ ਸਰੋਤਿਆਂ ਲਈ, ਆਪਣਾ ਸ਼ੌਂਕ ਪੂਰਾ ਕਰਦੇ ਹੋ, ਤਾਂ ਤੁਹਾਡੇ ਜਵਾਬ ਤੋਂ ਬਹੁਤ ਖੁਸ਼ੀ ਹੋਈ। ਤੇ ਹੁਣ ਕਿੱਦਾਂ ਦਾ ਰਿਸਪੋਂਸ ਮਿਲ ਰਿਹਾ ਤੁਹਾਡਾ ਲੰਡਨ ਬ੍ਰਿਜ ਸੌਂਗ ਨੂੰ?
ਹਾਂਜੀ ਭਾਜੀ, ਬਹੁਤ ਵਧੀਆ ਰਿਸਪੋਂਸ ਆ, ਮੈਸੇਜ ਆ ਰਹੇ ਵੀਰਾਂ ਦੇ, ਜਿਹੜੇ ਬੰਦੇ ਆਪਾਂ ਨੂੰ ਪਿਆਰ ਕਰਦੇ ਆ, ਜਿਹੜੇ ਵੇਟ ਚ ਰਹਿੰਦੇ ਜਦੋਂ ਕੁਛ ਆਵੇ ਉਹ ਮੈਸੇਜ ਆਉਂਦੇ ਰਹਿੰਦੇ ਆ, ਤੇ ਧੰਨਵਾਦ ਆ ਸਾਰਿਆਂ ਦਾ ਜਿਹੜੇ ਪਿਆਰ ਕਰਦੇ ਆ, ਉਹਨਾਂ ਦੇ ਨਾਲੇ ਆਪਾਂ ਜਿੱਦਾਂ ਆਪਣੇ ਵੀਰ ਮਿੱਤਰ ਜਿਹੜੇ ਹੈਗੇ ਆ ਉਹਨਾਂ ਨਾਲੇ ਆਪਾਂ ਨੂੰ ਕੁਛ ਕਰਨ ਨੂੰ ਦਿਲ ਕਰਦੇ ਪਏ ਯਾਰ, ਕੁਛ ਕਰੀਏ ਨਹੀਂ ਕੁਛ ਕਰੀਏ।
ਤੇ ਅੱਗੇ ਕੀ ਪਲੈਨਿੰਗ ਹੈ ਤੁਹਾਡੀ ਅੱਗੇ ਅੱਗੇ ਇਸ ਤੋਂ ਅੱਗੇ?
ਭਾਈ ਟਰੈਕ ਜਿੱਦਾਂ ਰਿਕਾਰਡ ਹੋਏ ਪਏ ਆ, ਤੇ ਦੇਖਦੇ ਸੋਚ ਰਹੇ ਕਦੋਂ ਵੀਡੀਓ ਦਾ ਕਰੀਏ ਜਿੱਦਾਂ
ਠੀਕ ਹੈ ਜੀ ਵੀਡੀਓ ਦੇ ਨਾਲ ਹੀ ਰਿਲੀਜ਼ ਕਰੋਗੇ ਤੁਸੀਂ ਅੱਗੇ
ਹਾਂਜੀ ਭਾਜੀ ਵੀਡੀਓ ਨਾਲ ਜੀ
ਸਰੀਲੇ ਬਹੁਤ ਆ ਪਰ ਜਿੰਨੇ
ਮਾਲਕ ਦਾ
ਤੁਸੀਂ ਇਹਦੇ ਵਿੱਚ ਤਾਂ ਕੋਈ ਸ਼ੱਕ ਨੀ ਹੈ ਨਾ ਅਸੀਂ ਜਦੋਂ ਵੀ ਗੱਲ ਕਰਦੇ ਹਾਂ ਕਿ ਤੁਸੀਂ ਉਹਨਾਂ ਗਿਣੇ ਚੁਣੇ ਗਾਇਕਾਂ ਦੇ ਵਿੱਚੋਂ ਜਿਹੜੇ ਸਰੀਲੇ ਹੋ ਤੇ ਨਾਲ ਦੀ ਨਾਲ ਮੈਂ ਇਹ ਪੁੱਛਣਾ ਜ਼ਰੂਰ ਚਾਹੁੰਦਾ ਵੀ ਸਭ ਤੋਂ ਵੱਡਾ ਜਿਹੜਾ ਗੁਣ ਹੁੰਦਾ ਇੱਕ ਆਰਟਿਸਟ ਦੇ ਵਿੱਚ ਇੱਕ ਕਲਾਕਾਰ ਦੇ ਵਿੱਚ ਉਹ ਹੁੰਦਾ ਆ ਨਿਮਰਤਾ ਦਾ
ਜੀ ਜੀ ਜੀ
ਤੇ ਤੁਸੀਂ ਉਹਨਾਂ ਗਿਣੇ ਚੁਣਵੇਂ ਬੰਦਿਆਂ ਦੇ ਵਿੱਚੋਂ ਜਿਹਨਾਂ ਦੇ ਵਿੱਚ ਸਭ ਤੋਂ ਵਧੀਆ ਜਿਹੜੀ ਮੈਨੂੰ ਚੀਜ਼ ਲੱਗਦੀ ਆ ਉਹ ਨਿਮਰਤਾ ਆ ਹਨਾ ਸਾਡੇ ਵਿੱਚ ਅੱਜ ਵੀ ਕੋਈ ਇਦਾਂ ਦੀ ਗੱਲ ਨੀ ਹੈਗੀ ਵੀ ਬਹੁਤ ਤਕੜਾ ਕਿਉਂਕਿ ਗੱਲਬਾਤ ਵਿਗੜ ਜਾਂਦੀ ਹੁੰਦੀ ਹੈ ਨਾ ਮਤਲਬ ਵਿਗੜ ਜਾਂਦੇ ਇਹਦਾ ਕਾਰਨ ਦੱਸੋ ਕੀ ਹਨਾ ਕਾਰਨ ਦੱਸੋ ਵੀ ਇੰਨੀ ਨਿਮਰਤਾ ਕਿਉਂ ਕਿੱਦਾਂ ਹੋ ਜਾਂਦੀ ਜਾਂ ਸੁਨੇਹਾ ਕੀ ਦੇਣਾ ਚਾਹੁੰਦੇ ਇਸ ਬਾਬਤ ਸਾਡੇ ਸਰੋਤਿਆਂ ਨੂੰ
ਜੀ ਭਾਜੀ ਬਹੁਤ ਵਧੀਆ ਸਵਾਲ ਤੁਹਾਡਾ ਵੀ ਨਿਮਰਤਾ ਦੀ ਭਾਜੀ ਇੱਕ ਤਾਂ ਦੇਖੋ ਫੈਮਿਲੀ ਤੋਂ ਹੁੰਦਾ ਜਿੱਦਾਂ ਮੇਰੇ ਫਾਦਰ ਸਾਹਿਬ ਤੇ ਮੇਰੇ ਮਾਤਾ ਜੀ ਉਹਨਾਂ ਦਾ ਸੁਭਾਅ ਜਿੱਦਾਂ ਬਹੁਤ ਬਹੁਤ ਅੱਛਾ ਨੇਚਰ ਆ ਉਹਨਾਂ ਦਾ ਜਿੱਦਾਂ ਜਿੱਦਾਂ ਬਹੁਤ ਜਿੱਦਾਂ ਨਿਮਾਣੇ ਬੰਦੇ ਆ ਉਹ ਤੇ ਉਹਨਾਂ ਤੋਂ ਜਿੱਦਾਂ ਸਿੱਖ ਕੇ ਉਸ ਹਿਸਾਬ ਨਾਲ ਤੇ ਸਿੱਖ ਗੁਰੂ ਸਾਹਿਬ ਦੀ ਬਾਣੀ ਦੇ ਨਾਲ ਪਿਆਰ ਆ ਥੋੜਾ ਤੇ ਉਹਦੇ ਨਾਲ ਵੀ ਜਿੱਦਾਂ ਬੰਦਾ ਫਿਰ ਨਿਮਰਤਾ ਆ ਜਾਂਦੀ ਆ ਆਪਣੇ ਆਪ ਆ ਜਾਂਦੀ ਭਾਜੀ ਇਹੀ ਹਾਂਜੀ ਸੁਨੇਹਾ ਇਹੀ ਆ ਬਈ ਜਿੰਨਾ ਨੀਵੇਂ ਚੱਲਾਂਗੇ ਭਾਜੀ ਕਿਉਂਕਿ ਜਦੋਂ ਜਿਹੜਾ ਦਰਖਤ ਹੁੰਦਾ ਜਦੋਂ ਜਿਹੜਾ ਝੁਕ ਜਾਵੇ ਦਰਖਤ ਹਵਾ ਦੇ ਵਿੱਚ ਉਹ ਰਹਿੰਦਾ ਜਿਹੜਾ ਸਿੱਧਾ ਖੜਾ ਰਹਿੰਦਾ ਉਹ ਪੱਟ ਹੋ ਜਾਂਦਾ
ਮਾਣ ਬਹੁਤ ਹੁੰਦਾ ਹੈ ਕਿ ਸਾਡੇ ਤੁਸੀਂ ਦੋਸਤ ਵੀ ਹੋ ਹਨਾ ਤੇ ਸਾਡੇ ਗਿਣੇ ਚੁਣੇ ਦੋਸਤਾਂ ਦੇ ਵਿੱਚ ਤੁਸੀਂ ਇੱਕ ਤੇ ਬਹੁਤ ਬਹੁਤ ਸਾਡਾ ਧੰਨਵਾਦ ਦਵਿੰਦਰ ਸੰਨੀ ਸਾਹਿਬ
ਧੰਨਵਾਦ ਜੀ ਹਰਮਨ ਰੇਡੀ ਸੁਣਨ ਵਾਲੇ ਸਰੋਤਿਆਂ ਸਾਰਿਆਂ ਦਾ ਤੇ ਆਪਦਾ
ਲੰਡਨ ਬ੍ਰਿਜ ਉਹ ਆਪਾਂ ਸੁਣਦੇ ਹਾਂ ਤੇ ਫੇਰ ਸਾਂਝ ਬਣਾਉਂਦੇ ਹਾਂ
ਕਿੱਥੋਂ ਰਸ ਆਣੇ ਉਹਨੂੰ ਕੋਠੜੇ ਅੱਖ ਜੇ ਦੀ ਮਹਿਲਾਂ ਤੇ ਫਿਰੇ ਚ ਸਾਡੇ ਸ਼ੀਸ਼ੇ ਨਹੀਂ ਜੈਸੀਆਂ ਉਹ ਟਹਿਲਾਂ ਤੇ ਫਿਰੇ ਲੰਡਨ ਤੇ ਫੁੱਲ ਦੀਆਂ ਫੋਟੋਆਂ ਲਾ ਕੇ ਪਰ ਪਹਿਲਾਂ ਤੇ ਫਿਰੇ ਕੁੜੀ ਲੰਡਨ ਤੇ ਫੁੱਲ ਦੀਆਂ ਫੋਟੋਆਂ
ਜੀ ਦੋਸਤੋ ਇੱਕ ਵਾਰੀ ਫਿਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾ ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੇ ਨਾਲ ਨੇ ਮੇਰੇ ਗੁਰਸੇਵ ਸਿੰਘ ਜੀ ਗੁਰਸੇਵ ਸਿੰਘ ਜੀ ਮੈਸੇਜ ਆਪਾਂ ਨਾਲ ਨਾਲ ਲੈ ਲਈਏ ਬਹੁਤ ਪਏ ਆ ਜੀ ਮੈਸੇਜ ਆਪਣੇ ਪੜ੍ਹਨ ਨੂੰ ਵਰਿੰਦਰ ਸਿੰਘ ਬੈਂਸ ਸਾਹਿਬ ਆਪਣੇ ਨਾਲ ਜੁੜੇ ਆ ਉਹਨਾਂ ਨੇ ਮੈਸੇਜ ਕੀਤਾ ਕਹਿੰਦੇ ਵੀ ਜੇ ਆਪਣੀ ਬੋਲੀ ਦੇ ਵਿੱਚ ਸੁਧਾਰ ਆ ਜਾਵੇ ਤਾਂ ਸਾਡਾ ਜਿਹੜਾ ਜੀਵਨ ਆ ਬਹੁਤ ਹੱਦ ਤੱਕ ਜਿਹੜਾ ਆ ਸੁਧਰ ਸਕਦਾ
ਬੋਲਬਾਣੀ ਦੇ ਵਿੱਚ ਸੁਧਾਰ ਆ ਜਾਵੇ ਠੀਕ ਆ ਜੀ ਬਹੁਤੇ ਮਸਲੇ ਤਾਂ ਏਦਾਂ ਹੱਲ ਹੋ ਜਾਂਦੇ ਆ ਲੜਾਈ ਝਗੜੇ ਸਮਾਂ ਬਚ ਜਾਊਗਾ ਜੀ ਬਿਲਕੁਲ
ਜੀ ਵੈਸੇ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਵੀ ਆਪਣੀ ਜੀਭ ਦੇ ਵਿੱਚ ਕੋਈ ਹੱਡੀ ਨੀ ਹੁੰਦੀ ਪਰ ਇਹ ਚ ਤਾਕਤ ਬਹੁਤ ਹੁੰਦੀ ਸਾਰੀਆਂ ਹੱਡੀਆਂ ਤੜਾ ਸਕਦੀ ਆ ਇਹ ਸਰੀਰ ਦੀਆਂ
ਸਹੀ ਗੱਲ ਹੈ ਸਾਨੂੰ ਚਾਹੀਦਾ ਕਿ ਆਪਣੀ ਬੋਲਬਾਣੀ ਸਹੀ ਕਰੀਏ ਵੈਸੇ ਵਧੀਆ ਕਿ ਅਸੀਂ ਸਮਾਜ ਦੇ ਵਿੱਚ ਵਿਚਰਦੇ ਉਪਰੀ ਜਾਣੀ ਕਿ ਹੁਣ ਜਿੱਦਾਂ ਕਿ ਅਸੀਂ ਇਹਨਾਂ ਮੁਲਕਾਂ ਚ ਵਿਚਰਦੇ ਹਾਂ ਤਾਂ ਸਾਡੀ ਬੋਲਬਾਣੀ ਆ ਜਿਹੜੀ ਸਾਡੀ ਇਮੇਜ ਕ੍ਰੀਏਟ ਕਰਨੀ ਸਾਡੀ ਸਮਾਜ ਆਪਣੇ ਪੰਜਾਬ ਦੀ ਜਾਂ ਆਪਣੇ ਸੱਭਿਅਤਾ ਦੀ
ਜੀ 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 ਤੇ ਆਪਣੇ ਨਾਲ ਅੰਕੁਸ਼ ਕਟਾਰੀਆ ਸਾਹਿਬ ਜੁੜੇ ਆ ਇੱਥੋਂ ਬ੍ਰਿਸਬੇਨ ਤੋਂ ਤੇ ਉਹਨਾਂ ਨੇ ਵੀ ਪ੍ਰੋਗਰਾਮ ਦੀ ਤਾਰੀਫ ਕੀਤੀ ਆ ਬਹੁਤ ਬਹੁਤ ਧੰਨਵਾਦ ਅੰਕੁਸ਼ ਕਟਾਰੀਆ ਸਾਹਿਬ ਕਿ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ ਹੋ ਗੁਰਸ਼ਾਨ ਸਿੰਘ ਕੰਦੋੜਾ ਸਾਹਿਬ ਆਪਣੇ ਨਾਲ ਜੁੜੇ ਆ ਇਹ ਤਾਂ ਪੜ੍ਹੇ ਬਹੁਤ ਹੈ ਜੀ ਮੈਲਬੋਰਨ ਤੋਂ CPA MBA MIPA LLB ਬਹੁਤ ਜ਼ਿਆਦਾ ਪੜ੍ਹੇ ਲਿਖੇ ਸਰੋਤੇ ਆਪਣੇ ਹੈਗੇ ਆ ਡਾਇਰੈਕਟਰ ਹੈਗੇ ਅਕਾਊਂਟੈਂਟ ਸਮਾਰਟ ਦੇ ਵਿੱਚ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਸਾਰਿਆਂ ਨੂੰ ਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਦਾਰ ਸਨੀ ਕਹਿੰਦੇ ਵੀ ਜਿਹੜਾ ਪ੍ਰੋਗਰਾਮ ਦੇ ਵਿੱਚ ਅੱਜ ਹੈਗੇ ਆ ਉਹ ਕਹਿੰਦੇ ਵੀ ਪਿੰਡ ਜਿਹੜਾ ਹੀਮਾ ਆ ਉਹ ਤਾਂ ਸਾਡੇ ਪਿੰਡ ਦੇ ਕਹਿੰਦੇ ਨਾਲ ਹੀ ਆ ਉਹਨਾਂ ਦਾ ਪਿੰਡ ਹੈਗਾ ਹੱਪੋਵਾਲ ਤੇ ਉਹਨਾਂ ਨੇ ਸ਼ੁਭ ਸ਼ਾਮਾਂ ਵੀ ਦਿੱਤੀਆਂ ਆ ਸਨੀ ਨੂੰ ਉਹ ਕਹਿੰਦੇ ਵੀ ਪ੍ਰੋਗਰਾਮ ਜਿੱਦਾਂ ਹੁੰਦਾ ਆ ਵੀ ਬਹੁਤ ਵਧੀਆ ਅੱਜ ਇੰਟਰਸਟਿੰਗ ਵੀ ਹੈਗਾ ਆ ਏਦਾਂ ਹੀ ਕਹਿੰਦੇ ਵੀ ਚੱਲਦੇ ਰਹੋ ਬਹੁਤ ਬਹੁਤ ਧੰਨਵਾਦ ਕੰਦੋਲਾ ਸਾਹਿਬ ਕਿ ਤੁਸੀਂ ਵੀ ਸਾਡੇ ਨਾਲ ਜੁੜੇ ਹੋ ਬੜੇ ਪੜ੍ਹੇ ਲਿਖੇ ਤੁਸੀਂ ਵੀ ਹੋ ਤੇ ਨਾਲ ਦੀ ਨਾਲ ਸਾਂਝ ਜਿਹੜੀ ਵਿਚਾਰਾਂ ਦੀ ਜ਼ਰੂਰ ਸਾਡੇ ਨਾਲ ਬਣਾਇਆ ਕਰੋ ਤੇ ਨਾਲ ਦੀ ਨਾਲ ਸਾਡੇ ਅਮਰਦੀਪ ਸਿੰਘ ਜੀ ਹੁਣੇ ਉਹ ਵੀ ਜੁੜੇ ਆ ਤੇ ਉਹਨਾਂ ਨੇ ਵੀ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਆ ਹਰਮੀਤ ਸਿੰਘ ਚੰਨਾ ਸਾਹਿਬ ਉਹਨਾਂ ਦਾ ਮੈਸੇਜ ਆਪਾਂ ਜ਼ਰੂਰ ਪੜ੍ਹ ਦਈਏ ਉਹਨਾਂ ਦਾ ਕੰਪਲੇਂਟ ਆ ਜਾਣੀ ਨਹੀਂ ਤਾਂ ਉਹ ਕਹਿੰਦੇ ਆ ਵੀ ਹਰਮੀਤ ਸਿੰਘ ਚੰਨਾ ਸਾਹਿਬ ਨੇ ਨਾਲ ਉਹਨਾਂ ਦੇ ਧੀਰਾ ਤੇ ਨਿੱਕਾ ਹੈਗੇ ਆ ਕੋਬਰਮ ਤੋਂ ਆਸਟ੍ਰੇਲੀਆ ਤੋਂ ਤੇ ਕਹਿੰਦੇ ਵੀ ਪ੍ਰੋਗਰਾਮ ਸੁਣ ਰਹੇ ਆ ਰੈਗੂਲਰ ਤੇ ਬਹੁਤ ਪਿਆਰ ਵੀ ਕਰਦੇ ਆ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਵੀ ਅਸੀਂ ਇੱਥੇ ਠੀਕ ਠਾਕ ਆ ਤੇ ਆਸ ਇਹ ਵੀ ਕਰਦੇ ਆ ਕਿ ਤੁਸੀਂ ਵੀ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਪ੍ਰੋਗਰਾਮ ਕਹਿੰਦੇ ਵਧੀਆ ਚੱਲਿਆ ਸੀਗਾ ਕੰਠ ਕਲੇਰ ਦੇ ਗਾਣੇ ਦੇ ਨਾਲ ਵੈਦਰ ਜਿਹੜਾ ਅੱਜ ਕਹਿੰਦੇ ਕੋਬਰਮ ਦੇ ਵਿੱਚ ਬਹੁਤ ਵਧੀਆ ਆ ਪਰ ਅਜੇ ਜੋਬ ਜਿਹੜੀਆਂ ਆ ਅਜੇ ਇੰਨੀਆਂ ਚੱਲੀਆਂ ਨੀ ਫਾਰਮਸ ਦੇ ਵਿੱਚ ਉਹ ਕਹਿੰਦੇ ਵੀ ਅੱਜ ਤੁਸੀਂ ਗਾਣਾ ਜ਼ਰੂਰ ਲਾਇਓ ਕੰਠ ਕਲੇਰ ਸਾਹਿਬ ਦਾ ਅਸੀਂ ਕਿਹੜਾ ਤੇਰੇ ਵੇਲੇ ਮਰ ਚੱਲੇ ਆ ਨਾਲ ਦੀ ਨਾਲ ਕਹਿੰਦੇ ਵੀ ਰੱਬ ਰਾਕਾ ਕੱਲ ਤੱਕ ਰੱਬ ਰਾਕਾ ਤੇ ਫੇਰ ਕਹਿੰਦੇ ਆਪਾਂ ਹਰਮਨ ਰੇਡੀਓ ਤੇ ਕੱਲ ਨੂੰ ਫੇਰ ਸੁਣਾਂਗੇ ਹਨਾ ਤੇ ਏਦਾਂ ਹੀ ਕਹਿੰਦੇ ਸੁਣਦੇ ਸੁਣਾਉਂਦੇ ਰਹੋ ਹਰਮਨ ਰੇਡੀਓ ਦੇਖੋ ਆ ਚਿੱਠੀ ਦੀ ਝਲਕ ਪੈ ਗਈ ਕਿ ਨਹੀਂ ਜਿਹੜੇ ਚਾਨਾ ਸਾਹਿਬ ਨੇ ਚਿੱਠੀ ਲਿਖੀ ਆਪਾਂ ਨੂੰ
ਸਹੀ ਗੱਲ ਜੀ ਢੰਗ ਤਰੀਕਾ ਤੌਰ ਤਰੀਕਾ ਉਹੀ ਹੈ ਪੂਰਾ ਚਿੱਠੀ ਵਾਲਾ ਜੀ
ਜੀ ਤੇ ਹੁਣ ਆਪਾਂ ਇੱਕ ਗਾਣਾ ਸੁਣ ਲਈਏ ਗੁਰਸੇਵ ਸਿੰਘ ਜੀ ਉਸ ਤੋਂ ਬਾਅਦ ਕਿਉਂਕਿ ਗਾਣਿਆਂ ਦੀਆਂ ਫਰਮਾਇਸ਼ਾਂ ਵੀ ਜਮ੍ਹਾਂ ਹੋਈਆਂ ਫਿਰ ਉਸ ਤੋਂ ਬਾਅਦ ਆਪਾਂ ਇੱਕ ਆਪਾਂ ਸਾਂਝੀ ਕਰਨੀ ਆ ਕਵਿਤਾ ਜਿਹੜੀ ਕਿ ਆਪਣੇ ਕੰਬੋਜ ਸਾਹਿਬ ਨੇ ਭੇਜੀ ਆਪਾਂ ਨੂੰ ਫਿਰ ਆਪਾਂ ਮਿਲਦੇ ਹਾਂ
ਜ਼ਰੂਰ ਜੀ ਰਾਜਿਆਂ ਨੂੰ ਜੰਮਦੀ
ਕੋ ਬਾਬਾ 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 ਮੈਨੂੰ ਕੋ ਬਾਬਾ 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 ਕੀ ਕੀ ਸਿਫਤ ਸੁਣਾਵਾ ਕਦ ਲੱਗਣ ਦਾ ਪੱਤੀਆਂ ਵਾਵਾ ਤੇ ਮਾਈ ਦੇ ਦਿਲ ਨੂੰ ਪਾਵਾ ਬਾਬਾ 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 ਮੇ ਬਾਬਾ 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 ਮੇ ਲੋਕੋ ਬਾਬਾ ਠੰਡੀਆਂ ਚਾਵਾ ਮੇਰੇ ਵਰਗੇ ਕਮਲੇ ਰਮਲੇ ਮਾਵਾ ਤੇ ਸਾਬੇ ਹੋਏ ਨੇ
ਫਿਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾ ਤੇ ਤੁਸੀਂ ਜੁੜ ਬੈਠੇ ਹੋ ਹਰਮਨ ਰੇਡੀਓ ਦੇ ਨਾਲ ਤੇ ਆਪਾਂ ਇੱਕ ਕਾਫੀ ਦੇਰ ਦੀ ਆਪਣੇ ਕੋਲ ਕਵਿਤਾ ਆਈ ਪਈ ਆ ਨਵੀਂ ਕੰਬੋਜ ਸਾਹਿਬ ਦੀ ਗੁਰਸੇਵ ਸਿੰਘ ਜੀ ਆਪਾਂ ਸਾਂਝੀ ਕਰ ਲਈਏ ਪਹਿਲਾਂ
ਹਾਂਜੀ ਜ਼ਰੂਰ ਜੀ
ਕੰਬੋਜ ਸਾਹਿਬ ਲਿਖਦੇ ਆ ਕਹਿੰਦੇ ਵੀ ਸਿੱਖ ਲੈ ਰਜਾ ਵਿੱਚ ਰਹਿਣਾ ਬੰਦਿਆ ਨਹੀਂ ਤੇ ਪਵੇਗਾ ਦੁੱਖ ਸਹਿਣਾ ਬੰਦਿਆ ਵੱਡ ਵੱਡ ਰੁੱਖ ਸੁਣੀ ਕਰੀ ਜਾਵੇ ਕੁੱਖ ਬੇਤੂ ਧਰਤੀ ਦੀ ਮਿੱਤਰਾ ਪਿਆਰਿਆ ਉਦੋਂ ਪਤਾ ਲੱਗੂ ਪੁੱਤ ਜਦੋਂ ਗਿਆ ਸਭ ਕੁਛ ਸੁੱਖ ਅਜੇ ਵੀ ਜੇ ਟੈਮ ਨਾ ਵਿਚਾਰਿਆ ਕਰਕੇ ਇਸ਼ਾਰੇ ਤੈਨੂੰ ਬੜਾ ਸਮਝਾਉਂਦਾ ਹੋਰ ਰੱਬ ਨੇ ਕੀ ਬੋਲ ਕੀ ਹੈ ਕਹਿਣਾ ਬੰਦਿਆ ਸਿੱਖ ਲੈ ਰਜਾ ਦੇ ਵਿੱਚ ਰਹਿਣਾ ਬੰਦਿਆ ਨਹੀਂ ਤੇ ਪਵੇਗਾ ਦੁੱਖ ਸਹਿਣਾ ਬੰਦਿਆ ਛੱਡ ਛੱਡ ਧੂਏ ਸਾਰੇ ਫੁੱਲ ਪੱਤੇ ਲੂਹੇ ਕਾਲਾ ਕਰ ਦਿੱਤਾ ਸਾਰਾ ਅਸਮਾਨ ਵੀ ਮਰੀ ਜਾਂਦੇ ਨੇ ਪਰਿੰਦੇ ਬਾਰੀ ਅਗਲੇ ਆ ਤੇਰੀ ਇਕੱਠਾ ਕਰ ਲੈ ਤੂੰ ਆਪਣਾ ਸਮਾਨ ਵੀ ਸ਼ੁਰੂ ਹੋ ਗਈ ਬਰਬਾਦੀ ਪੈਂਦੇ ਮੀਂਹ ਨੇ ਤੇਜ਼ਾਬੀ ਸਮਾਂ ਆਈ ਜਾਂਦਾ ਬੜਾ ਹੀ ਕੁਲਹਿਣਾ ਬੰਦਿਆ ਸਿੱਖ ਲੈ ਰਜਾ ਦੇ ਵਿੱਚ ਰਹਿਣਾ ਬੰਦਿਆ ਨਹੀਂ ਤਾਂ ਪਵੇਗਾ ਦੁੱਖ ਸਹਿਣਾ ਬੰਦਿਆ ਜਦੋਂ ਮੁੱਕ ਗਿਆ ਪਾਣੀ ਫਿਰ ਖਤਮ ਕਹਾਣੀ ਦੱਸ ਕਰਨਾ ਕੀ ਕੀਤੀਆਂ ਕਮਾਈਆਂ ਦਾ ਕਰ ਲਿਆ ਫਾਲਤੂ ਸਮਾਨ ਬੜਾ ਇਕੱਠਾ ਚੇਤਾ ਆਊ ਚੀਜ਼ਾਂ ਕੀਮਤੀ ਗਵਾਈਆਂ ਦਾ ਜਿਹੜੀ ਕਰਕੇ ਤਰੱਕੀ ਬੜਾ ਹੋਈ ਜਾਵੇ ਖੁਸ਼ ਇਹਨੇ ਤੇਰੀਆਂ ਜੜਾਂ ਦੇ ਵਿੱਚ ਬਹਿਣਾ ਬੰਦਿਆ ਸਿੱਖ ਲੈ ਰਜਾ ਦੇ ਵਿੱਚ ਰਹਿਣਾ ਬੰਦਿਆ ਨਹੀਂ ਤਾਂ ਪਵੇਗਾ ਦੁੱਖ ਸਹਿਣਾ ਬੰਦਿਆ ਮਾਣ ਲੈ ਨਜ਼ਾਰਾ ਇੱਥੇ ਆਉਣਾ ਨੀ ਦੁਬਾਰਾ ਕਿੰਨਾ ਸੋਹਣਾ ਇਹ ਪਸਾਰਾ ਸੱਚੇ ਰੱਬ ਦਾ ਤੈਨੂੰ ਆਪਣੇ ਹੀ ਪਈ ਇੱਥੇ ਹੋਰ ਵੀ ਨੇ ਕਈ ਉਸ ਰੱਬ ਨੂੰ ਵੀ ਸਿਖਰ ਨਵੀਂ ਸਭ ਦਾ ਹਵਾ ਪਾਣੀ ਤੇ ਪਹਾੜ ਵੇਖ ਰੱਬ ਦੇ ਜੁਗਾੜ ਤੈਨੂੰ ਮਿਲਿਆ ਫਰੀ ਦੇ ਵਿੱਚ ਸਿੱਖ ਲੈਣਾ ਬੰਦਿਆ ਸਿੱਖ ਲੈ ਰਜਾ ਦੇ ਵਿੱਚ ਰਹਿਣਾ ਬੰਦਿਆ ਨਹੀਂ ਤੇ ਪਵੇਗਾ ਸੁੱਖ ਸਹਿਣਾ ਬੰਦਿਆ ਨਵੀਂ ਕੰਬੋਜ ਸਾਹਿਬ ਵੀ ਨੀ ਪੈ ਗਏ ਕਨੇਡਾ ਤੋਂ
ਬਹੁਤ ਸੋਹਣੀ ਯਾਨੀ ਕਿ ਸਾਨੂੰ ਤਾਂ ਕੁਛ ਮੈਂ ਕਹਿਣ ਦੀ ਲੋੜ ਨੀ ਸਾਰਾ ਕੁਛ ਬਿਆਨ ਕਰ ਗਈ ਇਹਨਾਂ ਦੀ ਕਵਿਤਾ ਜੀ
ਜੀ ਜੀ ਜੀ ਜੀ ਬਿਲਕੁਲ
ਅਪਣਾਉਣ ਦੀ ਬਚਾਉਣ ਦੀ ਆਪਣੇ
ਸਰੋਤਾਂ ਬਹੁਤ ਵਧੀਆ ਤੇ ਆਪਣੇ ਕੋਹਲੀ ਸਾਹਿਬ ਜੁੜੇ ਆ ਤੇ ਉਹਨਾਂ ਨੇ ਦਵਿੰਦਰ ਸੰਨੀ ਨੂੰ ਕਿਹਾ ਵੀ ਬਹੁਤ ਵਧੀਆ ਤੇ ਸੁਰੀਲਾ ਗਾਇਕ ਆ ਹਰਮੀਤ ਸਿੰਘ ਚਾਨਾ ਸਾਹਿਬ ਨੇ ਕਿਹਾ ਕਹਿੰਦੇ ਵੀ ਕਲੇਰ ਕੰਠ ਵਰਗੀ ਆਵਾਜ਼ ਹੈਗੀ ਆ ਨਾਲ ਦੀ ਨਾਲ ਕਿਹਾ ਵੀ ਸਾਡੇ ਪਿੰਡ ਦੇ ਨੇੜੇ ਤੇੜੇ ਹੈਗਾ ਇਹਨਾਂ ਦਾ ਪਿੰਡ ਵੀ ਦੇਵ ਨਿੱਜਰ ਸਾਹਿਬ ਜੁੜੇ ਆ, ਇਹ ਵੀ ਬਹੁਤ ਵਧੀਆ ਕਲਾਕਾਰ ਹੈਗੇ ਆ, ਹਰ ਹਰ ਕੰਮ ਦੇ ਵਿੱਚ ਕਲਾਕਾਰ ਕੀ ਹਰ ਕੰਮ ਦੇ ਵਿੱਚ ਮੋਹਰੇ ਹੈਗੇ ਆ। ਦੇਵ ਨਿੱਜਰ ਸਾਹਿਬ ਰਿਸਵਿੰਦ ਦੀ ਸ਼ਾਨ ਵੀ ਹੈਗੀ ਆ, ਉਹਨਾਂ ਨੇ ਵੀ ਸਨੀ ਦੀ ਇੰਟਰਵਿਊ ਕਹਿੰਦੇ ਵੀ ਬਹੁਤ ਵਧੀਆ ਚੱਲ ਰਹੀ ਆ, ਗੀਤ ਕਹਿੰਦੇ ਬਹੁਤ ਵਧੀਆ ਲੱਗਾ ਤੇ ਉਹਨਾਂ ਨੇ ਵਿਸ਼ ਕੀਤਾ ਉਹਨੂੰ ਗੁੱਡ ਲੱਕ ਆਪਣੇ ਸਨੀ ਸਾਹਿਬ ਨੂੰ। ਬਹੁਤ ਬਹੁਤ ਧੰਨਵਾਦ ਦੇਵ ਨਿੱਜਰ ਸਾਹਿਬ ਕਿ ਤੁਸੀਂ ਵੀ ਪ੍ਰੋਗਰਾਮ ਜਿਹੜਾ ਸੁਣ ਰਹੇ ਹੋ।
ਹਾਂਜੀ, ਇਹਦੇ ਨਾਲ ਦੀ ਨਾਲ ਤੁਹਾਨੂੰ ਦੱਸਦਾ ਜਾਵਾਂ ਜੀ, ਇਹਨਾਂ ਦਾ ਪੂਰਾ ਨਾਮ ਬਲਦੇਵ ਸਿੰਘ ਨਿੱਜਰ ਤੇ ਸਾਡੀ ਟੀਮ ਦੇ ਕੁਈਨਜ਼ਲੈਂਡ ਕਬੱਡੀ ਅਕੈਡਮੀ ਦੇ ਪ੍ਰਮੋਟਰ ਨੇ ਤੇ ਬਹੁਤ ਵਧੀਆ ਕੋਚ ਵੀ ਨੇ।
ਸੁਖਜਿੰਦਰ ਸਿੰਘ ਜੀ ਜੁੜੇ ਆ ਕੈਲਮਵਿਲ ਕਲੱਬ ਵਾਲੇ ਤੇ ਉਹਨਾਂ ਨੇ ਵੀ ਥੈਂਕਸ ਗਿਆ ਆ, ਕਹਿੰਦੇ ਬਹੁਤ ਵਧੀਆ ਜਾਣਕਾਰੀ ਜਿਹੜੀ ਤੁਸੀਂ ਅੱਜ ਦਿੱਤੀ ਆ, ਬਹੁਤ ਬਹੁਤ ਧੰਨਵਾਦ ਜੀ ਸੁਖਜਿੰਦਰ ਸਿੰਘ ਤੁਸੀਂ ਸਾਡੇ ਨਾਲ ਜੁੜੇ ਹੋ। ਅੱਗੇ ਸਾਨੂੰ ਮੇਲ ਆਈ ਆ ਜੀ ਆਪਣੇ ਜੱਸੀ ਭਾਟੀਆ ਜੀ ਹੈਗੇ ਆ, ਇਹ ਕੋਪ ਸਾਬਰ ਤੋਂ ਜੁੜੇ ਆ ਆਪਣੇ ਨਾਲ। ਉਹ ਕਹਿੰਦੇ ਵੀ ਇਹ ਜ਼ਰੂਰ ਦੱਸੋ ਵੀ ਡਾਕਟਰ ਅੰਬੇਡਕਰ ਨੇ 14 ਘੰਟਿਆਂ ਤੋਂ 8 ਘੰਟਿਆਂ ਦੀ ਸ਼ਿਫਟ ਦਾ ਕਾਨੂੰਨ ਜਿਹੜਾ ਬਣਾਇਆ ਸੀ। ਜੀ ਤੁਸੀਂ ਜਾਣਕਾਰੀ ਆਪ ਹੀ ਦੇ ਦਿੱਤੀ ਹੈ ਜੱਸੀ ਭਾਟੀਆ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਜੁੜੇ ਹੋ ਇਸ ਪ੍ਰੋਗਰਾਮ ਚ। ਅੱਗੇ ਆਪਾਂ ਹੁਣ ਥੋੜੀਆਂ ਖਬਰਾਂ ਵੱਲ ਨੂੰ ਵੀ ਝਾਂਤ ਮਾਰਦੇ ਚੱਲੀਏ।
ਹਾਂਜੀ,
ਜਿਵੇਂ ਤੁਸੀਂ ਜਾਣਦੇ ਆ ਕਿ ਸਾਂਸੀ ਸਕੱਤਰ ਕਾਫੀ ਵੱਧ ਗਏ ਸੀਗੇ ਪੰਜਾਬ ਦੇ ਵਿੱਚ, ਹਨਾ 25 ਦੇ ਕਰੀਬ ਹੋ ਗਏ, ਹੁਣ 7 ਹੋਰ ਬਣਾਤੇ ਆ, ਦੇਖੋ ਬਣਾਏ ਤਾਂ ਇਸੇ ਕਰਕੇ ਮੈਨੂੰ ਲੱਗਦਾ ਵੀ ਗਏ ਆ, ਕਿਉਂਕਿ ਲਾਸਟ ਈਅਰ ਚੱਲਦਾ 8 ਮਹੀਨੇ ਰਹਿ ਗਏ ਆ ਬਿਲਕੁਲ, ਤੇ ਹੁਣ ਸ਼ਾਇਦ ਉਹਨਾਂ ਨੇ ਇਹ ਹੋਣਾ ਵੀ ਜਿਹੜੇ ਬਾਗੀ ਸੁਰਾਂ ਵਾਲੇ ਸੀ ਉਹਨਾਂ ਨੇ ਜ਼ਿਆਦਾਤਰ ਜਿਹੜੇ ਮੁੱਖ ਸਾਂਸੀ ਸਕੱਤਰ ਜਿਹੜਾ ਬਣਾਇਆ ਗਿਆ। ਪਰ ਪ੍ਰਗਟ ਸਿੰਘ ਉਹਨਾਂ ਨੇ ਇਹ ਕਿਹਾ ਆ ਵੀ ਉਹਨਾਂ ਨੇ ਕਈ ਵਾਰੀ ਜਿਹੜੇ ਜਲੰਧਰ ਛਾਉਣੀ ਤੋਂ ਇਹ ਵਿਧਾਇਕ ਹੈਗੇ ਆ, ਉਹ ਕਹਿੰਦੇ ਵੀ ਬਹੁਤ ਸਾਰੇ ਮਸਲੇ ਹੈਗੇ ਸੀ ਉਹ ਹੱਲ ਕਰਾਉਣ ਲਈ ਮਗਰਲੇ ਕੋਈ 4 ਸਾਲਾਂ ਤੋਂ ਕਹਿੰਦੇ ਵੀ ਮੈਂ ਯਤਨ ਕਰਦਾ ਰਿਹਾ ਆ, ਉਹਦੇ ਵਿੱਚ ਵੇਸਟ ਮੈਨੇਜਮੈਂਟ ਪ੍ਰੋਜੈਕਟ ਵੀ ਹੈਗਾ, ਸਿਰ ਤੋੜ ਕੋਸ਼ਿਸ਼ਾਂ ਵੀ ਕੀਤੀਆਂ ਪਰ ਕੋਈ ਹੱਲ ਨੀ ਮੇਰਾ ਅਜੇ ਤੱਕ ਕੀਤਾ ਗਿਆ। ਇਸ ਕਰਕੇ ਕਹਿੰਦੇ ਵੀ ਹੁਣ ਮੈਂ ਜੇ ਮੁੱਖ ਸਾਂਸੀ ਸਕੱਤਰ ਬਣ ਵੀ ਗਿਆ ਤਾਂ ਕਿਹੜੇ ਮੂੰਹ ਨਾਲ ਲੋਕਾਂ ਨੂੰ ਮੈਂ ਜਾ ਕੇ ਕਹਾਂ ਕਿ ਮੈਂ ਹੁਣ ਸਾਂਸੀ ਸਕੱਤਰ ਬਣ ਗਿਆ ਆ, ਕੀ ਕਹਿੰਦੇ ਲੋਕਾਂ ਨੂੰ ਲਾਭ ਹੋਣਾ ਮੁੱਖ ਸਾਂਸੀ ਸਕੱਤਰ ਬਣਨ ਦਾ। ਫਿਰ
ਠੀਕ ਹੈ ਜੀ, ਸੁਣੀ ਕੋ ਆਪਣੀ ਜਗ੍ਹਾ ਠੀਕ ਹੋਣਾ ਕੋ ਵਜਾ ਆਇਆ
ਪਰ ਵੈਸੇ ਵੀ ਉਧਰੋਂ ਜਦੋਂ ਮੀਟਿੰਗ ਹੋਈ ਆ ਇੱਥੇ ਕਾਫੀ ਮੁੱਖ ਮੰਤਰੀ ਉਪ ਮੁੱਖ ਮੰਤਰੀ ਜਿਹੜੇ ਸੁਖਬੀਰ ਸਿੰਘ ਬਾਦਲ ਆਏ ਸੀ, ਕਾਫੀ ਮੀਟਿੰਗ ਜਿਹੜੀਆਂ ਉਹਨਾਂ ਨੇ ਅੱਗੇ ਵੀ ਕੀਤੀਆਂ, ਉਹਦੇ ਵਿੱਚ ਸਰਦਾਰ ਪ੍ਰਗਟ ਸਿੰਘ ਜਿਹੜੇ ਆ ਉਹ ਸ਼ਾਮਲ ਨੀ ਹੁੰਦੇ। ਹੁਣ ਵੀ ਜਿਹੜਾ ਦੁਆਬੇ ਦੇ ਵਿੱਚ ਮੀਟਿੰਗਾਂ ਕੀਤੀਆਂ ਉਹਨਾਂ ਨੇ ਵੱਖ ਵੱਖ ਹਲਕਿਆਂ ਤੋਂ ਜਿਹੜੇ ਵਿਧਾਇਕ ਹੈਗੇ ਆ, ਪਰ ਉਹਦੇ ਵਿੱਚ ਵੀ ਪ੍ਰਗਟ ਸਿੰਘ ਜਿਹੜੇ ਹਾਜ਼ਰ ਨਹੀਂ ਹੋਏ, ਤੇ ਜਦੋਂ ਉਪ ਮੁੱਖ ਮੰਤਰੀ ਤੋਂ ਪੁੱਛਿਆ ਤਾਂ ਉਹ ਕਹਿੰਦੇ ਵੀ ਉਹ ਮੱਥਾ ਟੇਕਣ ਗਏ ਆ ਤਾਂ ਨੀ ਆ ਹੋਇਆ, ਤੇ ਜਦੋਂ ਪ੍ਰਗਟ ਸਿੰਘ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਮੈਂ ਨੀ ਕਿਤੇ ਵੀ ਗਿਆ ਸੀ, ਘਰੇ ਸੀ ਮੈਂ, ਮੈਨੂੰ
ਨਹੀਂ।
ਜਿੱਦ ਦੀ ਬਾਨ ਨੇ ਦੇਖੋ ਹੈ ਨਾ, ਉਪ ਮੁੱਖ ਮੰਤਰੀ ਸਾਹਿਬ ਵੀ ਕਮਾਲ ਹੀ ਕਰ ਜਾਂਦੇ ਆਪਣੇ ਸੁਖਬੀਰ ਸਿੰਘ ਬਾਦਲ ਸਾਹਿਬ,
ਉਹਨਾਂ ਨੇ ਤਾਂ ਜੀ ਲਾ ਰੱਖਿਆ ਜੀ ਪੰਜਾਬ ਦਾ ਬਿਆਨਾਂ ਦੇ ਨਾਲ, ਬੰਦੇ ਨੂੰ ਆਪਣੇ ਦੁੱਖ ਤਕਲੀਫਾਂ ਤਕਲੀਫਾਂ ਭੁੱਲ ਜਾਂਦੇ ਜਦੋਂ ਉਹਨਾਂ ਦਾ ਬਿਆਨ ਆ ਜਾਂਦਾ।
ਜੀ ਜੀ ਜੀ, ਵੈਸੇ ਵੀ ਹੈ ਨਾ ਦੇਖੋ ਬਿਆਨ ਦਿੱਤਾ, ਦੇਖੋ ਜਾਂ ਤਾਂ ਹੋਵੇ ਬੰਦਾ ਕੋਈ ਵੀ ਕਹਿ ਸਕਦਾ ਵੀ ਉਹਨਾਂ ਨੂੰ ਕੰਮ ਸੀ ਜਾਂ ਕੋਈ ਹੋਰ ਗੱਲ ਹੋ ਗਈ ਆ, ਦੇਖੋ ਬਹਾਨਾ ਕੀ ਲਾਇਆ ਵੀ ਉਹ ਮੱਥਾ ਟੇਕਣ ਗਏ ਆ।
ਠੀਕ ਹੈ ਜੀ,
ਬਹੁਤ ਵਧੀਆ, ਖਾਸ ਤੌਰ ਤੇ ਹੈ ਨਾ ਜਿਹੜੇ ਉਹਨਾਂ ਦੇ ਬਿਆਨ ਹੁੰਦੇ ਆ ਜਾਨ ਪਾ ਦਿੰਦੇ ਆ ਇੱਕ ਤਰ੍ਹਾਂ ਦੇ ਨਾਲ।
ਸਹੀ ਗੱਲ ਹੈ ਜੀ। ਹਾਂਜੀ
ਹਾਂਜੀ ਜੀ, ਪਰ ਹੁਣ ਨਾਲ ਦੀ ਨਾਲ ਅਗਲੀ ਖਬਰ ਵੀ ਜਿਹੜੀ ਇਹਦੇ ਨਾਲ ਹੀ ਹੈਗੀ ਆ, ਮੁੱਖ ਸਾਂਸੀ ਸਕੱਤਰ ਵੈਸੇ ਨਿਯੁਕਤੀ ਦਾ ਜਿਹੜੀ ਕਰ ਦਿੱਤੀ ਆ ਪੰਜਾਬ ਸਰਕਾਰ ਦੇ ਵੱਲੋਂ, ਪਰ ਇਹਨੂੰ ਹਾਈਕੋਰਟ ਦੇ ਵਿੱਚ ਚੁਣੌਤੀ ਵੀ ਦੇ ਦਿੱਤੀ ਗਈ ਆ ਐਡਵੋਕੇਟ ਜਗਮੋਹਨ ਸਿੰਘ ਭੱਟੀ ਦੇ ਵੱਲੋਂ। ਉਹ ਉਹਨਾਂ ਨੇ ਇਹ ਕਿਹਾ ਆ ਵੀ ਪੰਜਾਬ ਦੇ ਕਿਸਾਨ ਜਿਹੜੇ ਆਰਥਿਕ ਮੰਦਹਾਲੀ ਕਾਰਨ ਖੁਦਕੁਸ਼ੀਆਂ ਕਰ ਰਹੇ ਆ, ਆਰਥਿਕ ਹਾਲਾਤ ਵੀ ਜਿਹੜੇ ਵਿਗੜੇ ਪਏ ਆ, ਪਰ ਪੰਜਾਬ ਸਰਕਾਰ ਜਿਹੜੇ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਦੇ ਲਈ ਮੁੱਖ ਸਾਂਸੀ ਸਕੱਤਰ ਲਗਾ ਕੇ ਸਰਕਾਰੀ ਖਜ਼ਾਨੇ ਦੇ ਉੱਤੇ ਜਿਹੜੀ ਆ ਕਾਫੀ ਬੋਝ ਪਾ ਰਹੀ ਆ। ਉਹ ਨਾਲ ਦੀ ਉਹਨਾਂ ਨੇ ਵੀ ਕਿਹਾ ਸੰਵਿਧਾਨ ਮੁਤਾਬਕ ਕਹਿੰਦੇ 117 ਵਿਧਾਨ ਸਭਾ ਹਲਕਿਆਂ ਵਿੱਚ ਸੂਬੇ ਵਿੱਚ 13 ਤੋਂ ਵੱਧ ਮੰਤਰੀ ਨਹੀਂ ਹੋ ਸਕਦੇ, ਤੇ ਇਹ ਮੰਤਰੀ ਮੰਡਲ ਵਾਲਾ ਨਿਯਮ ਦੇ ਸਾਰੇ ਸੂਬਿਆਂ ਤੇ ਦਾਖਲ ਲਾਗੂ ਜਿਹੜਾ ਹੁੰਦਾ, ਪਰ ਚਹੇਤਿਆਂ ਨੂੰ ਖੁਸ਼ ਕਰਨ ਦੇ ਪਿਛਲਾ ਦਰਵਾਜ਼ਾ ਵੀ ਕੱਢਿਆ ਆ।
ਠੀਕ ਆ ਜੀ, ਫਿਰ ਤਾਂ ਦੇਖੋ ਫੈਸਲਾ ਆਉਂਦਾ।
ਵੈਸੇ ਇਹਦਾ ਵੀ ਹੁਣ ਇਹ ਹੁੰਦਾ ਨਾ ਕਿ ਕਹਿ ਦਿੱਤਾ ਸੀ ਪਹਿਲਾਂ ਕਿ ਤੁਸੀਂ ਜਿਹੜਾ ਆ ਇਹਦੇ ਵਿੱਚ ਤਾਂ ਹੁਣ ਆਪਣੇ 117 ਇਹਦੇ ਵਿੱਚ 13 ਤੋਂ ਵੱਧ ਮੰਤਰੀ ਨਹੀਂ ਹੋ ਸਕਦੇ, ਉਹਦੇ ਲਈ ਫਿਰ ਵੈਸੇ ਕੈਪਟਨ ਸਾਹਿਬ ਨੇ ਉੱਦਾਂ ਇਹ ਸ਼ੁਰੂ ਕਰ ਦਿੱਤਾ ਸੀ ਕੰਮ, ਹੁਣ ਤਾਂ ਚਲੋ ਇਹਨਾਂ ਦੇ ਸਿਰ ਵੀ ਆ ਗਿਆ, ਮੁੱਖ ਸਾਂਸੀ ਸਕੱਤਰ ਬਣਾ ਦੋ ਜਾਣੀ ਸਾਰੀਆਂ ਜਿਹੜੀਆਂ ਸਹੂਲਤਾਂ ਆ ਸਾਨੂੰ ਮੰਤਰੀਆਂ ਵਾਲੀਆਂ ਦੇ ਦੋ। ਤੇ ਸਭ ਤੋਂ ਪ੍ਰੋਬਲਮ ਵੱਡੀ ਹੈਗੀ ਇਹ ਵੀ ਜਿੰਨੇ ਵੀ ਆਪਣੇ ਜ਼ਿਆਦਾਤਰ ਜਿਹੜੇ ਮੁੱਖ ਸਾਂਸੀ ਸਕੱਤਰ ਆ ਉਹ ਬਣ ਤਾਂ ਜਾਂਦੇ ਆ ਪਰ ਉਹਨਾਂ ਕੋਲ ਫਾਈਲ ਕੋਈ ਨੀ ਪਹੁੰਚਦੀ, ਜਿਹੜਾ ਸੰਬੰਧਿਤ ਵਿਭਾਗ ਦਾ ਜਿਹੜਾ ਮੰਤਰੀ ਹੁੰਦਾ ਆ ਉਹ ਆਪ ਹੀ ਆਪਣੇ ਹੱਥ ਦੇ ਵਿੱਚ ਰੱਖਦਾ ਆ। ਤੁਸੀਂ ਪਹਿਲਾਂ ਵੀ ਦੇਖਿਆ ਹੋਣਾ ਨਵਜੋਤ ਕੌਰ ਸਿੱਧੂ ਹੋਣਾ ਨੂੰ ਵੀ ਇਹੀ ਵਾਰ ਵਾਰ ਕੰਪਲੇਂਟ ਕਰਦੇ ਆ ਵੀ ਮੈਨੂੰ ਜਿਹੜਾ ਪੁੱਛਿਆ ਨੀ ਜਾਂਦਾ ਆਪਣੇ ਕਿਸੇ ਵੀ ਮਹਿਕਮੇ ਦੇ ਵਿਚ।
ਠੀਕ ਹੈ ਜੀ
ਜੀ, ਖੈਰ
ਆਪਣੇ
ਤੇ ਆਪਾਂ ਹੁਣ ਗੱਲ ਕਰਦੇ ਆ ਦੋ ਅਗਲੀਆਂ ਵੀ ਆਪਾਂ ਮੈਸੇਜ ਵੀ ਥੋੜੀ ਜਿਹਾ ਲੈਣੇ ਆ ਤੇ ਖਬਰ ਤੇ ਝਾਤ ਮਾਰਦੇ ਆ, ਪਰ ਆਪਾਂ ਨਾਲ ਦੀ ਨਾਲ ਗੁਰਸੇਵ ਸਿੰਘ ਜੀ ਥੋੜਾ ਜਿਹਾ ਜਿਹੜਾ ਪਲੰਦਾ ਆਪਣੇ ਕੋਲ ਪਿਆ ਗੀਤਾਂ ਦੀਆਂ ਫਰਮਾਇਸ਼ਾਂ ਦਾ ਉਹ ਵੀ ਨਾਲ ਨਾਲ ਪੂਰਾ ਕਰਦੇ ਚੱਲੀਏ ਤੇ ਅਗਲਾ ਗਾਣਾ ਆਪਾਂ ਸੁਣ ਲਈਏ ਹੈ ਨਾ।
ਹਾਂਜੀ
ਤੇ
ਬਸ ਰੱਬ ਨੂੰ ਏ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਨਾਲ ਮੇਰੇ ਗੁਰਸੇਵਕ ਸਿੰਘ ਜੀ ਗੁਰਸੇਵਕ ਸਿੰਘ ਜੀ ਹੁਣ ਲਾਸਟ ਪੜਾਅ ਤੇ ਆਪਣਾ ਪ੍ਰੋਗਰਾਮ ਪਹੁੰਚ ਗਿਆ ਆ ਇੱਕ ਆਪਾਂ ਪਹਿਲਾਂ ਮੈਸੇਜ ਜ਼ਰੂਰ ਲੈ ਲਈਏ ਆਪਣੇ ਮੱਖਣ ਸੋਹੀ ਸਾਹਿਬ ਜਿਹੜੇ ਜੁੜੇ ਆ ਗੋਲਡ ਕੋਸਟ ਤੋਂ ਮੱਖਣ ਸੋਹੀ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੱਖਣ ਸੋਹੀ ਸਾਹਿਬ ਕਹਿੰਦੇ ਆ ਬਈ ਕਹਿੰਦੇ ਸਾਇਲੈਂਸ ਤੇ ਸਮਾਈਲ ਯਾਨੀ ਹਾਸਾ ਤੇ ਚੁੱਪੀ ਕਹਿੰਦੇ ਵੀ ਇਹੀ ਸਭ ਤੋਂ ਦੋ ਜਿਹੜੇ ਪਾਵਰਫੁਲ ਟੂਲਸ ਹੈਗੇ ਆ ਕਹਿੰਦੇ ਵੀ ਜਿਹੜੇ ਹਾਸੇ ਦੇ ਨਾਲ ਤੁਸੀਂ ਬਹੁਤ ਸਾਰੀਆਂ ਆਪਣੀਆਂ ਜਿਹੜੀਆਂ ਸਮੱਸਿਆਵਾਂ ਹੱਲ ਕਰ ਸਕਦੇ ਆ ਤੇ ਨਾਲ ਦੀ ਨਾਲ ਕਹਿੰਦੇ ਵੀ ਤੁਸੀਂ ਜਿਹੜਾ ਚੁੱਪੀ ਆ ਇਹਦੇ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਅਵਾਇਡ ਕਰ ਸਕਦੇ ਆ ਇਸ ਕਰਕੇ ਕਹਿੰਦੇ ਵੀ ਤੁਸੀਂ ਸਾਇਲੈਂਟਲੀ ਸਮਾਈਲ ਕਰਦੇ ਰਹੋ ਸਾਰਾ ਦਿਨ ਬਹੁਤ ਵਧੀਆ ਮੈਸੇਜ ਹੈ ਜੀ ਮੱਖਣ ਸੋਹੀ ਸਾਹਿਬ ਦਾ
ਬਹੁਤ ਧੰਨਵਾਦ ਇਹਨਾਂ ਦਾ ਮੈਸੇਜ ਸਾਂਝਾ ਕਰਨ ਲਈ
ਜੀ
ਦਲਜੀਤ ਸਿੰਘ ਜੀ ਇੱਕ ਹੋਰ ਜਾਣਕਾਰੀ ਆਪਣੇ ਸਰੋਤਿਆਂ ਨਾਲ ਸਾਂਝੇ ਕਰਦੇ ਜਾਈਏ ਜੇਕਰ ਉਹ ਇਸ ਪ੍ਰੋਗਰਾਮ ਨੂੰ ਦੁਬਾਰਾ ਸੁਣਨਾ ਚਾਹੁੰਦੇ ਜੇਕਰ ਮਿਸ ਕਰ ਦਿੰਦੇ ਪ੍ਰੋਗਰਾਮ ਲਹਿਰਾਂ ਨੂੰ ਆਪਣੇ ਨੂੰ
ਤੇ
ਉਹ 15 ਮਿੰਟ ਬਾਅਦ ਹੀ ਆਪਣੇ ਸਾਈਟ ਦੇ ਉੱਤੇ ਅਪਲੋਡ ਕਰ ਦਿੱਤਾ ਜਾਂਦਾ ਹੈ 15 ਮਿੰਟ ਦੇ ਵਿੱਚ ਅਪਲੋਡ ਕਰਤਾ ਤੇ 15 ਮਿੰਟਾਂ ਬਾਅਦ ਪ੍ਰੋਗਰਾਮ ਸੁਣ ਸਕਦੇ ਆ ਤੇ ਈਵਨ ਆਹ ਆਪਣੇ ਪੂਰਾ ਕਹਿੰਦੇ ਪਾਰਟ ਦੇ ਵਿੱਚ ਪਾਰਟ ਜਿੱਦਾਂ ਕਿਸੇ ਇੰਟਰਵਿਊ ਕੀਤੀ ਸੀਗੀ ਤੇ ਆਪਣੇ ਪਾਰਟ ਨੂੰ ਸੁਣ ਸਕਦੇ ਕੱਲੇ ਕੱਲੇ ਪਾਰਟ ਦੇ ਵਿੱਚ ਕੀਤਾ ਹੁੰਦਾ ਤੇ ਮੈਨੂੰ ਲੱਗਦਾ ਨੀ ਕਿ ਹੋਰ ਕਿਸੇ ਰੇਡੀਓ ਪੰਜਾਬੀ ਰੇਡੀਓ ਨੇ ਆਹ ਕੀਤਾ ਹੋਊਗਾ ਇਹਦਾ ਕ੍ਰੈਡਿਟ ਆਪਣੇ ਸਰਬਜੀਤ ਭਾਜੀ ਨੂੰ ਜਾਂਦਾ ਪਟਿਆਲੇ ਤੋਂ
ਬਿਲਕੁਲ ਜੀ ਤੇ ਉਹਨਾਂ ਦੇ ਨਾਂ ਤੇ ਜਿਹੜੀ ਆ ਤਾਲੀ ਜਰੂਰ ਲਾਤੀ ਜਾਵੇ ਹਨਾ ਕਲੈਪਿੰਗ ਬਹੁਤ ਬਹੁਤ ਧੰਨਵਾਦ ਜੀ ਤੇ ਅੱਗੇ ਆਪਣੇ ਹਾਲੈਂਡ ਤੋਂ ਜੁੜੇ ਸੀਗੇ ਦੋਸਤ ਨਾ ਉਹਨਾਂ ਦੀ ਆਪਣੀ ਕਵਿਤਾ ਰਹਿ ਗਈ ਆ ਤੇ ਉਹ ਵੀ ਆਪਾਂ ਕਵਿਤਾ ਜਾਂਦੇ ਜਾਂਦੇ ਸ਼ੇਅਰ ਕਰ ਦਈਏ ਦੋਸਤਾਂ ਦੇ ਨਾਲ
ਸਕਾਟਲੈਂਡ ਤੋਂ
ਆਪਣੇ ਨਾਲ ਸੁਖਦੇਵ ਸਿੰਘ ਜੀ ਹਨਾ
ਹਾਂਜੀ
ਉਹ ਕਹਿੰਦੇ ਆ ਵੀ ਯਾਰ ਯਾਰ ਤਾਂ ਦੁਨੀਆਂ ਸਾਰੀ ਕਰਦੀ ਪਰ ਝੂਠੀਆਂ ਜਾਗਦੀਆਂ ਜਾ ਰਹੀਆਂ ਨੇ ਡੋਬ ਜਾਂਦੇ ਅੱਧ ਵਿਚਕਾਰ ਯਾਰ ਸਾਰੇ ਆਪ ਲਾਉਂਦੇ ਪਾਰ ਜਾ ਕੇ ਤਾਰੀਆਂ ਨੇ ਕਿਸੇ ਦੀ ਨਹੀਂ ਨਿਭ ਸਕੀ ਇਸ ਜਹਾਨ ਅੰਦਰ ਇੱਥੇ ਸਦਾ ਯਾਰਾਂ ਨੇ ਪਿੱਠ ਚ ਛੁਰੀਆਂ ਮਾਰੀਆਂ ਨੇ ਜਦੋਂ ਕਰਦੇ ਨੇ ਧੋਖਾ ਯਾਰ ਸਾਰੇ ਟੁੱਟ ਜਾਂਦੀਆਂ ਉਦੋਂ ਰੀਝਾਂ ਸਾਰੀਆਂ ਨੇ ਜੋ ਰੂਹਾਂ ਕਰਦੀਆਂ ਦਾਅਵੇ ਜਾਰੀਆਂ ਦੇ ਉਹ ਸਭ ਇੱਥੇ ਆਣ ਕੇ ਹਾਰੀਆਂ ਨੇ ਇੱਥੇ ਦਿਲ ਟੁੱਟਦੇ ਤੇ ਜਾਨ ਜਾਂਦੀ ਬਾਅਦ ਵਿੱਚ ਵੱਜਦੀਆਂ ਕਿਲਕਾਰੀਆਂ ਨੇ ਇਹ ਜਾਰੀਆਂ ਬੜੀਆਂ ਹੀ ਭਾਰੀਆਂ ਨੇ ਉਹ ਮਹਾਨ ਨੇ ਜਿਨ੍ਹਾਂ ਨੇ ਜਾਰੀਆਂ ਲਾ ਕੇ ਵੀ ਚੋਟਾਂ ਡੂੰਘੀਆਂ ਇਹਦੀਆਂ ਸਹਾਰੀਆਂ ਨੇ ਪਰ ਜਿਨ੍ਹਾਂ ਨੇ ਲੁਟਾ ਦਿੱਤਾ ਆਪਣਾ ਸਭ ਕੁਛ ਉਹਨਾਂ ਉੱਤੇ ਵੀ ਚੱਲੀਆਂ ਕਟਾਰੀਆਂ ਨੇ ਮੈਂ ਵੀ ਦੇਖੀ ਇਹ ਜਾਰੀ ਲਾ ਕੇ ਟੁੱਟੇ ਦਿਲ ਨੂੰ ਸੰਭਾਲਦਾ ਫਿਰਦਾ ਹੁਣ ਇਹ ਜੁੜਦਾ ਨਹੀਂ ਉਹਨਾਂ ਐਸੀਆਂ ਠੋਕਰਾਂ ਮਾਰੀਆਂ ਨੇ ਮੈਂ ਮਰ ਜਾਣਾ ਗਮ ਪੀ ਪੀ ਕੇ ਖੁਸ਼ ਰਹੇ ਉਹ ਜਿੱਥੇ ਰਹੇ ਮੈਂ ਜਿਸ ਕਰਕੇ ਅੱਜ ਮੌਤ ਨੂੰ ਆਵਾਜ਼ਾਂ ਮਾਰੀਆਂ ਨੇ ਕਿਆ ਬਾਤ ਆ ਜੀ
ਬਹੁਤ ਸੋਹਣੀ ਕਵਿਤਾ ਸੀ ਤੇ ਮੈਂਸ਼ਨ ਕਰਦੇ ਜਾਈਏ ਸਕਾਟਲੈਂਡ ਤੋਂ ਨਹੀਂ ਆਇਰਲੈਂਡ ਤੋਂ ਆ ਨਾਮ ਇਹਨਾਂ
ਆਇਰਲੈਂਡ ਤੋਂ
ਸਿੰਘਾ ਹਾਂਜੀ ਦੋ ਵਾਰ ਗੱਲ ਕਰਦੀ ਹਾਲੈਂਡ ਤੋਂ ਸਕਾਟਲੈਂਡ ਪਹੁੰਚੇ ਚਲੋ ਖੈਰ ਪਹੁੰਚ ਗਿਆ ਆਇਰਲੈਂਡ
ਧੰਨਵਾਦ ਤੁਹਾਡਾ ਜੀ ਕਿ ਤੁਸੀਂ ਜੁੜਦੇ ਹੋ ਸਾਡੇ ਨਾਲ ਅੱਗੇ ਜੀ ਹੁਣ ਰੇਲਵੇ ਨੇ ਇੱਕ ਸ਼ੁਰੂ ਕੀਤੀ ਆ ਲੀਹਾਂ ਉੱਤੇ ਚੂਹਾ ਨਾ ਦਿਸੇ ਮੁਹਿੰਮ
ਕੀ ਇਹਦਾ ਕੀ ਮਤਲਬ ਕੀ ਲੀਹਾਂ ਉੱਤੇ ਚੂਹਾ ਨਾ ਦਿਸੇ
ਜੀ 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 ਅੱਗੇ ਉਹਦੇ ਬਾਰੇ ਆਪਾਂ ਗੱਲ ਸ਼ੇਅਰ ਕਰਦੇ ਹਾਂ ਗੁਰਜੀਤ ਸਿੰਘ ਚਾਹਲ ਮੈਲਬੋਰਨ ਵਾਲੇ ਉਹ ਕਹਿੰਦੇ ਵੀ ਪੰਜਾਬ ਤੋਂ ਰੋਪੜ ਜ਼ਿਲ੍ਹਾ ਪਿੰਡ ਦੁੰਮਣਾ ਤੋਂ ਆ ਤੇ ਮੇਰੇ ਪਿੰਡ ਤੋਂ ਇੰਡੀਆ ਦੇ ਪਹਿਲੇ ਖੈਰ ਕਾਫੀ ਜਿਹੜੇ ਪਹਿਲੇ ਕਹਿੰਦੇ ਡਿਫੈਂਸ ਮਿਨਿਸਟਰ ਜਿਹੜੇ ਹੋਏ ਆ ਇੰਡੀਆ ਦੇ ਸਰਦਾਰ ਬਲਦੇਵ ਸਿੰਘ ਜੀ ਉਹਨਾਂ ਦੇ ਪਿੰਡ ਤੋਂ ਕਿਆ ਬਾਤ ਆ ਜੀ ਗੁਰਜੀਤ ਸਿੰਘ ਚਾਹਲ ਸਾਹਿਬ ਕਹਿ ਰਹੇ ਆ ਉਹ ਕਹਿੰਦੇ ਵੀ ਅੱਜ ਕਹਿੰਦੇ ਵੀ ਮੇਰਾ ਤੁਸੀਂ ਸੌਂਗ ਨੀ ਲਾਇਆ ਜਾ ਰਹੀ ਗੁਰਜੀਤ ਸਿੰਘ ਜੀ ਤੁਹਾਡਾ ਜਿਹੜਾ ਸੌਂਗ ਹੈ ਸੀ ਕਿਉਂ ਵੈਸੇ ਕੀਤਾ ਹੋਇਆ ਆ ਉਹ ਥੋੜਾ ਜਿਹਾ ਪਿੱਛੇ ਚਲੇ ਗਿਆ ਵੈਸੇ ਤੁਸੀਂ ਫਰਮਾਇਸ਼ ਪਹਿਲਾਂ ਕੀਤੀ ਸੀ ਪਰ ਆਪਾਂ ਜਰੂਰ ਲਾਉਣਾ ਆ ਉਹ ਵੈਸੇ ਸਾਡੇ ਪਹਿਲਾਂ ਹੀ ਨੋਟਿਸ ਵਿੱਚ ਹੈਗਾ ਆਪਾਂ ਜਰੂਰ ਲਾਵਾਂਗੇ ਜਗਤਾਰ ਢੁੱਡੀ ਕੇ ਸਾਹਿਬ ਹਾਂਗਕਾਂਗ ਵਾਲੇ ਇਹ ਲੇਟ ਹੀ ਜੁੜੇ ਅੱਜ ਵੀ ਉਹ ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਆ ਇੰਟਰਵਿਊ ਕਹਿੰਦੇ ਬਹੁਤ ਵਧੀਆ ਚੱਲਦੀ ਸੀਗੀ ਗੀਤ ਉਹਨਾਂ ਨੇ ਬੀਤ ਬਲਜੀਤ ਤੇ ਗੁਰਦੀਪ ਸਵੱਦੀ ਉਹਨਾਂ ਦਾ ਹਵਾਵਾਂ ਇਹ ਵੀ ਜਿਹੜਾ ਕਿਹਾ ਕਿ ਜਰੂਰ ਸੁਣਾਓ ਦੁਨੀਆਂ ਦਾ ਸਭ ਤੋਂ ਅਮੀਰ ਬੰਦਾ ਵੀ ਕਹਿੰਦੇ ਆਪਣਾ ਗੁਜਰਿਆ ਵਕਤ ਵਾਪਸ ਨਹੀਂ ਲਿਆ ਦੋਸਤੋ ਟੁੱਡੀ ਕੇ ਵਾਲੇ ਜਿਹੜੇ ਜਗਤਾਰ ਜੀ ਆਪਣੇ ਨਾਲ ਜੁੜੇ ਆ ਬਹੁਤ ਬਹੁਤ ਧੰਨਵਾਦ ਸਾਰੇ ਦੋਸਤਾਂ ਦਾ ਕਹਿੰਦੇ ਵੀ ਲੁਧਿਆਣਾ ਦੇ ਵਿੱਚ 3000 ਤੋਂ ਵੱਧ ਚੂਹੇ ਮਾਰ ਦਿੱਤੇ ਆ ਤੇ ਹੋਰ ਵੀ ਮੰਨਗੇ, ਜਾਣੀ ਚੂਹਿਆਂ ਦਾ ਹੁਣ ਕਾਲ ਪੈ ਗਿਆ ਜੀ ਫਿਰੋਜ਼ਪੁਰ ਮੰਡਲ ਦੇ ਵਿੱਚ, ਲੁਧਿਆਣੇ ਦੇ ਵਿੱਚ ਜਿਹੜਾ ਰੇਲਵੇ ਸਟੇਸ਼ਨ ਹੈ ਉੱਥੇ।
ਅੱਛਾ ਜੀ
ਰੇਲਵੇ ਜਿਹੜੀ ਟਰੈਕ ਹੈ ਜਾਣੀ ਰੇਲਵੇ ਲਾਈਨ ਹੈ ਉਹਦੇ ਵਿੱਚ ਇੱਕ ਨਵਾਂ ਨਾਰਾ ਦਿੱਤਾ ਜੀ, ਨੋ ਰੈਟ ਔਨ ਟਰੈਕ, ਜਾਣੀ ਚੂਹਾ ਨਾ ਹੋਵੇ ਟਰੈਕ ਦੇ ਉੱਤੇ। ਇਸ ਕਰਕੇ ਜਿਹੜਾ ਟਰੈਕਾਂ ਉੱਤੇ ਚੂਹੇ ਮਾਰਨ ਦਾ ਜਿਹੜਾ ਕੰਮ ਕਰਨ ਦੇ ਲਈ ਇੱਕ ਸਪੈਸ਼ਲ ਟੀਮ ਲਗਾ ਦਿੱਤੀ ਗਈ ਆ, ਸ਼ਾਇਦ ਇਹ ਟਰੈਕ ਨੂੰ ਜਿਹੜਾ ਨੁਕਸਾਨ ਪਹੁੰਚਾਉਂਦੇ ਹੋਣੇ ਆ ਹਨਾ, ਇਸ ਕਰਕੇ ਸ਼ਾਇਦ। ਹਾਂਜੀ ਤੇ ਇਹ ਕਾਫੀ ਫਨੀ ਵੈਸੇ ਹੈਗੀ ਆ। ਚਲੋ ਵੈਸੇ ਦੇਖਦੇ ਆ ਜੀ ਕਿੰਨੇ ਕ ਚੂਹੇ ਜਿਹੜੇ ਮਾਰਦੇ, ਅੱਗੇ ਕਹਿੰਦੇ ਹੁੰਦੇ ਹਨਾ ਵੀ ਮੱਖੀਆਂ ਕਿੰਨੀਆਂ ਕੁ ਮਾਰਦੇ ਆ, ਵੈਸੇ ਇਹ ਪਹਿਲਾ ਕੰਮ ਆ ਇਹਨਾਂ ਨੇ ਹੁਣ ਚੂਹਿਆਂ ਮਾਰਨ ਦਾ ਵੀ ਕੰਮ ਜਿਹੜਾ ਹੈ ਸ਼ੁਰੂ ਕਰ ਲਿਆ। ਖੈਰ ਆਪਣੇ ਨਾਲ ਕੋਹਲੀ ਸਾਹਿਬ ਕਹਿੰਦੇ ਵੀ ਮੇਰਾ ਵੀ ਗੀਤ ਰਹਿ ਗਿਆ, ਸਾਰਿਆਂ ਦੇ ਗੀਤ ਜੀ ਆਪਾਂ ਲਾ ਦੇਣੇ ਆ, ਕੋਈ ਗੱਲ ਨੀ ਆਪਾਂ ਕਿਉਂ ਕੀਤੇ ਆ ਤੇ ਉਸ ਤੋਂ ਬਾਅਦ ਸਾਰਿਆਂ ਦੇ ਆਪਣੇ ਜਿਹੜੇ ਗਾਣੇ ਜਰੂਰ ਲਾਵਾਂਗੇ। ਅੱਗੇ ਆਪਣੇ ਨਾਲ ਮਧੂ ਸੁਡਾਨ ਸਾਹਿਬ ਜੁੜੇ ਆ, ਉਹਨਾਂ ਨੇ ਵੀ ਆਪਾਂ ਨੂੰ ਮੈਸੇਜ ਵੈਸੇ ਕੀਤਾ ਆ, ਸ਼ਾਇਦ ਅਜੇ ਤੱਕ ਲੋਡ ਨਹੀਂ ਹੋਇਆ। ਤੇ ਮਧੂ ਸੁਡਾਨ ਸਾਹਿਬ ਰਾਜੂ ਸੁਡਾਨ ਉਹਨਾਂ ਨੇ ਇਹ ਆਪਾਂ ਨੂੰ ਜਿਹੜਾ ਮੈਸੇਜ ਭੇਜਿਆ ਪਰ ਅਜੇ ਤੱਕ ਸ਼ਾਇਦ ਨਹੀਂ ਮਿਲਿਆ, ਤੇ ਸੋਰੀ ਇਹਦੇ ਲਈ ਵੀ ਜੀ ਕਿਉਂਕਿ ਹੁਣ ਟਾਈਮ ਵੀ ਹੋ ਗਿਆ। ਫਿਰ ਨੈਕਸਟ ਟਾਈਮ ਦੇਖਦੇ ਆ ਕਿ ਤੁਹਾਡਾ ਜਿਹੜਾ ਮੈਸੇਜ ਆ ਪਹਿਲ ਦੇ ਆਧਾਰ ਤੇ ਆਪਾਂ ਜਿਹੜਾ ਅਗਲੀ ਵਾਰੀ ਆਪਾਂ ਕਰ ਦੇਵਾਂਗੇ ਪਲੇ। ਤੇ ਗੁਰਸੇਵ ਸਿੰਘ ਜੀ ਹੁਣ ਆਪਾਂ ਨੂੰ ਜਾਣਾ ਚਾਹੀਦਾ ਲੱਗਦਾ ਹਨਾ, ਟਾਈਮ ਹੋ ਗਿਆ ਤੇ ਦੋਸਤਾਂ ਦੀਆਂ ਫਰਮੇਸ਼ਨਾਂ ਬਹੁਤ ਪਈਆਂ ਹਨਾ।
ਹਾਂਜੀ ਚਲੋ, ਫਰਮੇਸ਼ਾਂ ਤਾਂ ਕਿਊ ਦੇ ਵਿੱਚ ਲੱਗੀਆਂ ਹੋਈਆਂ, ਸਾਰੇ ਦੀ ਪੂਰੀਆਂ ਕਰ ਦਿੱਤੀਆਂ ਜਾਣਗੀਆਂ। ਤੇ ਨਾਲ ਤੋਂ ਪਹਿਲਾਂ ਸਰੋਤਿਆਂ ਨੂੰ ਇੱਕ ਆਪਾਂ ਬੇਨਤੀ ਵੀ ਕਰਦੇ ਜਾਈਏ ਕਿ ਤੁਸੀਂ ਵੀ ਜਿੱਦਾਂ ਕਿ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਵਿਦਵਾਨਾਂ ਦੀ ਗੱਲ ਕਰਦੇ ਹਾਂ ਜਿਹੜੇ ਉਹਨਾਂ ਨੂੰ ਅਸੀਂ ਵਿਸਾਰਦੇ ਜਾ ਰਹੇ ਹਾਂ, ਤੁਸੀਂ ਆਪਣਾ ਮੈਸੇਜ ਰਾਹੀਂ ਸੁਝਾਅ ਦੇ ਸਕਦੇ ਹੋ। ਜੇਕਰ ਕੋਈ ਸਾਡੇ ਦਿਮਾਗ ਚ ਨਹੀਂ ਆਉਂਦਾ ਕੋਈ ਨਾਮ
ਹੋਣਗੇ
ਤੇ ਉਹਨਾਂ ਬਾਰੇ ਜਾਣਕਾਰੀ ਵੀ ਸੈਂਡ ਕਰ ਦੇਣ,
ਸੈਂਡ ਕਰੋ ਤੇ ਬਾਕੀ ਅਸੀਂ ਆਪ ਵੀ ਕੋਸ਼ਿਸ਼ ਕਰਾਂਗੇ। ਹਾਂ, ਆਪ ਵੀ ਕੋਸ਼ਿਸ਼ ਕਰਾਂਗੇ ਅਸੀਂ ਲੱਭਣ ਦੀ।
ਹਾਂਜੀ, ਬਾਕੀ ਸੱਚ ਅਸੀਂ ਕਰਾਂਗੇ, ਤਿਆਰੀ ਅਸੀਂ ਕਰ ਲਿਆ ਕਰਾਂਗੇ, ਵੀਕ ਕਰ ਲਿਆ ਕਰਾਂਗੇ ਅਸੀਂ।
ਹਾਂਜੀ ਜੀ ਜੀ ਤੇ ਖੈਰ ਜਿਹੜੇ ਮਧੂ ਸੁਧਾਨ ਸਾਹਿਬ ਆ ਉਹਨਾਂ ਨੇ ਕਿਹਾ ਬਈ ਕਹਿੰਦੇ ਸਤਿ ਸ੍ਰੀ ਅਕਾਲ ਬੁਲਾਈ ਆ, ਉਹ ਕਹਿੰਦੇ ਵੀ ਗੜਸ਼ੰਕਰ ਤੋਂ ਹੈਗੇ ਆ ਮਧੂ ਜੀ, ਉਹ ਕਹਿੰਦੇ ਵੀ ਆਪਣੇ ਏਰੀਏ ਦੀਆਂ ਗੱਲਾਂ ਸੁਣ ਕੇ ਵੀ ਵਧੀਆ ਲੱਗਦਾ ਆ ਜੀ, ਜਦੋਂ ਏਰੀਏ ਦੀਆਂ ਗੱਲਾਂ ਸੁਣਦੇ ਆ। ਮਧੂ ਸੁਧਾਨ ਜੀ ਉਹਨਾਂ ਨੇ ਕਹਿ ਦਿੱਤਾ, ਚਲੋ ਇਹਨਾਂ ਦਾ ਵੀ ਮੈਸੇਜ ਹੀ ਪੜ੍ਹ ਹੋ ਗਿਆ। ਬਿਲਕੁਲ ਜੀ, ਹਰ ਮੈਸੇਜ ਜਿਹੜਾ ਇਸੇ ਲਈ ਅਸੀਂ ਕਹੀਦਾ ਆ ਵੀ ਆਪਣੇ ਪਿੰਡ ਦੇ ਬਾਰੇ ਜ਼ਰੂਰ ਦੱਸਿਆ ਕਰੋ, ਉਹਦੇ ਨਾਲ ਫਿਰ ਇੱਦਾਂ ਹੁੰਦੀ ਸਾਂਝ ਬਣਦੀ ਆ ਹਨਾ, ਕਿ ਪਤਾ ਲੱਗਦਾ ਵੀ ਕਿਹੜਾ ਕਿੱਥੋਂ ਆ, ਤੇ ਯਾਦਾਂ ਵੀ ਆਉਂਦੀਆਂ ਆਪਣੇ ਪਿੰਡਾਂ ਦੀਆਂ, ਜਾਂ ਘੱਟੋ ਘੱਟ ਪਿੰਡੇ ਯਾਦ ਹੋ ਜਾਂਦੇ ਆ ਹਨਾ। ਜਿੱਦਾਂ ਹੁਣ ਹੀਮਾ ਇੱਕ ਵਾਰੀ ਜਾਣ ਦਾ ਮੌਕਾ ਉੱਥੇ ਹੀ ਮਿਲਿਆ ਸੀਗਾ ਹਨਾ, ਤੇ ਇੱਦਾਂ ਹੀ ਜਿਹੜੇ ਆ ਪਹਿਲੂ ਜਿਹੜੇ ਆ ਸਾਡੀ ਜ਼ਿੰਦਗੀ ਦੇ ਹੈਗੇ ਆ। ਤੇ ਹੁਣ ਦੋਸਤੋ ਇਜਾਜ਼ਤ ਲੈਂਦੇ ਆ ਤੇ ਮਿਲਾਂਗੇ ਅਗਲੇ ਹਫ਼ਤੇ। ਗੁਰਸੇਵ ਸਿੰਘ ਜੀ ਫਿਰ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਜੀ ਸਤਿ ਸ੍ਰੀ ਅਕਾਲ ਦੋਸਤੋ, ਆਪਣਾ ਖਿਆਲ ਰੱਖਿਓ, ਤੰਦਰੁਸਤ ਰਹੋ, ਅਗਲੇ ਹਫ਼ਤੇ ਮਿਲਦੇ ਆ ਜੀ ਵੀਰਵਾਰ ਨੂੰ। ਰੱਬ ਰਾਖਾ। ਪੜ੍ਹਾਂ ਦੇ ਲਿਖਤ ਮੇਰੇ ਕਾਲਜੇ ਚ ਪਈ ਜਾਣ ਹੋ।
ਯੂਐਸ ਆਸਟ੍ਰੇਲੀਆ ਲੋਇਰਸ ਤੁਹਾਨੂੰ ਦਿੰਦੇ ਨੇ ਵੱਖ ਵੱਖ ਕਾਨੂੰਨ ਦੀ ਸਲਾਹ ਇੱਕੋ ਛੱਤ ਥੱਲੇ ਮਾਈਗ੍ਰੇਸ਼ਨ ਫੈਮਿਲੀ ਲਾਅ ਪਰਸਨਲ ਇੰਜਰੀ ਕਨਵੈਂਸਿੰਗ ਬਿਜ਼ਨਸ ਸੇਲ ਪਰਚੇਸ ਕਮਰਸ਼ੀਅਲ ਅਤੇ ਰੀਅਲ ਅਸਟੇਟ ਸਬੰਧੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਯੂਐਸ ਆਸਟ੍ਰੇਲੀਆ ਲੋਇਰਸ ਨੂੰ ਕਿਸੇ ਵੀ ਕਿਸਮ ਦੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ ਫੋਨ ਨੰਬਰ 02-9887-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ jurisaustralia.com.au ਇਹ ਆਸਟ੍ਰੇਲੀਆ ਭਰ ਚ ਆਪਣੀਆਂ ਸੇਵਾਵਾਂ ਦਿੰਦੇ ਨੇ
ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਤੇ ਆਵਾਜ਼ ਦਾ ਇਹ ਖੂਬਸੂਰਤ ਸਫ਼ਰ ਇਸੇ ਤਰ੍ਹਾਂ ਜਾਰੀ ਰਹੇਗਾ ਤੁਸੀਂ ਜੁੜੇ ਰਹੋ ਸੁਣਦੇ ਰਹੋ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ
ਕਿਉਰਾ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਅੱਜ ਦਿਨ ਵੀਰਵਾਰ 28 ਅਪ੍ਰੈਲ 2016 ਜਦੋਂ ਕਿ ਯੂਨੀਕ ਆਰਟਸ ਮੈਨਰੇਵਾ ਦੇ ਸਹਿਯੋਗ ਦੇ ਨਾਲ ਪਰਮਿੰਦਰ ਸਿੰਘ ਪਾਪਟੋਟੇ ਤੁਹਾਡੇ ਤੱਕ ਨਿਊਜ਼ੀਲੈਂਡ ਦੀਆਂ ਸਥਾਨਕ ਖ਼ਬਰਾਂ ਲੈ ਕੇ ਹਾਜ਼ਰ ਹੈ ਇਹ ਖ਼ਬਰਾਂ ਤੁਸੀਂ ਰੇਡੀਓ ਸਪਾਈਸ ਨਿਊਜ਼ੀਲੈਂਡ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਸੁਣ ਜਾ ਰਹੇ ਹੋ ਪਹਿਲਾਂ ਪੇਸ਼ ਨੇ ਅੱਜ ਦੀਆਂ ਮੁੱਖ ਖ਼ਬਰਾਂ 24 ਸਾਲਾਂ ਨਾਮਜ਼ਦ ਕੀਤੇ ਗਏ ਦੋਸ਼ੀ ਨੇ ਅਦਾਲਤ ਵਿਚ ਨਾਟ ਗਿਲਟੀ ਆਖਿਆ ਜਦੋਂ ਕਿ ਦਾ ਓਨਰੀ ਕੰਪਨੀ ਨੇ ਪਹਿਲੇ ਘਰ ਦੇ ਖਰੀਦਦਾਰਾਂ ਨੂੰ $500 ਤੇ ਵੀ ਮੌਕਾ ਦੇਣ ਦੀ ਗੱਲ ਆਖ ਦਿੱਤੀ ਸਹਿਜਧਾਰੀ ਸਿੱਖਾਂ ਨੂੰ ਵੋਟ ਦਾ ਹੱਕ ਖੋਹਣ ਉੱਤੇ ਵਿਦੇਸ਼ਾਂ ਵਿਚ ਹੋ ਰਹੀ ਹੈ ਪੁਰਜ਼ੋਰ ਚਰਚਾ ਜਦੋਂ ਕਿ ਉਧਰ ਪੁਲਿਸ ਹੁਣ ਮੋਬਾਈਲ ਐਪ ਰਾਹੀਂ ਇਕ ਡਿਵਾਈਸ ਦੇ ਥਰੂ ਜੁਰਮਾਨੇ ਦੀਆਂ ਟਿਕਟਾਂ ਜਾਰੀ ਕਰਿਆ ਕਰੇਗੀ ਆਈਫੋਨ ਦੇ ਸੇਲਜ਼ ਵਿਚ ਪਿਛਲੇ ਸਾਲ ਦੇ ਮੁਕਾਬਲੇ 19% ਘੱਟ ਸੇਲਜ਼ ਦੀ ਗੱਲ ਦਰਜ ਕੀਤੀ ਗਈ ਖੇਡ ਤੇ ਖਿਡਾਰੀ ਵਿਚ ਕਬੱਡੀ ਖਿਡਾਰੀ ਰਣਜੀਤ ਸਿੰਘ ਜੀਤਾ ਦੇ ਜ਼ਖਮੀ ਹੋਣ ਦਾ ਮਾਮਲਾ ਜਦੋਂ ਕਿ ਕੁਝ ਹੋਣਗੇ ਇਤਿਹਾਸ ਦੇ ਪੰਨੇ ਹੁਣ ਖ਼ਬਰਾਂ ਤਫਸੀਲ ਦੇ ਨਾਲ 10 ਅਪ੍ਰੈਲ ਨੂੰ ਜਦੋਂ ਸਵੇਰ ਸਾਰ ਹੈਂਪਟਨ ਡਾਊਨਸ ਦੀਆਂ ਝਾੜੀਆਂ ਵਿਚ ਪੰਜਾਬਣ ਮੁਟਿਆਰ 22 ਸਾਲਾ ਗੁਰਪ੍ਰੀਤ ਕੌਰ ਦੀ ਲਾਸ਼ ਬਰਾਮਦ ਕੀਤੀ ਗਈ ਸੀ ਸ਼ੁਰੂਆਤੀ ਦਿਨਾਂ ਵਿਚ ਇਸ ਦੋਸ਼ ਵਿਚ ਨਾਮਜ਼ਦ ਕੀਤੇ ਗਏ 24 ਸਾਲਾ ਵਿਅਕਤੀ ਜਿਸ ਦਾ ਨਾਮ ਅਦਾਲਤੀ ਕਾਗਜ਼ਾਂ ਵਿਚ ਆਕਾਸ਼ ਦੇ ਤੌਰ ਤੇ ਦਰਜ ਹੋਇਆ ਹਾਲਾਂਕਿ ਅਸਲ ਵਿਚ ਉਸ ਦਾ ਨਿਕਨੇਮ ਦਮਨ ਆਖਿਆ ਜਾ ਰਿਹਾ ਹੈ ਇਸ ਵਿਅਕਤੀ ਨੇ ਬੀਤੇ ਕੱਲ ਅਦਾਲਤ ਵਿਚ ਆਕਲੈਂਡ ਹਾਈ ਕੋਰਟ ਵਿਖੇ ਆਪਣੇ ਜੁਰਮ ਤੋਂ ਪੂਰੀ ਤਰ੍ਹਾਂ ਇਨਕਾਰ ਕਰ ਦਿੱਤਾ ਯਾਦ ਰਹੇ ਇਸ ਤੋਂ ਪਹਿਲਾਂ ਅਪ੍ਰੈਲ ਦੇ ਸ਼ੁਰੂ ਵਿਚ ਵੀ ਇਸੇ ਦੋਸ਼ ਹੇਠ ਪੁਕੀਕੋਈ ਦੀ ਡਿਸਟ੍ਰਿਕਟ ਕੋਰਟ ਦੇ ਵਿਚ ਇਸ ਨੂੰ ਪੇਸ਼ ਕੀਤਾ ਗਿਆ ਸੀ ਹਾਲਾਂਕਿ ਨਾਟ ਗਿਲਟੀ ਦੇ ਇਸ ਚਰਚਾ ਤੋਂ ਬਾਅਦ ਇਸ ਮੌਕਲ ਦੀ ਵਕੀਲ ਬੀਬੀ ਜੇਨ ਨੌਰਥਵੁੱਡ ਨੇ ਆਖਿਆ ਕਿ ਨੇਮ ਸਪ੍ਰੈਸ਼ਨ ਦਾ ਹੁਣ ਕੋਈ ਵੀ ਆਧਾਰ ਬਾਕੀ ਨਹੀਂ ਰਿਹਾ ਜਿਸ ਕਰਕੇ ਹੁਣ ਦੂਸਰੀ ਪੇਸ਼ੀ ਦੌਰਾਨ ਉਸ ਦੀ ਨੇਮ ਸਪ੍ਰੈਸ਼ਨ ਨੂੰ ਹਟਾ ਦਿੱਤਾ ਗਿਆ ਹੈ ਅਸੀਂ ਇਹ ਵੀ ਯਾਦ ਕਰਾਉਣਾ ਚਾਹਾਂਗੇ ਕਿ ਅਗਲੇ ਸਾਲ ਇਸ ਮਾਮਲੇ ਵਿਚ ਟ੍ਰਾਇਲ ਡੇਟ ਤੈਅ ਕਰ ਦਿੱਤੀ ਗਈ ਹੈ ਉਧਰ ਆਕਲੈਂਡ ਦੇ ਵਿਚ ਜਿੱਥੇ ਪ੍ਰਾਪਰਟੀਜ਼ ਦੇ ਭਾਅ ਵਧਦੇ ਜਾ ਰਹੇ ਨੇ ਉੱਥੇ ਇਸ ਮਾਮਲੇ ਵਿਚ ਇਕ ਕੰਪਨੀ ਜਿਸ ਦਾ ਨਾਮ ਦੀ ਓਨਰੀ ਹੈ ਇਸ ਨੇ ਫਸਟ ਹੋਮ ਬਾਇਰਸ ਨੂੰ$500 ਜੇਬ ਵਿਚ ਹੋਣ ਤੇ ਵੀ ਅਜਿਹਾ ਮੌਕਾ ਦੇਣ ਦੀ ਗੱਲ ਆਖੀ ਹੈ ਭਾਵੇਂ ਕਿ ਮੌਕਾ ਸਾਂਝੇ ਤੌਰ ਤੇ ਹਾਸਲ ਕੀਤਾ ਜਾ ਸਕੇਗਾ ਆਉਣ ਵਾਲੇ ਸਮੇਂ ਚ ਇਸ ਦੀਆਂ ਹੋਰ ਵੀ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਚੱਲਾਂਗੇ ਤੇ ਉਧਰ ਜਿੱਥੇ ਭਾਰਤ ਦੇ ਦੋਨਾਂ ਸਦਨਾਂ ਯਾਨੀ ਰਾਜ ਸਭਾ ਤੇ ਲੋਕ ਸਭਾ ਦੇ ਵਿਚ ਇਸ ਬਿੱਲ ਨੂੰ ਗੁਰਦੁਆਰਾ ਐਕਟ ਦੇ ਵਿਚ ਤਰਮੀਮ ਦੇ ਤੌਰ ਤੇ ਪਾਸ ਕਰ ਦਿੱਤਾ ਗਿਆ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਦੌਰਾਨ ਸਿਰਫ ਅੰਮ੍ਰਿਤਧਾਰੀ ਸਿੱਖ ਹੀ ਵੋਟ ਪਾਉਣ ਦਾ ਹੱਕ ਰੱਖਣਗੇ ਇਸ ਮਾਮਲੇ ਨੂੰ ਲੈ ਕੇ ਵਿਦੇਸ਼ਾਂ ਵਿਚ ਸਹਿਜਧਾਰੀ ਸਿੱਖਾਂ ਵਿਚ ਚੁੰਝ ਚਰਚਾ ਜਾਰੀ ਹੈ ਹਾਲਾਂਕਿ ਇਸ ਮਾਮਲੇ ਵਿਚ ਸੁਪਰੀਮ ਸਿੱਖ ਸੁਸਾਇਟੀ ਵੱਲੋਂ ਕਿਸੇ ਵੀ ਸਟੇਟਮੈਂਟ ਦਾ ਸਾਨੂੰ ਇੰਤਜ਼ਾਰ ਬਾਕੀ ਹੈ ਤੇ ਇਧਰ ਪੁਲਿਸ ਨੇ ਬੀਤੇ ਕੱਲ ਤੋਂ ਮੋਬਾਈਲ ਐਪ ਰਾਹੀਂ ਟਿਕਟਾਂ ਜਾਰੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਇਹ ਟਿਕਟਾਂ ਜੁਰਮਾਨੇ ਦੀਆਂ ਹੋਣਗੀਆਂ ਜਿਨ੍ਹਾਂ ਦੇ ਵਿਚ ਹਾਲਾਂਕਿ ਸ਼ੁਰੂਆਤੀ ਦੌਰ ਵਿਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਜਾਂ ਫਿਰ ਪਾਰਕਿੰਗ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਹੋਣਗੇ ਜਦੋਂ ਕਿ ਆਉਣ ਵਾਲੇ ਸਮੇਂ ਵਿਚ ਫੈਮਿਲੀ ਵਾਇਲੈਂਸ ਦੇ ਮਾਮਲੇ ਵਿਚ ਵੀ ਦਰਜ ਕੀਤੇ ਮਾਮਲਿਆਂ ਬਾਰੇ ਜਾਣਕਾਰੀ ਮੋਬਾਈਲ ਐਪ ਦੇ ਰਾਹੀਂ ਪੁਲਿਸ ਅੱਗੇ ਸਾਂਝਿਆਂ ਕੀਤੀ ਜਾਇਆ ਕਰੇਗੀ ਤੇ ਇਧਰ ਦੇਸ਼ ਦੇ ਵਿਚ ਜਿੱਥੇ ਅਲੱਗ ਅਲੱਗ ਮੋਬਾਈਲ ਫੋਨ ਦੇ ਨਵੇਂ ਡਿਜ਼ਾਈਨਸ ਨੂੰ ਲੈ ਕੇ ਹਮੇਸ਼ਾ ਚਰਚਾ ਬਣੀ ਰਹਿੰਦੀ ਹੈ ਉਥੇ ਦੁਨੀਆਂ ਭਰ ਦੇ ਵਿਚ ਜੇਕਰ ਨਜ਼ਰ ਮਾਰਦੇ ਹਾਂ ਆਈਫੋਨ ਤੇ ਸੈਮਸੰਗ ਦੇ ਵਿਚਾਲੇ ਲਗਾਤਾਰ ਠੰਡੀ ਜੰਗ ਜਾਰੀ ਹੈ ਆਈਫੋਨ ਨੇ ਬੀਤੇ ਕੱਲ ਇਕ ਪ੍ਰਗਟਾਵਾ ਕਰਦਿਆਂ ਇਹ ਜਾਣਕਾਰੀ ਦਿੱਤੀ ਹੈ ਕਿ 2003 ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਕਿ ਆਈਫੋਨ ਦੀ ਸੇਲਸ ਦੇ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਪਿਛਲੇ ਸਾਲ ਦੇ ਮੁਕਾਬਲੇ ਹੀ ਜੇਕਰ ਨਜ਼ਰ ਮਾਰੀਏ ਤਾਂ ਇਸ ਵਰੇ ਹੁਣ ਤੱਕ ਗਿਰਾਵਟ ਦੇ ਗ੍ਰਾਫ ਵਿੱਚ 19% ਘਾਟਾ ਦਰਜ ਕੀਤਾ ਗਿਆ। ਖੇਡ ਤੇ ਖਿਡਾਰੀ ਸੈਕਸ਼ਨ ਚ ਨਜ਼ਰ ਮਾਰਦੇ ਹਾਂ ਤੇ ਉੱਗੇ ਖਿਡਾਰੀ ਜਿਹੜੇ ਕਿ ਹੇਸਟਿੰਗਸ ਵੱਲੋਂ ਖੇਡਦੇ ਨੇ ਜਨਾਬ ਰਣਜੀਤ ਸਿੰਘ ਜੀਤਾ, ਜਿਨ੍ਹਾਂ ਨੇ ਕਿ ਬੀਤੇ ਦਿਨੀ ਜ਼ਖਮੀ ਹੋਣ ਤੋਂ ਬਾਅਦ ਆਪਣੀ ਨਿਰਾਸ਼ਾ ਦਾ ਆਲਮ ਪੰਜਾਬੀ ਹੈਰਲਡ ਦੇ ਵਿੱਚ ਦਰਜ ਕਰਵਾਇਆ ਸੀ, ਜਿੱਥੇ ਉਨ੍ਹਾਂ ਨੇ ਪੰਜਾਬੀ ਹੈਰਲਡ ਦੇ ਵਿੱਚ ਉਨ੍ਹਾਂ ਨਾਲ ਹੋਏ ਮਾੜੇ ਵਿਹਾਰ ਦੀ ਗੱਲ ਆਖੀ। ਉੱਥੇ ਦੂਸਰੇ ਪਾਸੇ ਨਿਊਜ਼ੀਲੈਂਡ ਵਿੱਚ ਕਬੱਡੀ ਫੈਡਰੇਸ਼ਨ ਦੇ ਨੁਮਾਇੰਦੇ ਜਨਾਬ ਮਨਜਿੰਦਰ ਸਿੰਘ ਬਾਸੀ ਉਨ੍ਹਾਂ ਨੇ ਇਹ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਫੈਡਰੇਸ਼ਨ ਗੰਭੀਰ ਹੈ, ਜਦੋਂ ਕਿ ਦੂਸਰੇ ਪਾਸੇ ਜਿਹੜੇ ਕਲੱਬ ਵੱਲੋਂ ਰਣਜੀਤ ਸਿੰਘ ਜੀਤਾ ਖੇਡਦੇ ਨੇ ਉਸ ਕਲੱਬ ਨੇ ਵੀ ਇਸ ਮਾਮਲੇ ਵਿੱਚ ਰਣਜੀਤ ਸਿੰਘ ਜੀਤਾ ਦੀ ਪੂਰੀ ਹਮਾਇਤ ਕੀਤੀ ਸੀ ਔਰ ਸੱਟ ਲੱਗਣ ਤੋਂ ਬਾਅਦ ਵੀ ਉਨ੍ਹਾਂ ਨੇ ਰਣਜੀਤ ਸਿੰਘ ਜੀਤਾ ਨੂੰ ਪੂਰਾ ਸਪੋਰਟ ਕੀਤਾ ਸੀ। ਆਉਣ ਵਾਲੇ ਸਮੇਂ ਚ ਇਸ ਮਾਮਲੇ ਚ ਹੋਰ ਸਪਸ਼ਟੀਕਰਨ ਸਾਹਮਣੇ ਆਉਣ ਦੀ ਸੰਭਾਵਨਾ ਹੈ। ਇਤਿਹਾਸ ਵਿੱਚ ਅੱਜ ਦੇ ਦਿਨ ਤੇ ਨਜ਼ਰ ਮਾਰਦੇ ਹਾਂ। 1986 ਵਿੱਚ ਅੱਜ ਦੇ ਹੀ ਦਿਨ ਯਾਨੀ 28 ਅਪ੍ਰੈਲ ਦਿਨ ਵੀਰਵਾਰ ਚੇਰਨੋਬਿਲ ਜਿਹੜਾ ਕਿ ਸੋਵੀਅਤ ਯੂਨੀਅਨ ਦੇ ਵਿੱਚ ਸਥਿਤ ਹੈ ਉੱਥੇ ਇੱਕ ਪਰਮਾਣੂ ਹਾਦਸਾ ਪੇਸ਼ ਆਇਆ ਸੀ ਜਿਸ ਦੀ ਦੁਨੀਆ ਭਰ ਦੇ ਵਿੱਚ ਚਰਚਾ ਹੋਈ। ਸ਼ਾਇਰੀ ਦੀ ਗੱਲ ਕਰੀਏ, ਟੋਰਾਂਟੋ ਵਿੱਚ ਵੱਸਦੇ ਬਲਵੰਤ ਸਿੰਘ ਰਾਮੂਵਾਲੀਆ ਦੇ ਛੋਟੇ ਵੀਰ ਇਕਬਾਲ ਰਾਮੂਵਾਲੀਆ ਦੇ ਸ਼ੇਰ ਦੇ ਨਾਲ ਅੱਗੇ ਚਾਹਾਂਗੇ। ਗਾਗਰਾਂ ਚ ਪਾਲ ਕੇ ਲਾ ਬੈਠਦੇ ਨੇ ਕੁੰਡੀਆਂ, ਗਾਗਰਾਂ ਚ ਪਾਲ ਕੇ ਲਾ ਬੈਠਦੇ ਨੇ ਕੁੰਡੀਆਂ, ਸੂਰਮੇ ਲੋਕ ਫੜਦੇ ਹੁਣੇ ਤਾਂ ਮਛਲੀਆਂ।
ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ। ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ। ਬਹੁਤ ਕੁਝ ਕਰ ਚੁੱਕੇ ਹਾਂ, ਬਹੁਤ ਕੁਝ ਕਰਨਾ ਅਜੇ ਬਾਕੀ ਹੈ। ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ, ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ। ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ। ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ। ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੌਂਸਰ ਕਰੋ। ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਅਸੀਂ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੁਹਾਡਾ ਸਾਰਿਆਂ ਦਾ। ਜਿਹੜੇ ਦੋਸਤਾਂ ਨੇ ਹੁਣੇ ਹੁਣੇ ਰੇਡੀਓ ਟਿਊਨ ਕੀਤਾ ਉਹਨਾਂ ਨੂੰ ਵੀ ਜੀ ਆਇਆਂ ਨੂੰ, ਤੇ ਜਿਹੜੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ